श्री गुरु नानक देव जीओ महाराज वृंदावन वंदनी अंकुमार सर्व कला समरथ बोलन ते राखो प्रभु नानक दे कर हथ फिरत फिरत प्रभ आया परया को शरणाए नानक की प्रभ बेनती अपनी पंती नाए किसी कोई कोई मंजन मानी एक दो किसी कोई कोई मंजन मानी एक दो क्यों ना मरी जाए रोए ना लग चित ना आए पर्वत मेरा ओला जी बारी मन जा
Thank you.
ਸਰਵਣ ਕਰਦੇ ਰਹੇ। ਬੜਾ ਕੁਛ ਆਪਨੇ ਸੁਣਿਆ, ਬਹੁਤ ਕੁਛ ਜਾਣਨ ਦੀ ਕੋਸ਼ਿਸ਼ ਕਰੀ। ਜੋ ਸੰਤ ਸਮਾਗਮ ਹੋਇਆ ਕਰਦਾ ਹੈ, ਇਹ ਉਹਨਾਂ ਦੀ ਯਾਦ ਵਿੱਚ ਹੁੰਦਾ ਜਿਨ੍ਹਾਂ ਨੂੰ ਅਮਰ ਪੁਰਸ਼ ਕਹਿੰਦੇ, ਜਿਹੜੇ ਨਾਸ਼ ਹੋ ਜਾਂਦੇ ਨੇ, ਸਵਰਗਾਂ 'ਚ ਚਲੇ ਜਾਂਦੇ ਨੇ, ਫੇਰ ਮੁੜ ਕੇ ਜੁਨੀਆਂ 'ਚ ਪੈ ਜਾਂਦੇ ਹੈ, ਉਹਦੀਆਂ ਕਥਾਵਾਂ ਸੰਤ ਸਮਾਗਮ 'ਚ ਨਹੀਂ ਹੋਇਆ ਕਰਦੀ। ਕਿਉਂਕਿ ਇੱਕ ਮਹਾਰਾਜ ਨੇ ਕਿਹਾ ਵੀ ਦੋ ਰਹਿੰਦੇ ਨੇ, ਇੱਕ ਪਰਮੇਸ਼ਰ ਸਦਾ ਰਹਿੰਦਾ, ਇੱਕ ਸਾਧੂ ਰਹਿੰਦੇ ਨੇ ਉਹਦੇ ਜਿਹੜੇ ਪ੍ਰਵਾਨ ਹੋ ਜਾਣ, ਪੰਚ ਪ੍ਰਵਾਨ। ਸੋ ਉਹਨਾਂ ਦੀਆਂ ਕਥਾਵਾਂ ਸਾਨੂੰ ਵੀ ਇਹ ਪ੍ਰੇਰਣਾ ਦਿੰਦੀਆਂ ਕਿ ਅਸੀਂ ਵੀ ਇਸ ਜੀਵਨ ਦੇ ਵਿੱਚੋਂ ਕੋਈ ਰਸਤਾ ਟੋਲੀਏ। ਬੜੇ ਜਗਿਆਸੂ ਬੈਠੇ ਨੇ ਸੰਗਤ ਦੇ ਅੰਦਰ, ਜਿਨ੍ਹਾਂ ਦੇ ਮਨ ਵਿੱਚ ਲਗਨ ਹੈ ਪਰ ਰਸਤਾ ਨਹੀਂ ਲੱਭ ਰਿਹਾ ਕਿਸੇ ਪਾਸੇ, ਨਾ ਲੱਭਣ ਕਰਕੇ ਹਨੇਰਾ ਹੈ ਮਨ ਦੇ ਅੰਦਰ, ਬੇਵਿਸ਼ਵਾਸੀ ਹੈ, ਕੋਈ ਨਿਰਣੇ ਪੂਰਵਕ ਬਾਤ ਨਹੀਂ ਹੋ ਰਹੀ। ਸੋ ਸੰਤਾਂ ਦੇ ਜੀਵਨ ਵਿੱਚੋਂ ਇਹ ਗੱਲਾਂ ਲੱਭ ਜਾਂਦੀਆਂ ਕਿਉਂਕਿ ਉਹਨਾਂ ਦਾ ਸਾਰਾ ਜੀਵਨ ਚਾਨਣ ਮਨਾਰਾ ਹੋਇਆ ਕਰਦਾ। ਆਪ ਬਹੁਤ ਸਾਰੇ ਪ੍ਰੇਮੀ ਇੱਥੇ ਪਹੁੰਚੇ ਹੋ, ਦੂਰ ਦਰਾਜ ਤੋਂ ਪਹੁੰਚੇ ਹੋ, 700-800 ਕਿਲੋਮੀਟਰ ਯੂਪੀ ਵੱਲੋਂ ਆਏ ਹੋ, ਬੜਾ ਤਪ ਕਰਿਆ ਰਸਤੇ ਦੇ ਅੰਦਰ, ਕਿੰਨੇ ਕਿੰਨੇ ਘੰਟੇ, 16-17-18 ਘੰਟੇ, 20 ਘੰਟੇ, 24 ਘੰਟੇ ਟਰੱਕ ਦਾ ਸਫ਼ਰ ਕਰਕੇ ਇੱਥੇ ਪਹੁੰਚੇ ਹੋ। ਕਿਸ ਵਾਸਤੇ? ਵੀ ਕੋਈ ਰਾਹ ਲੱਭ ਜਾਵੇ, ਕੋਈ ਸਾਨੂੰ ਚਾਨਣਾ ਮਿਲ ਜਾਵੇ। ਕਹਾਣੀਆਂ ਤਾਂ ਬਹੁਤ ਨੇ, ਕਿਤਾਬਾਂ ਲੈ ਕੇ ਪੜ੍ਹ ਸਕਦੇ ਹੋ। ਦੂਰ ਦਰਾਜ ਤੋਂ ਆਏ ਨੇ, ਮਾਲਵੇ ਤੋਂ, ਫਰੀਦਕੋਟ ਤੋਂ, ਜੰਗਲ ਦਾ ਇਲਾਕਾ ਜਿਸ ਨੂੰ ਕਹਿੰਦੇ ਨੇ, ਉਹਨਾਂ ਦੇ ਅੰਦਰ ਵੀ ਜਾਗ ਲਾਈ ਬਾਬਾ ਸੇਵਾ ਸਿੰਘ ਨੇ। ਉਹਨਾਂ ਦੇ ਮਨ ਵਿੱਚ ਵੀ ਚਾਅ ਉੱਠਿਆ ਕਿ ਜਿੱਥੋਂ ਇਹਨਾਂ ਨੂੰ ਪ੍ਰਕਾਸ਼ ਮਿਲਦਾ ਹੈ, ਉਸ ਸੋਮੇ ਤੇ ਜਾ ਕੇ ਤਾਂ ਦੇਖੀਏ ਵੀ ਉਹ ਕੀ ਚੀਜ਼ ਹੈ। ਬਹੁਤ ਸਾਰੇ ਪ੍ਰੇਮੀ ਸੇਵਾ ਕਰ ਰਹੇ, ਲੰਗਰਾਂ ਸੇਵਾ ਕਰ ਰਹੇ ਨੇ, ਵਰਤਾ ਰਹੇ ਨੇ, ਬਹੁਤ ਪ੍ਰਸ਼ਾਦੇ ਛਕ ਰਹੇ ਨੇ। ਕੁਛ ਐਸੇ ਨੇ ਜਿਹੜੇ ਇੱਧਰ ਉੱਧਰ ਘੁੰਮਦੇ ਫਿਰਦੇ ਨੇ। ਉਹਨਾਂ ਦੇ ਚਰਨਾਂ 'ਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਟਰੱਕਾਂ ਵਾਲੇ, ਟਰੱਕ ਯੂਨੀਅਨਾਂ ਵਾਲੇ, ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਟਰੱਕ ਬਣਾਏ ਨੇ, ਜਦੋਂ ਜਹਿਦ ਕਰ ਰਹੇ ਨੇ, ਹਜ਼ਾਰਾਂ ਮੀਲ ਦਾ ਸਫ਼ਰ ਕਰਕੇ ਪੁਲਿਸ ਵਾਲਿਆਂ ਦੀਆਂ ਝਿੜਕਾਂ ਸਹਿ ਕੇ, ਲੁੱਟਾਂ ਸਹਿ ਕੇ, ਫੇਰ ਆਪਣੇ ਪ੍ਰਸ਼ਾਦਾ ਛਕਣ ਜੋਗੀ ਕਮਾਈ ਕਰਦੇ ਨੇ, ਤੇ ਉਹਨਾਂ ਨੇ ਤੁਹਾਡੇ ਵਾਸਤੇ ਟਰੱਕ ਕੱਢੇ ਨੇ। ਉਹ ਤੁਹਾਨੂੰ ਲੈ ਕੇ ਆਉਂਦੇ ਨੇ, ਜਿੰਨੇ ਵੀ ਅਨੁਭਵੀ ਮਹਾਂਪੁਰਸ਼ ਹੈ ਉਹਨਾਂ ਦਾ ਮਤ ਹੈ ਕਿ ਜੋ ਪ੍ਰੇਮੀ ਆ ਜਾਂਦਾ ਸਤਸੰਗ ਦੇ ਅੰਦਰ, ਉਹਨੂੰ ਜੋ ਫਲ ਪ੍ਰਾਪਤ ਹੁੰਦਾ ਉਹਦਾ ਅੱਧ ਕਹਿੰਦੇ ਉਹਨੂੰ ਮਿਲ ਜਾਂਦਾ। ਇੱਥੇ ਫਲ ਕਿੰਨਾ ਹੁੰਦਾ? ਜਿਹੜੇ ਮਨ ਚਿੱਤ ਲਾ ਕੇ ਕਰਦੇ ਨੇ, ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਮਿਲਦਾ। ਉਹਨਾਂ ਯੂਨੀਅਨ ਨੂੰ ਫਲ ਜਾ ਰਿਹਾ, ਪਰ ਜਿਹੜੇ ਇੱਥੇ ਘੁੰਮਦੇ ਨੇ, ਇਹ ਸੜਕ ਨੂੰ ਹੋ ਗਏ, ਉਹਨੂੰ ਹੋ ਗਏ, ਉਧਰੋਂ ਆ ਗਏ, ਉਧਰੋਂ ਆ ਗਏ, ਉਹਨਾਂ ਦਾ ਜਿਹੜਾ ਪਹਿਲਾਂ ਕੀਤਾ ਹੋਇਆ ਤਪ ਹੈ, ਕੋਈ ਪੁੰਨ ਹੈ, ਕੋਈ ਦਾਨ ਹੈ, ਉਹ ਟਰੱਕ ਵਾਲਿਆਂ ਨੇ ਲੈ ਜਾਣਾ, ਯੂਨੀਅਨ ਨੇ ਲੈ ਜਾਣਾ। ਇਸ ਕਰਕੇ ਕੁਛ ਪੱਲੇ ਬਣ ਲਓ, ਕੁਛ ਆਪਣੇ ਕੋਲ ਵੀ ਰਹਿ ਜਾਵੇ, ਕੁਛ ਉਹਨਾਂ ਦਾ ਵੀ ਭਲਾ ਹੋ ਜਾਵੇ। ਇਕੱਲੇ ਉਹੀ ਨਹੀਂ ਹੈ ਜਿਹੜੇ ਦੂਰ ਦੂਰ ਤੋਂ ਦੁੱਧ ਭੇਜ ਰਹੇ ਨੇ। ਬੜਾ ਪਿੰਡਾਂ ਨੇ ਸਹਿਯੋਗ ਦਿੱਤਾ ਸਾਰਿਆਂ ਨੇ, ਚੀਨੀਆਂ ਦੀਆਂ ਬੋਰੀਆਂ, ਘਿਓ ਦੇ ਟੀਨ, ਸਬਜ਼ੀਆਂ, ਪਤਾ ਨਹੀਂ ਕੀ ਕੁਛ ਲਿਆ ਰਹੇ ਨੇ, ਆਟੇ ਆ ਰਹੇ ਨੇ। ਉਤਸ਼ਾਹ ਉੱਠ ਰਿਹਾ ਮਨ ਦੇ ਅੰਦਰ ਕਿ ਗੁਰੂ ਨਾਨਕ ਪਾਤਸ਼ਾਹ ਸੰਗਤ ਦੇ ਰੂਪ ਸਾਡੇ ਇਲਾਕਿਆਂ 'ਚ ਆਏ ਹੋਏ ਨੇ, ਸੇਵਾ ਦਾ ਮੌਕਾ ਮਿਲਿਆ, ਗੁਰੂ ਪ੍ਰੇਰਣਾ ਕਰ ਰਿਹਾ। ਉਹ ਲੈ ਕੇ ਆ ਰਹੇ ਨੇ, ਉਹਨਾਂ ਸਾਰਿਆਂ ਨੂੰ ਫਲ ਤਾਂ ਮਿਲਣਾ ਹੀ, ਤੁਹਾਡੀ ਕਮਾਈ ਦਾ। ਜੇ ਤੁਸੀਂ ਇੱਕ ਚਿੱਤ ਹੋ ਕੇ, ਇਕਾਗਰ ਹੋ ਕੇ ਹਰੀ ਦਾ ਜਸ ਸੁਣਿਆ, ਟਿੱਕੇ ਬੈਠੇ ਤੇ ਕੋਈ ਚੀਜ਼ ਆਪਣੇ ਮਨ ਵਿੱਚ ਬੰਨ ਲਈ, ਪੱਲੇ ਬੰਨ ਕੇ ਲੈ ਗਏ, ਫੇਰ ਤੁਹਾਡਾ ਵੀ ਭਲਾ ਤੇ ਉਹਨਾਂ ਦਾ ਵੀ ਭਲਾ ਹੀ ਹੋਣਾ ਹੀ ਹੈ। ਨਹੀਂ, ਉਹਨਾਂ ਦਾ ਤਾਂ ਹੋਣਾ ਹੀ ਹੋਣਾ, ਆਪਾਂ ਖਾਲੀ ਰਹਿ ਜਾਂਗੇ। ਵਾਹਿਗੁਰੂ ਦੇ ਘਰ ਵਿੱਚ ਇਨਸਾਫ ਹੈ, ਜਿਸ ਤਰ੍ਹਾਂ ਬੈਂਕ ਵਿੱਚ ਪੈਸਾ ਜਮ੍ਹਾਂ ਹੈ, ਉਹ ਜਿਵੇਂ ਚਲਿਆ ਜਾਂਦਾ ਦੂਸਰੇ ਦੇ ਪਾਸ ਜੇ ਚੈੱਕ ਕੱਟ ਕੇ ਦੇ ਦਈਏ। ਇਸੇ ਤਰ੍ਹਾਂ ਜਿਹੜੇ ਸੇਵਾ ਕਰਨ ਵਾਲੇ ਨੇ ਉਹ ਬਹੁਤ ਸਾਰੀ ਕਮਾਈ ਇੱਥੋਂ ਹੀ ਲੈ ਜਾਂਦੇ ਨੇ। ਸੋ ਇਸ ਕਰਕੇ ਆਪਣੇ ਆਪ ਨੂੰ ਸਾਵਧਾਨ ਕਰਕੇ ਹਰੀ ਦਾ ਜਸ ਸਰਵਣ ਕਰੋ। ਮਹਾਂਪੁਰਸ਼ਾਂ ਦੇ ਜੀਵਨ ਜੋ ਬਹੁਤ ਘੱਟ ਸੁਣਾਏ ਜਾਂਦੇ ਨੇ ਉਹਨਾਂ ਬਾਰੇ ਜਾਣਨ ਦਾ ਯਤਨ ਕਰੋ ਕਿ ਮਹਾਂਪੁਰਸ਼ ਕਿਉਂ ਮਹਾਂਪੁਰਸ਼ ਕਹਾਉਂਦੇ ਨੇ। ਹੈਗੇ ਤਾਂ ਪੰਜ ਤੱਤ ਦੇ ਪੂਤਲੇ ਹੀ, ਸਾਡੇ ਵਰਗੇ ਹੀ ਨੇ। ਜਿਵੇਂ ਅਸੀਂ ਪ੍ਰਸ਼ਾਦਾ ਛੱਡਦੇ ਹਾਂ ਅਸੀਂ ਥੋੜਾ ਜਿਹਾ ਵੱਖੀਆਂ ਉੱਪਰ ਨੂੰ ਕਰ ਲੈਂਦੇ ਹਾਂ, ਉਹ ਹੇਠਾਂ ਨੂੰ ਰੱਖਦੇ ਨੇ ਅਲਪਹਾਰ। ਅਸੀਂ ਬਹੁਤ ਸਿਰ ਮੰਜਿਆਂ ਦੇ ਉੱਤੇ ਬਲਸੇਟੇ ਮਾਰਦੇ ਹਾਂ, ਉਹ ਉੱਠ ਕੇ ਬਹਿ ਜਾਂਦੇ ਨੇ ਸੁਲਪ ਸੀ ਨਿੰਦਰਾ। ਉਹਨਾਂ ਤੇ ਸਾਡੇ ਰਹਿਣ ਸਹਿਣ ਚ ਕੀ ਫਰਕ ਹੁੰਦਾ ਹੈ, ਇਹਦੇ ਬਾਰੇ ਤੁਹਾਨੂੰ ਬਹੁਤ ਵਿਸਥਾਰ ਦੇ ਨਾਲ ਸੁਣਾਇਆ ਜਾ ਚੁੱਕਿਆ। ਗਿਆਨੀ ਮੋਹਨ ਸਿੰਘ ਹੋਣੀ ਉਹਨਾਂ ਨੇ, ਮੈਂ ਸੁਣਦਾ ਸੀ ਉੱਥੇ ਬੈਠਾ, ਬੜੇ ਵਿਸਥਾਰ ਦੇ ਨਾਲ ਬਹੁਤ ਚੰਗੀ ਉਹਨਾਂ ਨੇ ਬਚਨ ਸੁਣਾਏ ਨੇ, ਹੋਰਾਂ ਪ੍ਰੇਮੀਆਂ ਨੇ ਵੀ ਸਾਰਿਆਂ ਨੇ ਸੁਣਾਏ ਨੇ। ਸੋ ਹੁਣ ਆਪਾਂ ਵਿਚਾਰ ਕਰਨੀ ਹੈ ਕਿਉਂਕਿ ਇੱਕ ਲਾਈਟ ਤੁਰੀ ਆ ਰਹੀ ਹੈ ਗੁਰੂ ਦਸ਼ਮੇਸ਼ ਪਿਤਾ ਤੋਂ, ਉਹਦੇ ਬਾਰੇ ਤੁਸੀਂ ਸਭ ਸੁਣ ਲਿਆ। ਪਹਿਲੇ ਦਿਨ ਮੈਂ ਬੇਨਤੀ ਕਰੀ ਸੀ ਭਾਈ ਦਿਆਲ ਸਿੰਘ ਜੀ ਬਾਰੇ, ਬਾਬਾ ਸੋਭਾ ਸਿੰਘ ਜੀ ਬਾਰੇ, ਤੇ ਕੱਲ ਮੈਂ ਬੇਨਤੀ ਕਰੀ ਸੀ ਬਾਬਾ ਸਾਹਿਬ ਸਿੰਘ ਜੀ ਬਾਰੇ। ਜੀਵਨ ਇੰਨੇ ਵਿਸ਼ਾਲ ਨੇ ਕਿ ਟਾਈਮ ਉਹਨਾਂ ਦੇ ਨਾਲ ਮੇਚ ਨਹੀਂ ਖਾਂਦਾ। ਬਹੁਤ ਵੱਡੇ ਵੱਡੇ ਜੀਵਨ ਨੇ ਜਿਹੜੇ ਦੱਸਦੇ ਹੀ ਚਲੇ ਜਾਈਏ ਸਾਲਾਂ ਵਧੀ ਤਾਂ ਨਾ ਮੁੱਕਣ। ਬਾਬਾ ਵੀਰ ਸਿੰਘ ਜੀ ਬਾਰੇ ਮੈਂ ਪਿਛਲੇ, ਬਾਬਾ ਭਾਗ ਸਿੰਘ ਜੀ ਬਾਰੇ ਪਿਛਲੇ ਸਾਲ ਸੁਣਾਇਆ ਸੀ ਆਪ ਨੂੰ, ਬਾਬਾ ਮਹਾਰਾਜ ਸਿੰਘ ਜੀ ਬਾਰੇ ਪਿਛਲੇ ਸਾਲ ਬੇਨਤੀਆਂ ਕੀਤੀਆਂ ਸੀ। ਬਾਬਾ ਖੁਦਾ ਸਿੰਘ ਜੀ ਇਸੇ ਲੜੀ ਦੇ ਵਿੱਚੋਂ ਹੀ ਕੁਛ ਕੋਟੀ ਦੇ ਮਹਾਤਮਾ ਹੋਏ ਨੇ ਤੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਅਜੇ ਜਾਗ ਨਹੀਂ ਸੀ ਆਈ ਤੇ ਆਪ ਉਸ ਧਰਤੀ ਚ ਪੈਦਾ ਹੋਏ ਜਿੱਥੇ ਅੱਜ ਤੋਂ 5000 ਸਾਲ ਪਹਿਲਾਂ ਇੱਕ ਮਹਾਂਭਿਆਨਕ ਯੁੱਧ ਲੜਿਆ ਗਿਆ ਸੀ ਜਿੱਥੇ ਦੀ ਸਾਰੀ ਧਰਤੀ ਜਿੰਨੀ ਵੀ ਸੀ ਖੂਨ ਦੇ ਨਾਲ ਭਿੱਜੀ ਹੋਈ ਹੈ। ਉਹਨੂੰ ਲਾਲ ਧਰਤੀ ਕਹਿੰਦੇ ਨੇ ਕੁਰੂਕਸ਼ੇਤਰ ਦੀ, ਤੇ ਬਹੁਤ ਸਾਰੇ ਪ੍ਰੇਮੀ ਇਸ ਨੂੰ ਨਿਰਦਈ ਧਰਤੀ ਵੀ ਕਹਿੰਦੇ ਨੇ ਕਿਉਂਕਿ ਇੱਥੇ 18 ਦਿਨਾਂ ਦੇ ਅੰਦਰ 45 ਲੱਖ ਬੰਦਾ ਮਾਰਿਆ ਗਿਆ ਸੀ। ਬੜੇ ਬੜੇ ਯੋਧਿਆਂ ਦੇ ਸਰੀਰਾਂ ਦਾ ਇੱਥੇ ਅੰਤ ਹੋ ਗਿਆ ਸੀ। ਉਸ ਦੇ ਵਿੱਚੋਂ ਇੱਕ ਖੁਸ਼ਬੂਦਾਰ ਫੁੱਲ ਕਿੜਿਆ, 4860 ਸਾਲ ਲੰਘਣ ਤੋਂ ਬਾਅਦ ਇੱਕ ਵੱਡੀ ਹਸਤੀ ਇੱਥੇ ਪੈਦਾ ਹੋਈ। 1834 ਦੇ ਵਿੱਚ ਸ਼ਿਆਮਗੜ੍ਹ ਪਿੰਡ ਹੈ ਜ਼ਿਲ੍ਹਾ ਕੁਰੂਕਸ਼ੇਤਰ ਦੇ ਵਿੱਚ, ਤੇ ਉੱਥੇ ਇੱਕ ਬੱਚਾ ਪੈਦਾ ਹੋਇਆ ਅਲੌਕਿਕ, ਜਿਸਦਾ ਨਾਮ ਮਾਂ ਬਾਪ ਨੇ ਜਸਵੰਤ ਸਿੰਘ ਰੱਖਿਆ। ਹੋਣਹਾਰ ਬੜਾ ਸੀ, ਸੋਝੀ ਵਾਲਾ ਬੜਾ ਸੀ, ਨਿਰਭੈ ਸੀ, ਪਹਿਲਾਂ ਤੋਂ ਹੀ ਬੜੇ ਬੜੇ ਕੰਮ ਕਰਦਾ ਸੀ ਤੇ ਉਹਦੀ ਕਾਬਲੀਅਤ ਨੂੰ ਦੇਖ ਕੇ ਜ਼ਿਲ੍ਹੇ ਦਾ ਮਾਲਕ, ਉਸ ਵੇਲੇ ਜੋ ਥਾਣੇ ਦਾ ਮਾਲਕ ਹੁੰਦਾ ਜ਼ਿਲ੍ਹੇ ਚ ਢਾਈ ਹੁੰਦਾ, ਉਹਦੇ ਵਿੱਚ ਉਹਨਾਂ ਨੂੰ ਲਾ ਦਿੱਤਾ ਥਾਣੇਦਾਰ। ਅਜੇ ਤੱਕ ਕੋਈ ਸਾਧੂ ਨਹੀਂ ਸੀ ਮਿਲਿਆ ਤੇ ਨਾ ਅਜੇ ਮਨ ਵਿੱਚ ਇਹ ਲੋਚਾ ਹੀ ਜਾਗੀ ਸੀ ਕਿ ਕੋਈ ਸਾਧੂ ਮਿਲ ਜਾਵੇ। ਭਾਵੇਂ ਨੌਕਰੀ ਜਿਹੜੀ ਸੀ ਪੁਲਿਸ ਦੀ ਨੌਕਰੀ ਕੋਈ ਬੁਰੀ ਨਹੀਂ ਹੋਇਆ ਕਰਦੀ ਜੇ ਪੁਲਿਸ ਦੇ ਕੰਮ ਕਰੇ, ਫਿਰ ਇਹ ਦੇਵਤਿਆਂ ਦੀ ਨੌਕਰੀ ਹੈ, ਦੇਵਤਿਆਂ ਦੇ ਬਰਾਬਰ ਪਦਵੀ ਰੱਖਦੀ ਹੈ। ਸੋ ਬਾਬਾ ਜੀ ਇਮਾਨਦਾਰੀ ਨਾਲ ਪੁਲਿਸ ਦੀ ਨੌਕਰੀ ਕਰਦੇ ਸੀ, ਸਾਧੂ ਅਜੇ ਮਿਲਿਆ ਨਹੀਂ ਸੀ ਤੇ ਅੱਜ ਇਸ ਨਗਰ ਦੇ ਅੰਦਰ ਇੱਕ ਮਹਾਨ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਚਲੇ ਜਾਂਦੇ ਨੇ। ਬੜਾ ਭਾਰੀ ਇਕੱਠ ਹੋ ਰਿਹਾ, ਦੂਰ ਦੂਰ ਤੋਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਆ ਰਹੀਆਂ ਤੇ ਇਹਨਾਂ ਨੂੰ ਵੀ ਪਤਾ ਲੱਗਿਆ ਜਸਵੰਤ ਸਿੰਘ ਜੀ ਨੂੰ ਕਿ ਕੋਈ ਸਾਧੂ ਆਏ ਨੇ, ਚਲੋ ਚਾਰ ਬਚਨ ਸੁਣ ਲਈਏ। ਘਰ ਵਾਲੀ ਜਿਹੜੀ ਸੀ ਉਹਦੇ ਅੰਦਰ ਕੋਈ ਕੁਦਰਤੀ ਤੌਰ ਤੇ ਰੂਹਾਨੀ ਸੋਝੀ ਸੀ, ਉਸਨੇ ਕਿਹਾ ਵੀ ਕੰਮ ਤਾਂ ਰੋਜ਼ ਹੀ ਹੁੰਦੇ ਰਹਿਣੇ ਆ, ਵੀ ਤੁਸੀਂ ਦਰਸ਼ਨ ਤਾਂ ਕਰੀਏ। ਉਸ ਵੇਲੇ ਆਪ ਬਾਬਾ ਵੀਰ ਸਿੰਘ ਜੀ ਦੀ ਸੰਗਤ ਚ ਆ ਜਾਂਦੇ ਨੇ ਤੇ ਸੰਗਤ ਦਾ ਜੋ ਅਸਰ ਹੈ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ। ਸੁਣਿਓ ਮੇਰੇ ਵਿਚਾਰ, ਜੋ ਤੁਰ ਨਾ ਸਕਦਾ ਹੋਵੇ ਰੂਹਾਨੀ ਮਾਰਗ ਤੇ, ਪਿੰਗਲਾ ਹੋਵੇ, ਉਹ ਤੁਰ ਸਕਦਾ ਹੈ। ਵੱਡੇ ਵੱਡੇ ਪਹਾੜ ਲੰਘ ਜਾਂਦਾ ਅਗਿਆਨ ਦੇ, ਜਿਨ੍ਹਾਂ ਦਾ ਕੋਈ ਮਾਪ ਤੋਲ ਤੇ ਉਚਾਈ ਨਹੀਂ ਦਾ ਪਤਾ ਨਹੀਂ ਹੈ। ਮਹਾਂਮੂਰਖ ਜਿਹੜੇ ਨੇ ਉਹ ਮਹਾਂਵਿਦਵਾਨ ਬਣ ਜਾਂਦੇ ਨੇ। ਜੋ ਨੇਤਰਾਂ ਤੋਂ ਅੰਨਾ ਹੈ, ਦੁਆਇਤ ਦੇ ਵਿੱਚ ਜਿਹਦੇ ਨੇਤਰ ਅੰਨੇ ਹੋਏ ਨੇ, ਅੱਖ ਖੁੱਲ ਜਾਂਦੀ ਹੈ ਤੇ ਹਰ ਥਾਂ ਦੇ ਉੱਤੇ ਉਹਨੂੰ ਪਰਮੇਸ਼ਰ ਦਿਸਣ ਲੱਗ ਜਾਂਦਾ ਹੈ। ਤਾਂ ਪਰਮੇਸ਼ਰ ਹਰ ਥਾਂ ਤੇ, ਸਾਨੂੰ ਕਿਉਂ ਨਹੀਂ ਦਿਸਦਾ? ਕਿਉਂਕਿ ਸਾਡੀ ਅੱਖ ਬੰਦ ਹੋਈ ਹੋਈ ਹੈ। ਗੁਰੂ ਜਦੋਂ ਪਵਿੱਤਰ ਮਿਲ ਜਾਂਦਾ ਹੈ, ਉਹਦੇ ਨਾਲ ਪਿਆਰ ਜਾਗ ਜਾਂਦਾ। ਕਹਿੰਦੇ ਸਭ ਮਹਿਮਾ ਸਾਧੂ ਸੰਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕਰੋੜਾਂ ਜਨਮਾਂ ਦੀ ਮੈਲ ਲੈ ਜਾਂਦੀ ਹੈ ਤੇ ਚਿੱਤ ਨਿਰਮਲ ਹੋ ਜਾਂਦਾ। ਜਦੋਂ ਚਿੱਤ ਨਿਰਮਲ ਹੋ ਗਿਆ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ, ਫਿਰ ਵਾਹਿਗੁਰੂ ਪਿੱਛੇ ਲੱਗ ਜਾਂਦਾ। ਸੋ ਇਸ ਕਰਕੇ ਲਿਖਿਆ ਕਿਸੇ ਨੇ ਕਿ ਸੋਭਤ ਨੇਕਾ ਅਗਰ ਵਾਸ਼ਦ ਨਸੀ, ਨੇਕ ਬੰਦਿਆਂ ਦੀ ਜੇ ਤੈਨੂੰ ਸੋਭਤ ਕਿਤੇ ਮਿਲ ਜਾਵੇ ਨਾ, ਦੌਲਤ ਜਾਵੇਦ ਯਾਬੀ ਐਹਵੀ, ਐਡੀ ਬੜੀ ਦੌਲਤ ਦੁਨੀਆਂ ਚ ਹੋਰ ਕੋਈ ਹੈ ਨਹੀਂ। ਜ਼ਰਾ ਰਾ ਦੀਦਮ ਕੇ ਖੁਰਸ਼ੀਦ ਦੇ ਜਹਾਂ, ਜਿਹੜਾ ਨਿੱਕਾ ਜਿਹਾ ਜ਼ਰਾ ਰੇਤੇ ਦਾ ਸਾਰੇ ਜਹਾਨ ਦਾ ਸੂਰਜ ਬਣ ਜਾਂਦਾ। ਸ਼ੁਰਜੋ ਫੈਜ਼ੇ ਸੋਭਤ ਸਾਹਿਬ ਦਿਲ, ਸਾਹਿਬ ਦਿਲਾਂ ਦੀ ਸੋਭਤ ਕਰਕੇ ਖੁਦ ਵੀ ਉੱਥੇ ਪਹੁੰਚ ਜਾਂਦਾ। ਕਿਉਂਕਿ ਦੋਹਾਂ ਦੇ ਵਿੱਚ ਫਰਕ ਹੋਇਆ ਕਰਦਾ। ਜਿਹੜੇ ਪ੍ਰਵਾਨ ਪੁਰਸ਼ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਪਾਤਸ਼ਾਹ, ਜਿਨ੍ਹਾਂ ਦੇ ਨੇਤਰ ਖੁੱਲ ਗਏ ਤੇ ਜਿਨ੍ਹਾਂ ਨੂੰ ਹਰ ਥਾਂ ਦੇ ਉੱਤੇ ਪਰਮੇਸ਼ਰ ਨਜ਼ਰ ਆਉਂਦਾ ਤੇ ਭੁੱਲਦਾ ਨਹੀਂ ਹੈ, ਕਿਰਪਾ ਕਰਕੇ ਇਹ ਤਾਂ ਦੱਸੋ ਉਹਦੀ ਪਦਵੀ ਕਿੱਡੀ ਹੁੰਦੀ ਹੈ? ਕਿਉਂਕਿ ਜਿਹਦੀ ਅੱਖੇ ਖੁੱਲ ਗਈ, ਆਪਾਂ ਦੇਖਣਾ ਸ਼ੁਰੂ ਕਰ ਦਿੱਤਾ, ਆਪਾਂ ਨੂੰ ਭੁੱਲਦਾ। ਸੱਪ ਸਾਹਮਣੇ ਹੋਵੇ ਕਦੇ ਆਦਮੀ ਭੁੱਲਦਾ, ਪਤਾ ਵੀ ਆਹ ਸੱਪ ਹੈ, ਹੁਣ ਮਾੜਾ ਜੇ ਗਫਲਤ ਕਰੀ ਉਸੇ ਵੇਲੇ ਆ ਕੇ ਡੰਗ ਮਾਰਨਾ। ਜਿਹਨੂੰ ਰੱਬ ਸਾਹਮਣੇ ਦਿਸ ਜਾਵੇ, ਸਾਰਿਆਂ ਦੇ ਅੰਦਰ ਪਰਮੇਸ਼ਰ ਦਾ ਝਲਕਾਰਾ ਵੱਜਣ ਲੱਗ ਜਾਵੇ, ਉਹ ਭੁੱਲਦਾ ਕਿਤੇ? ਉਹਨੂੰ ਹਰ ਥਾਂ ਦੇ ਉੱਤੇ ਪਰਮੇਸ਼ਰ ਦਿਸਦਾ, ਕੋਈ ਥਾਂ ਨਹੀਂ ਜਿੱਥੇ ਉਹਨੂੰ ਵਾਹਿਗੁਰੂ ਨਹੀਂ ਦਿਸਦਾ ਹੋਏਗਾ। ਤੇ ਉਹ ਭੁੱਲਿਆ ਨਹੀਂ ਕਰਦਾ, ਨਾ ਦਿਨੇ ਭੁੱਲਦਾ, ਨਾ ਰਾਤ ਨੂੰ ਭੁੱਲਦਾ, ਨਾ ਸੁਪਨੇ ਚ ਭੁੱਲਦਾ। ਸੁਪਨੇ ਵਿੱਚ ਵੀ ਇਹੀ ਰਹਿੰਦਾ ਵੀ ਇਹ ਪਰਮੇਸ਼ਰ ਹੈ, ਹੋਰ ਕੋਈ ਹੈ ਨਹੀਂ। ਔਖਿਆਂ ਥਾਵਾਂ ਤੇ ਵੀ ਨਹੀਂ ਭੁੱਲਦਾ, ਉਹਨੂੰ ਭਰਮ ਭੁਲੇਖਾ ਪੈਂਦਾ ਹੀ ਨਹੀਂ। ਕਹਿੰਦੇ ਉਹਨਾਂ ਦਾ ਦਰਜਾ ਕਿੱਡਾ ਹੈ, ਉਹ ਮਹਾਰਾਜ ਜੀ ਇਸ ਤਰ੍ਹਾਂ ਨਾਲ ਫਰਮਾਉਂਦੇ ਨੇ।
ਸਾਈਂ ਜੀ ਵਰਗੇ ਨੇ ਵਿਸਰੇ ਨਾ
ਨਾਮ ਸੇਕ ਨੇ ਭੇਦ ਨਾ ਜਾਣੋ ਮੂਰ ਸਾਈਂ ਜੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਆਤਮ ਰਾਜੇ ਜਾਨੀ ਸੋ ਹੈ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਪੇ ਮੇਰੇ ਵਿੱਚ ਤੇ ਵਾਹਿਗੁਰੂ ਵਿੱਚ ਤੇ ਉਸ ਪੁਰਸ਼ ਦੇ ਵਿੱਚ ਖਾਲਸਾ ਜੀ ਨੂੰ ਪਦਵੀ ਪ੍ਰਾਪਤ ਹੋ ਗਈ ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖਾ ਏ ਕਿਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਕਹਿੰਦੇ ਜਿਹਨੂੰ ਗਿਆਨ ਦੇ ਸੁਰਮਾ ਪਾਉਣ ਦੇ ਪ੍ਰਾਪਤ ਹੋਣ ਦੇ ਨਾਲ ਨੇਤਰਾਂ ਦਾ ਅੰਧਕਾਰ ਦੂਰ ਹੋ ਕੇ ਹਰ ਘਰ ਚ ਪਰਮੇਸ਼ਰ ਦਿਸਣ ਲੱਗ ਗਿਆ ਕਹਿੰਦੇ ਉਹ ਖਾਲਸਾ ਹੋਇਆ ਕਰਦਾ ਉਹਨੂੰ ਆਤਮਾ ਦਾ ਰਸ ਆ ਜਾਇਆ ਕਰਦਾ ਤੇ ਉਹ ਬਰਾਬਰ ਕਿਹਦੀ ਹੈ ਕਹਿੰਦੇ ਮੇਰਾ ਤੇ ਵਾਹਿਗੁਰੂ ਦਾ ਤੇ ਉਹਦਾ ਕੋਈ ਭੇਦ ਨਹੀਂ ਹੁੰਦਾ ਇੱਕੋ ਜਿਹਾ ਹੀ ਹੁੰਦਾ ਐਸੇ ਮਹਾਂਪੁਰਸ਼ ਵਾਹਿਗੁਰੂ ਨਾਲ ਜੁੜੇ ਹੁੰਦੇ ਨੇ ਵੈਸੇ ਵਾਹਿਗੁਰੂ ਅਸੀਂ ਕਹਿੰਦੇ ਨਹੀਂ ਹਾਂ ਕਿਉਂਕਿ ਵਾਹਿਗੁਰੂ ਬੇਅੰਤ ਵਿਸ਼ਾਲ ਹੈ ਪਰ ਵਾਹਿਗੁਰੂ ਤੋਂ ਵੱਖਰਾ ਤਾਂ ਕੋਈ ਵੀ ਸੰਸਾਰ ਚ ਨਹੀਂ ਹੈ ਇੱਕ ਮਿਸਾਲ ਦੇ ਨਾਲ ਤੁਹਾਡੀ ਗੱਲ ਸਮਝ ਆ ਜਾਏਗੀ ਇੱਕ ਦਰਖਤ ਖੜਾ ਹੈ ਮੈਂ ਇੱਕ ਪੱਤੇ ਨੂੰ ਹੱਥ ਲਾ ਕੇ ਪੁੱਛਦਾ ਵੀ ਆਹ ਕੀ ਹੈ ਤੁਸੀਂ ਕਿਹਾ ਦਰਖਤ ਹੈ ਮੈਂ ਕਿਹਾ ਨਾ ਮੇਰੇ ਹੱਥ ਚ ਤਾਂ ਪੱਤਾ ਹੈ ਪੱਤਾ ਵੀ ਕਦੇ ਦਰਖਤ ਹੁੰਦਾ ਫਿਰ ਮੈਂ ਟਾਹਣੀ ਨੂੰ ਹੱਥ ਪਾ ਲਿਆ ਫਿਰ ਪੁੱਛਿਆ ਵੀ ਇਹ ਕੀ ਹੈ ਦੇਖਣ ਵਾਲੇ ਨੇ ਕਿਹਾ ਇਹ ਦਰਖਤ ਹੈ ਨਹੀਂ ਭਾਈ ਇਹ ਟਾਹਣੀ ਤਣੇ ਨੂੰ ਹੱਥ ਲਾਤਾ ਕਹਿੰਦਾ ਤਣ ਹੈ ਜੜ ਨੂੰ ਹੱਥ ਲਾਤਾ ਇਹ ਜੜ ਹੈ ਫਲ ਨੂੰ ਹੱਥ ਲਾਤਾ ਕਹਿੰਦਾ ਇਹ ਫਲ ਹੈ ਦੂਰ ਖੜ ਕੇ ਜਦ ਮੈਂ ਪੁੱਛਿਆ ਵੀ ਆਹ ਕੀ ਹੈ ਉਸੇ ਵੇਲੇ ਕਹਿ ਦੂ ਇਹ ਦਰਖਤ ਹੈ ਸਮੁੱਚਾ ਜਿਹੜਾ ਹੋਲ ਹੈ ਟੋਟੈਲਿਟੀ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਜੋ ਕੁਛ ਵੀ ਤੁਹਾਨੂੰ ਨਜ਼ਰ ਆਉਂਦਾ ਹੈ ਸਾਰਾ ਇਹ ਸਾਰਾ ਹੀ ਵਾਹਿਗੁਰੂ ਹੈ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਮਹਾਰਾਜ ਕਹਿੰਦੇ ਅਸੀਂ ਅੱਖਾਂ ਨਾਲ ਦੇਖਦੇ ਆਦਮ ਕੋ ਖੁਦਾ ਤੂੰ ਮਤ ਕਹੋ ਆਦਮ ਖੁਦਾ ਨਹੀਂ ਲੇਕਿਨ ਖੁਦਾ ਕੇ ਨੂਰ ਸੇ ਆਦਮ ਜੁਦਾ ਹਰੇਕ ਦੇ ਅੰਦਰ ਘੱਟ ਘੱਟ ਵਿਆਪਕ ਹੈ ਪਰਮੇਸ਼ਰ ਸੋ ਜਿਨ੍ਹਾਂ ਨੇ ਉਹਨੂੰ ਪ੍ਰਗਟ ਕਰ ਲਿਆ ਉਹਦੇ ਵਿੱਚ ਆਪਾ ਭਾਵ ਮਰ ਜਾਂਦਾ ਮੈਂ ਨਹੀਂ ਰਹਿੰਦੀ ਜਦੋਂ ਮੈਂ ਨਹੀਂ ਰਹੀ ਮੈਂ ਤੇ ਤੂੰ ਦੋ ਰਹਿੰਦੇ ਹਾਂ ਸਰੀਰ ਵਿੱਚ ਦੋ ਰਹਿੰਦੇ ਹਾਂ ਸਾਧ ਜੀ ਇਹਦੇ ਚ ਧਨ ਫਿਰ ਕਾ ਇੱਕ ਹੀ ਸੰਗ ਵਾਸਾ ਵਿੱਚ ਹਮੈਂ ਪੀਤ ਕਰਾਰੀ ਮੈਂ ਵੀ ਰਹਿੰਦਾ ਤੇ ਵਾਹਿਗੁਰੂ ਵੀ ਰਹਿੰਦਾ ਸਾਰਿਆਂ ਦੇ ਅੰਦਰ ਹੈਰਾਨ ਹੋ ਜਾਓਗੇ ਵਾਹਿਗੁਰੂ ਇੰਨਾ ਨੇੜੇ ਸਾਡੇ ਨਾਲ ਹੀ ਰਹਿੰਦਾ ਜਿੱਥੇ ਮੈਂ ਰਹਿੰਦਾ ਸਾਨੂੰ ਤਾਂ ਇਹ ਪਤਾ ਹੀ ਨਹੀਂ ਮੈਂ ਕੌਣ ਕਹਿੰਦੇ ਦੋਏ ਜਿਹੇ ਰਹਿੰਦੇ ਨੇ ਲੇਕਿਨ ਵਿੱਚ ਕੰਧ ਬਣ ਗਈ ਹਉਮੈ ਦੀ ਜਿਹਦੇ ਕਰਕੇ ਟੁੱਟਦੀ ਨਹੀਂ ਦੋਹਾਂ ਦਾ ਮੇਲ ਨਹੀਂ ਹੁੰਦਾ ਜੇ ਭਲਾ ਮੈਂ ਮਰ ਜਾਵੇ ਫਿਰ ਕੌਣ ਰਹਿ ਗਿਆ ਕਹਿੰਦੇ ਫਿਰ ਰੱਬ ਰਹਿ ਗਿਆ ਇਹਦੇ ਚ ਮੈਂ ਝੂਠੀ ਹੈ ਮੈਂ ਪਰਛਾਵਾਂ ਜਦੋਂ ਮੈਂ ਜਿਹਦੇ ਮਰ ਜਾਂਦੀ ਆ ਉਹ ਪਰਮੇਸ਼ਰੇ ਹੋ ਜਾਇਆ ਕਰਦਾ ਉਹਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਰਿਹਾ ਕਰਦਾ ਤੇ ਉਹਨੂੰ ਸਾਧੂ ਗੁਰਸਿੱਖ ਗੁਰਮੁਖ ਸੰਤ ਬ੍ਰਹਮ ਗਿਆਨੀ ਅਨੇਕਾਂ ਨਾਮਾਂ ਦੇ ਨਾਲ ਜਨ ਸੇਵਕ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਨੇ ਉਹਨੂੰ ਕਿਉਂਕਿ ਸੇਵਕ ਜੇ ਕਹੀਏ ਮਹਾਰਾਜ ਕਹਿੰਦੇ ਹਰ ਕਾ ਸੇਵਕ ਹਰ ਸੋ ਹਰ ਜੇ ਆ ਉਹ ਵੀ ਵਾਹਿਗੁਰੂ ਵਰਗਾ ਹੀ ਹੈ ਭੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੇ ਬਹੁ ਭਾਤੀ ਫਿਰ ਸੱਲਾ ਸਰਲ ਸਮਾਏ ਦਾ ਜਿਵੇਂ ਲਹਿਰ ਉੱਠਦੀ ਹੈ ਤੇ ਪਾਣੀ ਚ ਸਮਾ ਜਾਂਦੀ ਹੈ ਸਮੁੰਦਰ ਦੀ ਲਹਿਰ ਉੱਠੀ ਸਮੁੰਦਰ ਦੇ ਵਿੱਚ ਸਮਾ ਗਈ ਟੋਬੇ ਦੀ ਲਹਿਰ ਉੱਠੀ ਟੋਬੇ ਚ ਸਮਾ ਗਈ ਬਾਹਰ ਤਾਂ ਨਹੀਂ ਰਹਿੰਦੀ ਕਹਿੰਦੇ ਇਸ ਤਰ੍ਹਾਂ ਨਾਲ ਤੂੰ ਤੇ ਮੈਂ ਦਾ ਇੱਥੇ ਖੇਲ ਹੋ ਰਿਹਾ ਜਿਹਦੀ ਤੂੰ ਮੈਂ ਮਿਟ ਗਈ ਉਹ ਤੂੰ ਹੋ ਗਿਆ ਉਹਨੂੰ ਸਾਧੂ ਕਹਿੰਦੇ ਸਾਧੂ ਦਾ ਦਰਸ਼ਨ ਜਿਹੜਾ ਹੈ ਸਿਰਫ ਉਸ ਵੇਲੇ ਹੁੰਦਾ ਹੈ ਜਦੋਂ ਕੋਈ ਆਦਮੀ ਦੀ ਕਿਸਮਤ ਦਾ ਕੋਈ ਚੰਗਾ ਪਾਸਾ ਸਾਹਮਣੇ ਆ ਜਾਂਦਾ ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ
ਸਾਧੂ ਮਿਲ ਜਾਂਦੇ ਨੇ ਸੁੱਤੇ ਜਾਂ ਭਾਗ ਜਾਗਦੇ ਸਾਧੂ ਮਿਲ ਜਾਂਦੇ ਨੇ
ਦੇ ਮਿਲਣ ਦੀ ਨਿਸ਼ਾਨੀ। ਮਨ ਦਾ ਹਨੇਰਾ ਦੂਰ ਹੋ ਜਾਂਦਾ। ਮਨ ਦਾ ਹਨੇਰਾ ਸਾਨੂੰ ਸਾਰਿਆਂ ਨੂੰ ਤੰਗ ਰਿਹਾ, ਘਰ ਰਿਹਾ ਅੰਧਕਾਰ। ਸੁੱਖ ਕਬੂ ਨਾ ਸੋਈਐ, ਰਾਜਾ ਰੰਗ ਦੋ ਮਿਲ ਰੋਈਐ। ਰਾਜਾ ਵੀ ਰੋਂਦਾ ਤੇ ਗਰੀਬ ਵੀ ਰੋਂਦਾ, ਕਿਉਂਕਿ ਹਨੇਰਾ ਪਿਆ। ਹਨੇਰੇ ਵਿਚ ਤੁਰ ਕੇ ਚਾਹੇ ਰਾਜਾ ਤੁਰਿਆ ਜਾਂਦਾ ਚਾਹੇ ਗਰੀਬ ਤੁਰਿਆ ਜਾਂਦਾ, ਠੋਕਰਾਂ ਇੱਕੋ ਜਿਹੀਆਂ ਲੱਗਦੀਆਂ। ਮਨ ਦਾ ਹਨੇਰਾ ਜਿਹੜਾ ਸਾਰੀ ਕਲਾ ਤੇ ਕਲੇਸ਼ ਦੀ ਜੜ ਹੈ। ਜਿੰਨਾ ਆਦਮੀ ਦੁਖੀ ਹੈ ਮਨ ਦੇ ਹਨੇਰੇ ਕਰਕੇ ਦੁਖੀ ਹੈ, ਜੇ ਮਨ ਚ ਪ੍ਰਕਾਸ਼ ਹੋ ਜਾਵੇ ਫਿਰ ਇਹਦੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਇਆ ਕਰਦਾ। ਮਹਾਰਾਜ ਕਹਿੰਦੇ ਇੱਕ ਤਾਂ ਉਹ ਮਿਟ ਜਾਂਦਾ, ਇੱਕ ਜਿਹੜੀ ਸਾਡੀ ਸੁਰਤ ਕਰੋੜਾਂ ਸਾਲਾਂ ਦੀ ਕਰੋੜਾਂ ਜਨਮਾਂ ਦੀ ਸੁੱਤੀ ਪਈ ਹੈ ਨਾ, ਵਾਸ਼ਨਾ ਦੇ ਅੰਦਰ ਕਰਮਾਂ ਦੇ ਬੰਨੇ ਹੋਏ ਅਸੀਂ ਜੰਮ ਪੈਂਦੇ ਹਾਂ ਮਰ ਜਾਂਦੇ ਹਾਂ, ਜੰਮ ਪੈਂਦੇ ਹਾਂ ਮਰ ਜਾਂਦੇ ਹਾਂ, ਇਹ ਤੋਂ ਇਹ ਫ੍ਰੀ ਹੋ ਜਾਂਦੀ ਹੈ। ਸੁਰਤ ਜਾ ਕੇ ਆਪਣੇ ਸਰੂਪ ਨੂੰ ਪਛਾਣ ਲੈਂਦੀ। ਐਸੇ ਮਹਾਂਪੁਰਸ਼ ਬਾਬਾ ਜਸਵੰਤ ਸਿੰਘ ਜੀ, ਜਿਨ੍ਹਾਂ ਦਾ ਨਾਮ ਸੀ, ਉਹ ਜਦੋਂ ਜਾਂਦੇ ਨੇ ਥਾਣੇਦਾਰੀ ਦੇ ਵਿੱਚ ਨੇ, ਜਦ ਉਸ ਥਾਂ ਤੇ ਗਏ ਬਾਬਾ ਜੀ ਨੇ ਦੇਖਿਆ, ਬਾਬਾ ਵੀਰ ਸਿੰਘ ਜੀ ਨੇ ਇੱਕਦਮ ਤਵੱਜੋ ਦਿੱਤੀ। ਮਹਾਂਪੁਰਸ਼ਾਂ ਨੂੰ ਜਦ ਪਤਾ ਲੱਗ ਜਾਂਦਾ ਵੀ ਆਹ ਬੰਦਾ ਸਾਡੇ ਨਾਲੋਂ ਪਹਿਲਾਂ ਵਿਛੜਿਆ ਹੋਇਆ, ਐਵੇਂ ਨਹੀਂ ਸਹਿ ਸੁਭਾਅ ਮਹਾਂਪੁਰਸ਼ ਬੁਲਾਉਂਦੇ ਹੁੰਦੇ। ਉਹ ਸੱਚਮੁੱਚ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਬੰਦਾ ਵਿਛੜਿਆ ਹੋਇਆ, ਇਹਨੂੰ ਨਹੀਂ ਹੁਣ ਜਾਣ ਦੇਣਾ। ਇਹ ਗਲਤੀ ਦੇ ਨਾਲ ਘੁੰਮਦਾ ਫਿਰਦਾ, ਕਦੇ ਕੁੱਤਾ ਬਣ ਗਿਆ ਕਦੇ ਬਿੱਲਾ ਬਣ ਗਿਆ। ਪਤਾ ਲੱਗ ਜਾਂਦਾ ਵੀ ਇੰਨੇ ਜਨਮ ਪਹਿਲਾਂ ਇਹ ਸਾਡੇ ਨਾਲ ਸੀਗਾ, ਹੁਣ ਨਹੀਂ ਇਸ ਨੂੰ ਜਾਣ ਦੇਣਾ। ਤੇ ਇਹ ਵੀ ਪਤਾ ਲੱਗ ਜਾਂਦਾ ਵੀ ਇਹਦੀ ਵੱਡੀ ਭਾਰੀ ਕਮਾਈ ਕਰੀ ਹੋਈ ਹੈ, ਅਜੇ ਇਸ ਜਾਗੀ ਨਹੀਂ ਹੈ, ਟਾਈਮ ਨਹੀਂ ਆਇਆ ਇਹਦਾ। ਗੁਰੂ ਅਮਰਦਾਸ ਮਹਾਰਾਜ ਜੀ ਕਿੱਡੀ ਬੜੀ ਪਦਵੀ ਦੇ ਮਾਲਕ ਸੀ, ਪਹਿਲਾਂ ਇਹ ਤਾਂ ਨਹੀਂ ਸੀ ਵੀ ਉਹਨਾਂ ਵਿੱਚ ਕਮਾਈ ਹੈ ਨਹੀਂ ਸੀ, ਕਮਾਈ ਨਾ ਆਉਂਦੀ ਤਾਂ ਐਡੀ ਬੜੀ ਤਪੱਸਿਆ ਕਿਉਂ ਕਰਦੇ। ਗੁਰੂ ਅੰਗਦ ਸਾਹਿਬ ਨੇ ਪਛਾਣ ਲਏ ਆਉਂਦੇ ਵੀ ਆ ਗਿਆ। ਜਦੋਂ ਮਹਾਰਾਜ ਜੀ ਦਸਵੀਂ ਚ ਪੜ੍ਹਦੇ ਸੀ, ਪਟਿਆਲੇ ਤੋਂ ਬਾਬਾ ਹੀਰਾ ਸਿੰਘ ਦੇ ਨਾਲ ਰੇਰੂ ਸਾਹਿਬ ਪਹੁੰਚਦੇ ਆ, ਜਾਂ ਰੇਰੂ ਸਾਹਿਬ ਪਟਿਆਲੇ ਤੋਂ ਜਾਣ ਵਾਸਤੇ 24 ਘੰਟੇ ਲੱਗ ਜਾਂਦੇ ਸੀ। ਆ ਹੁਣ ਦੀਆਂ ਗੱਲਾਂ ਨੇ, ਜਦ ਅਸੀਂ ਛੁੱਟੀ ਜਾਣਾ ਪਟਿਆਲੇ ਤੋਂ ਰਾਜਪੁਰੇ ਆ ਜਾਣਾ, ਰਾਤ ਨੂੰ ਗੱਡੀ ਚੜ੍ਹ ਕੇ ਰਾਜਪੁਰੇ ਸਾਰੀ ਰਾਤ ਬੈਠੇ ਰਹਿਣਾ, ਸਵੇਰ ਵੇਲੇ ਉੱਥੇ ਗੱਡੀ ਆਉਣੀ, ਉਹ ਤੋਂ ਚੜ੍ਹ ਕੇ ਚਾਵੇ ਉਤਰਨਾ, ਚਾਵੇ ਉਡੀਕੀ ਜਾਣਾ ਵੀ ਕੋਈ ਤਾਂਗਾ ਪੈਰ ਦਾ ਮਿਲੇ, ਪੈਰ ਦਾ ਤਾਂਗਾ ਮਿਲਿਆ ਭਾ ਨਾ ਬਣਨਾ, ਬੈਠੇ ਰਹਿਣਾ, ਫਿਰ ਕਿਤੇ ਆਥਣੇ ਜਾਣਾ। 24 ਘੰਟੇ ਇੰਨੇ ਕਿਤੋਂ ਲੱਗ ਜਾਂਦੇ। ਐ ਮਹਾਰਾਜ ਜੀ ਛੁੱਟੀ ਲੈ ਕੇ ਸਕੂਲ ਛੁੱਟੀਆਂ ਸੀ, ਉੱਥੇ ਪਹੁੰਚਦੇ ਨੇ। ਜਦੋਂ ਦਰਸ਼ਨ ਵਾਸਤੇ ਆਗਿਆ ਮਿਲੀ ਤਾਂ ਉਸ ਵੇਲੇ ਮਹਾਰਾਜ ਜੀ ਦੇ ਬੜੇ ਸ਼ਾਹੀ ਲਿਬਾਸ ਸੀ, ਕਿਉਂਕਿ ਬੜੇ ਅਮੀਰ ਘਰਾਣੇ ਨਾਲ ਸੰਬੰਧ ਰੱਖਦੇ ਸੀ। ਤੇ ਉਹਨਾਂ ਦੇ ਭੂਆ ਦੇ ਪੁੱਤਰ ਮਹਾਰਾਜ ਪਟਿਆਲੇ ਦੇ ਇੰਚਾਰਜ ਸੀ ਲੱਸੀਖਾਨੇ ਦੇ, ਤੇ ਬਾਅਦ ਵਿੱਚ ਉਹ ਗਾਰਡੀਅਨ ਬਣ ਗਏ ਸੀ, ਸਾਰੇ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਦਾ ਕੰਮ ਸੀ। ਵੱਡੇ ਵੱਡੇ ਸਰਦਾਰਾਂ ਚ ਆਪਦੀ ਰਹਿਸ਼ ਸੀ, ਬਹੁਤ ਜ਼ਿਆਦਾ ਇੰਟੈਲੀਜੈਂਟ ਸੀ। ਜਿਹੜੀ ਗੱਲ ਇੱਕ ਵਾਰੀ ਮਹਾਰਾਜ ਦੇਖ ਲੈਣ ਕਦੇ ਸਾਰੀ ਜ਼ਿੰਦਗੀ ਨਹੀਂ ਭੁੱਲੇ। ਜਿਸ ਬੰਦੇ ਦਾ ਇੱਕ ਵਾਰੀ ਨਾਮ ਪੁੱਛ ਲੈਂਦੇ ਸੀ ਫੇਰ ਨਹੀਂ ਸੀ ਭੁੱਲਦੇ, ਨਾ ਉਹਦੀ ਸ਼ਕਲ ਨਾ ਉਹਦਾ ਨਾਂ, ਫੇਰ ਨਹੀਂ ਸੀ ਕਹਿੰਦੇ ਤੇਰਾ ਕਾਕਾ ਨਾਂ ਕੀ ਹੈ, ਨਾ ਪਹਿਲਾਂ ਹੀ ਜਾਣ ਦਿੰਦੇ। ਮੈਂ ਬੜਾ ਹੈਰਾਨ ਹੋਣਾ ਬਈ ਇੰਨੀ ਦੁਨੀਆ ਰੋਜ਼ ਮਿਲਦੀ ਹੈ ਤੇ ਇਹਨਾਂ ਨੂੰ ਸਾਰਿਆਂ ਦੇ ਨਾਂ ਦਾ ਪਤਾ ਹੈ, ਸਾਰਿਆਂ ਦੇ ਪਿੰਡ ਦਾ ਪਤਾ। ਸੋ ਆਪਦੇ ਮਨ ਵਿੱਚ ਸ਼ੌਕ ਜਾਗਿਆ ਕਿ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ, ਕਿਉਂਕਿ ਭਜਨ ਬਚਪਨ ਤੋਂ ਕਰ ਰਹੇ ਸੀ। ਕੱਲ ਨੂੰ ਜੇ ਮੈਨੂੰ ਸਮਾਂ ਮਿਲਿਆ ਮੈਂ ਇਹਨਾਂ ਦੇ ਬਾਰੇ ਦੱਸਾਂਗਾ। ਸੋ ਆਪ ਜਦ ਮਹਾਰਾਜ ਜੀ ਦੇ ਪਾਸ ਜਾਂਦੇ ਨੇ, ਬਾਬਾ ਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਪਾਸ, ਜਦ ਉਹਨਾਂ ਨੇ ਦੇਖਿਆ ਇੱਕਦਮ ਤਵੱਜੋ ਦਿੱਤੀ। ਦੇਖਦੇ ਉਹ ਰੋਸ ਸੀ ਸੰਗਤਾਂ ਨੂੰ, ਪਰ ਇੰਨੀ ਤਵੱਜੋ ਨਹੀਂ ਸੀ ਦਿੱਤੀ। ਇੱਕਦਮ ਮੈਂ ਬੜਾ ਧਿਆਨ ਦਿੱਤਾ, ਦੇ ਕੇ ਪਹਿਲਾ ਵਚਨ ਕਰਿਆ, ਕਹਿੰਦੇ ਆ ਗਿਆ ਭਾਈ ਤੂੰ, ਬੜੀ ਦੇਰ ਲਾਈ ਤੂੰ ਸਾਡੇ ਕੋਲ ਆਉਣ ਤੱਕ। ਸਾਰੇ ਮਹਾਂਪੁਰਸ਼ਾਂ ਦਾ ਐਵੇਂ ਹੀ ਹੁੰਦਾ, ਜਦੋਂ ਉੱਤਰ ਅਧਿਕਾਰੀ ਆਉਂਦਾ। ਗੁਰੂ ਨਾਨਕ ਸਾਹਿਬ ਦੇ ਪਾਸ ਬੇਅੰਤ ਸਿੱਖ ਆਏ, ਬਚਪਨ ਤੋਂ ਹੀ ਆਉਣੇ ਸ਼ੁਰੂ ਹੋਏ। ਲੇਕਿਨ ਗੁਰੂ ਨਾਨਕ ਸਾਹਿਬ ਨੇ ਐ ਨਹੀਂ ਸੀ ਕਿਹਾ ਵੀ ਆ ਗਿਆ ਭਾਈ ਇਹਨੂੰ ਛੇੜੀ ਨਾ ਜਾਓ, ਭਾਈ ਕੱਲ ਵੀ ਐਵੇਂ ਹੈ। ਤੇ ਜਦੋਂ ਭਾਈ ਲਹਿਣਾ ਜੀ ਆਉਂਦੇ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜਿਹੜਾ ਪਹਿਲਾ ਨਾਂ ਸੀ, ਉਸ ਵੇਲੇ ਮਹਾਰਾਜ ਉੱਥੇ ਹੀ ਨਹੀਂ ਖੜੇ ਬਈ ਡੇਰਾ ਆਪਣੇ ਕਰਤਾਰਪੁਰ, ਉਥੋਂ ਉਸ ਰਸਤੇ ਵੱਲ ਨੂੰ ਚੱਲੇ ਜਿੱਧਰਲੇ ਪਾਸੇ ਇਹ ਆ ਰਹੇ ਸੀ, ਬਾਹਰ ਆ ਗਏ ਰੋਹੀ ਚ। ਉਸ ਵੇਲੇ ਜੰਗਲੇ ਜੰਗਲ ਪਿਆ ਸੀ ਚਾਰੇ ਪਾਸੇ, ਗੈਰਵਾਦ ਇਲਾਕਾ ਸੀ ਸਾਰਾ, ਨੇੜੇ ਤੇੜੇ ਕੋਈ ਪਿੰਡ ਨਹੀਂ ਸੀ। ਰਾਵੀ ਦਾ ਗੰਢਾ ਸੀ, ਚੱਲ ਸੀ, ਸਰਕੜੇ ਖੜੇ ਸੀ, ਬੇਅੰਤ ਸਰਕੰਡੇ, ਰਾਹ ਖੇੜਾ ਕੋਈ ਨਹੀਂ ਸੀ ਲੱਭਦਾ। ਤੇ ਆਪ ਘੋੜੀ ਤੇ ਚੜੇ ਜਾ ਰਹੇ ਨੇ ਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਮਿਲਦੇ ਨੇ। ਉਹਨਾਂ ਨੂੰ ਪੁੱਛਣ ਲੱਗਿਆ, ਕਹਿੰਦਾ ਬਾਬਾ ਮੈਂ ਇੱਥੇ ਜਾਣਾ ਹੈ, ਇੱਕ ਨਾਨਕ ਜੀ ਰਹਿੰਦੇ ਨੇ ਇੱਥੇ। ਉਹ ਕਹਿੰਦੇ ਆ ਭਾਈ ਜੀ ਆਇਆ, ਅਸੀਂ ਤੈਨੂੰ ਰਸਤਾ ਦਿਖਾਉਂਦੇ ਹਾਂ, ਰਸਤਾ ਜਰਾ ਭੁੱਲ ਭੁਲਾਈਆਂ ਵਾਲਾ, ਵਿੱਚ ਬਹੁਤ ਸਾਰਾ, ਕਈ ਡੰਡੀਆਂ ਕਿਧਰੇ ਨੂੰ ਜਾਂਦੀਆਂ, ਕਈ ਕਿਧਰੇ ਨੂੰ ਜਾਂਦੀਆਂ, ਤੈਨੂੰ ਅਸੀਂ ਉੱਥੇ ਹੀ ਲੈ ਚੱਲਾਂਗੇ। ਘੋੜੀ ਤੇਜ਼ ਚੱਲਦੀ ਸੀ, ਗੁਰੂ ਨਾਨਕ ਪਾਤਸ਼ਾਹ ਉਸ ਵੇਲੇ 63-64 ਸਾਲ ਦੀ ਉਮਰ ਦੇ ਸੀ ਤੇ ਘੋੜੀ ਦੇ ਨਾਲ ਚੱਲ ਰਹੇ ਸੀ ਆਪ। ਜਦੋਂ ਘੋੜੀ ਹੋਰ ਤੇਜ਼ ਹੁੰਦੀ, ਮਹਾਰਾਜ ਦੌੜ ਕੇ ਅੱਗੇ ਹੋ ਜਾਂਦੇ ਸੀ, ਤੇਜ਼ ਚੱਲਦੇ ਸੀ ਦੌੜ ਦੌੜ ਕੇ। ਬੜਾ ਖੁਸ਼ ਹੋ ਰਹੇ ਸੀ ਭਾਈ ਲਹਿਣਾ ਜੀ ਕਿ ਬਾਬਾ ਬੜਾ ਚੰਗਾ, ਦੇਖ ਘੋੜੀ ਦੇ ਨਾਲ ਚੱਲ ਰਿਹਾ। ਤੇ ਅੱਗੇ ਜਦੋਂ ਜਾ ਕੇ ਘੋੜੀ ਬੰਨਤੀ, ਕਹਿੰਦੇ ਲੈ ਇੱਥੇ ਘੋੜੀ ਬੰਨ ਲੈ ਤੇ ਆਹ ਪਾਂਜਾ ਲੈ, ਇੱਥੇ ਧੂੜ ਪਈ ਹੋਈ ਹੈ ਉੱਤੇ, ਪੰਜ ਇਸ਼ਨਾਨਾ ਕਰ ਲੈ, ਆਹ ਦਰਵਾਜ਼ਾ ਇੱਥੋਂ ਦੀ ਆ ਜੀ, ਜਿਹਨੂੰ ਤੂੰ ਮਿਲਣਾ ਉੱਥੇ ਬੈਠਾ ਹੋਊਗਾ। ਪਰਲੇ ਪਾਸੇ ਦੀ ਹੋ ਕੇ ਗੁਰੂ ਨਾਨਕ ਪਾਤਸ਼ਾਹ ਜਾ ਕੇ ਬਹਿ ਜਾਂਦੇ ਨੇ ਆਸਣ ਤੇ। ਇਹ ਘੋੜੀ ਬੰਨ ਕੇ ਜਦੋਂ ਅੰਦਰ ਵੜਦੇ ਨੇ ਤਾਂ ਦੇਖਦੇ ਨੇ, ਪਛਾਣਨ ਦਾ ਯਤਨ ਕਰਦੇ ਆ, ਪਹਿਲਾਂ ਭੁਲੇਖਾ ਖਾਂਦੇ ਆ ਵੀ ਖਬਰ ਨਹੀਂ ਇਹੋ ਜਿਹਾ ਬਾਬਾ ਜਿਹੜਾ ਆਇਆ ਸੀ ਕੋਈ ਇਹਦਾ ਭਰਾ ਆਏ ਹੋਵੇ, ਹੋਰ ਇਹੋ ਜਿਹਾ ਸੀ ਹੂ ਹੂ ਜਾਂ ਨੇੜੇ ਗਏ ਪਛਾਣ ਲਿਆ ਵੀ ਇਹਨਾਂ ਦੇ ਤਾਂ ਅਜੇ ਧੂੜ ਵੀ ਨਹੀਂ ਲਾਈ ਆਪਣੇ ਚਰਨਾਂ ਤੋਂ ਲੱਤਾਂ ਤੋਂ, ਇਹ ਦੌੜੇ ਆਏ ਨੇ ਉਹੀ ਨੇ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਆ ਗਿਆ ਭਾਈ ਤੂੰ, ਚਰਨਾਂ ਤੇ ਰੋ ਕੇ ਢਹਿ ਪਏ। ਕਹਿੰਦੇ ਮਹਾਰਾਜ ਮੈਂ ਬਹੁਤ ਬੜੀ ਅਵੱਗਿਆ ਕੀਤੀ ਹੈ। ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਮੇਰਾ ਨਾਂ ਲਹਿਣਾ। ਕਹਿੰਦੇ ਭਾਈ ਲਹਿਣੇਦਾਰ ਘੋੜਿਆਂ ਤੇ ਚੜ ਕੇ ਆਉਂਦੇ ਹੁੰਦੇ ਨੇ, ਜਿਨ੍ਹਾਂ ਨੇ ਕੁਛ ਦੇਣਾ ਹੁੰਦਾ ਉਹ ਪੈਦਲੇ ਦੌੜਦੇ ਹੁੰਦੇ ਨੇ ਉਹਦੇ ਮੂਹਰੇ, ਤੂੰ ਹੁਣ ਲਹਿਣੇਦਾਰ ਆ ਗਿਆ। ਰਮ ਜਮਾਤੀ ਸਮਝ ਨਹੀਂ ਪਈ ਗੱਲ, ਬਾਅਦ ਵਿੱਚ ਪਤਾ ਲੱਗਦਾ ਇਹਨਾਂ ਗੱਲਾਂ ਦਾ, ਪਹਿਲਾਂ ਨਹੀਂ ਪਤਾ ਲੱਗਦਾ। ਭਾਈ ਤੂੰ ਲੈਣੇਦਾਰ ਆ ਗਿਆ ਤੇ ਅਸੀਂ ਦੇਣਾ ਤੇਰਾ, ਇਸ ਕਰਕੇ ਦੇਣ ਵਾਲਾ ਤਾਂ ਹਮੇਸ਼ਾ ਹੀ ਖੁਸ਼ਾਮਤ ਚ ਰਹਿੰਦਾ, ਦੌੜਨਾ ਕੰਮ ਦੇਣ ਵਾਲੇ ਦਾ। ਸੋ ਜਦੋਂ ਮਹਾਰਾਜ ਜੀ ਜਾਂਦੇ ਨੇ, ਰੇਰੂ ਸਾਹਿਬ ਪਹੁੰਚਦੇ ਨੇ ਤਾਂ ਬਾਬਾ ਜੀ ਸਾਰਿਆਂ ਵੱਲੋਂ ਧਿਆਨ ਹਟਾ ਕੇ ਇੱਧਰ ਧਿਆਨ ਦੇ ਕੇ ਕਹਿੰਦੇ ਨੇ, ਆ ਗਿਆ ਭਾਈ ਤੂੰ, ਬੜੀ ਦੇਰ ਬਾਅਦ ਆਇਆ। ਰਮਜ ਮਾਰ ਦਿੱਤੀ ਲੇਕਿਨ ਜਾਗੀ ਹੋਈ ਰੂਹ ਸੀ, ਇਕਦਮ ਝਰਨਾਟਾਂ ਦਿੰਦੀ ਹੈ, ਸਿਰ ਤੋਂ ਲੈ ਕੇ ਪੈਰਾਂ ਤੱਕ ਚਲੀ ਗਈ, ਚਰਨ ਚਰਨ ਹੋਵੇ ਸਾਰੇ ਸਰੀਰ ਚ ਵੀ ਹੈ, ਮੈਂ ਕਦੇ ਆਇਆ ਨਾ ਕਦੇ ਕਿਸੇ ਨੇ ਮੇਰਾ ਨਾਂ ਲਿਆ ਇੱਥੇ ਆ ਕੇ, ਨਾ ਮੈਂ ਆਪਣੇ ਆਪ ਨੂੰ ਇਹ ਸਮਝਦਾ ਕੋਈ ਮੈਂ ਖਾਸ ਹਾਂ। ਬਾਬਾ ਜੀ ਨੇ ਇੰਨੀ ਰਮਜ ਮਾਰੀ ਹੈ ਬਈ ਬੜੀ ਦੇਰ ਤੇ ਤੈਨੂੰ ਉਡੀਕਦੇ ਸੀ, ਆ ਗਿਆ ਤੂੰ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਬਾਬਾ ਖੁਦਾਰ ਸਿੰਘ ਜੀ, ਬਾਬਾ ਜਸਵੰਤ ਸਿੰਘ ਜਿਨ੍ਹਾਂ ਦਾ ਨਾਂ ਸੀ, ਆਪ ਮਿਲਦੇ ਨੇ ਬਾਬਾ ਵੀਰ ਸਿੰਘ ਜੀ ਨੂੰ ਤੇ ਆਪ ਨੇ ਸਾਰਿਆਂ ਦੇ ਵੱਲੋਂ ਧਿਆਨ ਹਟਾ ਕੇ ਉਹਨਾਂ ਵੱਲ ਧਿਆਨ ਕਰਕੇ ਕਹਿੰਦੇ, ਆ ਗਿਆ ਪੁਰਖਾ, ਬੜੀ ਦੇਰ ਲਾਈ ਹੈ ਤੈ ਆਉਣ ਨੂੰ। ਹੁਣ ਬਾਬਾ ਜੀ ਦੇ ਸਮਝ ਨਹੀਂ ਆਉਂਦੀ ਇਹ ਗੱਲ, ਕਿਉਂਕਿ ਥਾਣੀਦਾਰੀ ਕਰਦੇ ਨੇ। ਕਹਿੰਦੇ ਮਹਾਰਾਜ ਕੰਮ ਕਾਰ ਹੋ ਗਿਆ ਸੀ, ਮੈਨੂੰ ਜ਼ਿਆਦਾ ਕੰਮ ਸੀ, ਮੈਂ ਤਾਂ ਨਹੀਂ ਆਇਆ। ਆ ਨਹੀਂ ਸਮਝਿਆ ਵੀ ਉਹਨਾਂ ਨੇ ਗੱਲ ਕੀ ਕਹੀ। ਕਹਿੰਦੇ ਚੰਗਾ, ਤੇਰਾ ਅਸੀਂ ਇੰਤਜ਼ਾਰ ਕਰਦੇ ਸੀ। ਫੇਰ ਵੀ ਨਾ ਸਮਝਿਆ ਬਈ ਇੰਤਜ਼ਾਰ ਸ਼ਾਇਦ ਇਸ ਕਰਕੇ ਕਰਦੇ ਹੋਣ ਕਿ ਮੈਂ ਇੱਥੇ ਦਾ ਮਾਲਕ ਹਾਂ, ਇਲਾਕੇ ਦਾ ਕੋਈ ਗੱਲ ਕਰਾਉਣੀ ਹੋਵੇ ਕਿਸੇ ਰਾਹਕ ਦੀ ਕਿਸੇ ਹੋਰ ਦੀ, ਗੱਲ ਨਾ ਸਮਝੇ। ਘਰ ਚਲੇ ਜਾਂਦੇ ਨੇ, ਘਰ ਵਾਲੀ ਕਹਿਣ ਲੱਗੀ, ਮਹਾਤਮਾ ਨੇ ਕੋਈ ਗੱਲ ਭੇਤ ਵਾਲੀ ਕਹੀ ਹੈ ਤੁਹਾਨੂੰ? ਬੀਬੀ ਦਾ ਨਾਂ ਚੰਦ ਕੌਰ ਸੀ, ਨਾਲ ਇਹ ਸੇਵਾ ਕਰੀ ਉਹਨੇ ਸਾਰੀ ਜ਼ਿੰਦਗੀ। ਜਦੋਂ ਬਾਬਾ ਖੁਦਾਰ ਸਿੰਘ ਜੀ ਸਰੀਰ ਛੱਡ ਗਏ, 14 ਸਾਲ ਉਹਨਾਂ ਨੇ ਉਹਨਾਂ ਦਾ ਆਸ਼ਰਮ ਆਪ ਚਲਾਇਆ, ਉਵੇਂ ਜਿਵੇਂ ਨਾਮ ਦੀ ਦਾਤ ਦਿੰਦੇ ਰਹੇ। ਕਹਿੰਦੇ ਕੋਈ ਰਮਜ ਮਾਰੀ ਹੈ ਮਹਾਂਪੁਰਸ਼ਾਂ ਨੇ? ਕਹਿੰਦੇ ਨਹੀਂ ਮੈਂ ਇੱਥੇ ਇਲਾਕੇ ਦਾ ਮਾਲਕ ਆ ਨਾ ਤਾਂ ਕਿਹਾ ਹੋਣਾ। ਕਹਿੰਦੇ ਨਾ ਨਾ ਸਾਧੂ ਵੀ ਕਿਸੇ ਦੀ ਮਥਾਜੀ ਚੱਲਦੇ ਨੇ, ਉਹ ਤਾਂ ਬੇਪਰਵਾਹ ਹੋਇਆ ਕਰਦੇ ਨੇ, ਕਿਸੇ ਨੂੰ ਵੀ ਨਿਗਾਹ ਤਲੇ ਨਹੀਂ ਲਿਆਉਂਦੇ। ਜਾਂ ਕਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲਾ, ਜਿਹਦਾ ਕਿਹਾ ਹੋਇਆ ਦਰਗਾਹ ਵੀ ਮੰਨਦੀ ਹੈ, ਉਹ ਮਾਮੂਲੀ ਬੰਦਿਆਂ ਨੂੰ ਨਿਗਾਹ ਥੱਲੇ ਲਿਆਵੇ, ਕਹਿ ਦਿੰਦਾ ਤੂੰ ਰਾਜੀ ਹੋ ਜਾਏਗਾ, ਨਾ ਕੋਈ ਦਵਾਈ, ਨਾ ਕੋਈ ਲੈਣ, ਨਾ ਕੋਈ ਦੇਣ, ਉਹ ਰਾਜੀ ਹੋ ਜਾਂਦਾ। ਬਿਮਾਰ ਆ ਜੀ, ਕਹਿੰਦਾ ਟੋਬੇ ਚ ਨਾਲ ਬਾਬਾ ਜੀ ਦੇ ਕੋਲ, ਬਾਬਾ ਕਰਮ ਸਿੰਘ ਜੀ ਦੇ ਕੋਲ, ਉੱਥੇ ਦੇ ਨਵਾਬ ਦਾ ਲੜਕਾ ਲਿਆਂਦਾ ਗਿਆ, ਉਹ ਬਿਮਾਰ ਹੈ, ਯੂਰਪ ਚ ਲੈ ਗਏ ਉਹਨੂੰ, ਉੱਥੇ ਰਾਜੀ ਨਾ ਹੋਇਆ, ਵਾਪਸ ਲਿਆਂਦਾ ਬਾਬਾ ਜੀ ਕੋਲ ਲੈ ਆਂਦਾ। ਕਹਿੰਦੇ ਬਾਬਾ ਜੀ ਇਹ ਤੇ ਤੁਰ ਨਹੀਂ ਹੁੰਦਾ, ਜੁੜਿਆ ਹੋਇਆ, ਚਾਰ ਬੰਦੇ ਚੱਕੀ ਆਉਂਦੇ ਨੇ। ਕਹਿੰਦੇ ਆ ਗਈ ਚੱਕੀ ਆਉਂਦੇ ਹੋ? ਕਹਿੰਦੇ ਜੀ ਨਵਾਬ ਸਾਹਿਬ ਦਾ ਲੜਕਾ ਹੈ। ਕਹਿੰਦੇ ਕੀ ਹੋ ਗਿਆ ਇਹਨੂੰ? ਕਹਿੰਦੇ ਤੁਰ ਨਹੀਂ ਹੁੰਦਾ। ਕਹਿੰਦੇ ਪਖੰਡੀ ਹੈ, ਪਖੰਡੀ, ਉਹ ਦਰਿਆ ਦੇ ਕੰਧੇ ਬੈਠੇ ਸੀ। ਕਹਿੰਦੇ ਉੱਥੇ ਦਰਿਆ ਛੱਡ ਦਿਓ, ਆਪੇ ਨੱਠੇ ਆਊ। ਹੁਣ ਮਹਾਂਪੁਰਸ਼ਾਂ ਨੂੰ ਦੇ ਬਚਨਾਂ ਬਾਰੇ ਕਈ ਤਾਂ ਸਮਝ ਆਉਂਦੇ ਨੇ, ਕਈ ਜਵਾਬ ਦੇ ਦਿੰਦੇ ਨੇ, ਕਈ ਕਹਿ ਦਿੰਦੇ ਨੇ ਜੀ ਉਹ ਤਾਂ ਡੁੱਬ ਜੂਗਾ ਜੀ, ਫੇਰ ਨਹੀਂ ਹੁੰਦਾ ਕੁਛ। ਜਿਹਨੇ ਬਚਨ ਜਦੇ ਹੀ ਮੰਨ ਲਿਆ ਉਹਦਾ ਪਾਰ ਉਤਾਰਾ ਹੋ ਜਾਂਦਾ। ਭਰੋਸੇ ਵਾਲਾ ਸੀ, ਦੇਖ ਚੁੱਕਿਆ ਸੀ, ਤੇ ਉਹ ਨਵਾਬ ਕਹਿਣ ਲੱਗਿਆ ਠੀਕ ਹੈ ਮਹਾਰਾਜ, ਜਾ ਕੇ ਪਾਣੀ ਦੇ ਵਿੱਚ ਛੱਡਦਾ ਪਿੰਗਲਾ। ਉਹ ਡੁੱਬਣਾ ਹੀ ਸੀ ਉਹਨੇ, ਉਹ ਹੋਊਗੀ ਦੀ ਮਾਰੀ, ਇੱਕਦਮ ਖੜਾ ਹੋ ਗਿਆ। ਬਾਬਾ ਜੀ ਕਹਿੰਦੇ ਨੱਠ ਗਿਆ, ਪਖੰਡ ਕਰਦਾ, ਦੌੜਿਆ ਹੀ ਆਉਂਦਾ ਬਸ। ਕੋਈ ਦਵਾਈ ਦਿੱਤੀ ਹੈ, ਕੋਈ ਦਵਾਈ ਹੈ ਵੀ ਦਰਿਆ ਛੱਟ ਤੋਂ ਜਿਹਨੂੰ ਕੱਟਿਆ ਹੋਇਆ ਉਹ ਡੁੱਬ ਕੇ ਮਰ ਜੂ। ਉਹਦਾ ਕਿਹਾ ਹੋਇਆ ਬਿਮਾਰੀ ਜਿਹੜੀ ਹੈ, ਉਹਦਾ ਜਿਹੜਾ ਬਿਮਾਰੀਆਂ ਦਾ ਕੋਈ ਦੇਵਤਾ ਹੋਣਾ, ਉਹ ਵੀ ਮੰਨਦਾ, ਉਹਨੂੰ ਇੰਨੀ ਛੇਤੀ ਰਾਜੀ ਕਰਨਾ ਪਿਆ ਕਿ ਮੂੰਹ ਵਿੱਚ ਕਿਤੇ ਪਾਣੀ ਨਾ ਪੈ ਜਾਵੇ। ਐਂ ਦਰਗਾਹ ਚ ਕਿਹਾ ਹੋਇਆ ਚੱਲਦਾ, ਜਾਂ ਕਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆਵੇ ਤਲਾ, ਕਿਹਨੂੰ ਨਿਗਾਹ ਥੱਲੇ ਲਿਆਏ, ਉਹ ਤਾਂ ਬੇਪਰਵਾਹ ਹੁੰਦੇ ਨੇ।
ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ Thank you.
ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਦੀ ਪਰਵਾਹ ਨਹੀਂ ਹੋਇਆ ਕਰਦੀ, ਕਿਉਂਕਿ ਦਰਗਾਹ ਚ ਕਿਹਾ ਹੋਇਆ ਚੱਲਦਾ, ਜਾਂ ਕਾ ਕਿਹਾ ਦਰਗਾਹ ਚਲੈ ਸੋ ਕਿਸ ਕੋ ਨਜ਼ਰ ਲੈ ਆਵੇ ਤਲੈ। ਆਪਾਂ ਹੀ ਸੋਚੋ, ਬਾਬਾ ਵੀਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਨਾਲ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਜਦ ਪਹੁੰਚਦੇ ਨੇ ਪਾਰ ਬਹੁਤ ਜ਼ਰੂਰੀ ਲੰਘਣਾ, ਦਰਿਆ ਚੜਿਆ ਹੋਇਆ ਅਟਕ ਤੇ ਜੇ ਨਹੀਂ ਮਹਾਰਾਜਾ ਰਣਜੀਤ ਸਿੰਘ ਜਾਂਦਾ ਤਾਂ ਅੱਗੇ ਬੜਾ ਭਿਆਨਕ ਯੁੱਧ ਹੋ ਰਿਹਾ, ਉਹਦੇ ਚ ਜੇ ਖਾਲਸਾ ਹਾਰ ਜਾਂਦਾ ਤਾਂ ਉਹ ਲਾਹੌਰ ਤੱਕ ਪਹੁੰਚ ਜਾਂਦੇ। ਐਸੀ ਸਥਿਤੀ ਪੈਦਾ ਹੋ ਗਈ। ਉਸ ਵੇਲੇ ਆਇਆ ਅੱਗੇ ਕਹਿਣ ਲੱਗਿਆ ਬਾਬਾ ਜੀ ਬਈ ਹੁਣ ਕੀ ਕੀਤਾ ਜਾਵੇ, ਦਰਿਆ ਚੜਿਆ ਹੋਇਆ, ਜੇ ਨਾ ਇਹ ਇਸੇ ਤਰ੍ਹਾਂ ਚੜਿਆ ਹੀ ਰਿਹਾ ਨਾ ਉਤਰਿਆ ਤਾਂ ਅੱਗੇ ਫੌਜਾਂ ਤਾਂ ਮਾਰੀਆਂ ਜਾਣੀਆਂ, ਕਿਉਂਕਿ ਮਲਖਈਆ ਬੇਅੰਤ ਹੈ। ਤੇ ਉਹਨੂੰ ਪਤਾ ਨਹੀਂ ਸੀ, ਉਹਨੇ ਕਿਹਾ ਵੀ ਹਰੀ ਸਿੰਘ ਨਲੂਆ ਮਰ ਚੁੱਕਿਆ ਤੇ ਕੇਵਲ ਮਹਾਂ ਸਿੰਘ ਹੈ, ਇਸ ਆਸਤੇ ਲੜ ਰਿਹਾ ਵੀ ਪਿੱਛੋਂ ਫੌਜ ਆ ਰਹੀ ਹੈ। ਉਸ ਵੇਲੇ ਬਾਬਾ ਜੀ ਕਹਿਣ ਲੱਗੇ ਦੇਖੋ ਗੁਰੂ ਘਰ ਦੇ ਅੰਦਰ ਸ਼ਕਤੀਆਂ ਦਿਖਾਉਣੀਆਂ ਮਨਾਂ ਨੇ, ਪਰ ਪਰਉਪਕਾਰ ਹੈ, ਚਲੋ ਆਪਾਂ ਇਹਨੂੰ ਕਹਿ ਦਿੰਦੇ ਹਾਂ ਵਰਨ ਦੇਵਤੇ ਨੂੰ, ਕਿਉਂਕਿ ਹੈ ਤਾਂ ਭੈ ਵਿੱਚ ਗੁਰੂ ਨਾਨਕ ਦੇ ਚਾਕਰ ਬਣ ਕੇ ਕਹਿ ਦਿੰਦੇ ਹਾਂ। ਦਰਿਆ ਦੇ ਕੰਢੇ ਹੋ ਕੇ ਉੱਚੀ ਆਵਾਜ਼ ਨਾਲ ਕਿਹਾ, ਕਹਿਣ ਲੱਗੇ ਵਰਨ ਦੇਵਤਾ ਖਵਾਜਾ ਖਿਜਰ, ਅਸੀਂ ਸੁਖਮਨੀ ਸਾਹਿਬ ਪੜ੍ਹਨੀ ਹੈ, ਗਿੱਟੇ ਗਿੱਟੇ ਹੋ ਜਾ। ਉਛਲਦਾ ਦਰਿਆ ਥੱਲੇ ਚਲਿਆ ਗਿਆ। ਬਾਬਾ ਜੀ ਹਾਥੀ ਤੇ ਜਾ ਕੇ ਅੱਧ ਵਿੱਚ ਖੜ ਕੇ ਸੁਖਮਨੀ ਸਾਹਿਬ ਪੜ੍ਹਨ ਲੱਗ ਗਏ। ਕਹਿੰਦੇ ਲੈ ਹੁਣ ਇੰਨਾ ਚਿਰ ਫੌਜਾਂ ਲੰਘਾ ਲੈ, ਇੰਨਾ ਕੁ ਟਾਈਮ ਬਹੁਤ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਫੌਜਾਂ ਲੰਘਾਰੀਆਂ, ਇੱਕ ਪਲਟਣ ਰਹਿ ਗਈ, ਉਹ ਨਾਸਤਕ ਪਲਟਣ ਤਰਕ ਕਰੀ ਜਾਵੇ ਵੀ ਬਾਬੇ ਦੇ ਕਹੇ ਤੇ ਵੀ ਕਦੇ ਦਰਿਆ ਉਤਰਦਾ। ਮਹਾਰਾਜ ਕਹਿੰਦੇ ਦਰਿਆ ਕੀ ਸਭ ਕੁਛ ਕਰ ਸਕਦੇ, ਨੇਰੀਆਂ ਰੋਕ ਸਕਦੇ ਨੇ, ਅੱਗਾਂ ਲੱਗੀਆਂ ਬੁਝਾ ਸਕਦੇ ਨੇ, ਇੱਕ ਦ੍ਰਿਸ਼ਟੀ ਦੀ ਲੋੜ ਹੋਇਆ ਕਰਦੀ ਹੈ। ਤੇ ਬਾਬਾ ਜੀ ਦੇ ਵੀ ਤਾਰ ਹਿਰਦੇ ਚ ਪਹੁੰਚ ਗਈ ਵੀ ਇਹ ਜਾਂ ਤਾਂ ਨਹੀਂ ਲੰਘਦੇ ਵੀ ਚਲੋ ਚੰਗਾ ਇਹਨਾਂ ਦੀ ਮੌਜ। ਤੇ ਬਾਬਾ ਜੀ ਆਖਰੀ ਅਸ਼ਟਪਦੀ ਜਦ ਆਈ ਆਪਨੇ ਚੰਡੀ ਖੜੀ ਕਰੀ ਤੇ ਅਸ਼ਟਪਦੀ ਆਰਾਮ ਨਾਲ ਪੜਦੇ ਹੋਏ ਹਾਥੀ ਤੋਰ ਲਏ। ਇਧਰੋਂ ਇਹ ਫੌਜ ਦਰਿਆ ਚ ਦਾਖਲ ਹੋ ਗਈ, ਉਧਰੋਂ ਬਾਬਾ ਜੀ ਬਾਹਰ ਚਲੇ ਗਏ। ਜਦੋਂ ਇਹ ਅੱਧ ਚ ਪਹੁੰਚਦੇ ਨੇ ਓਡੀਓ ਚੱਲ ਆਈ, 80 ਬੰਦੇ ਰੁੜ ਗਏ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ ਬਾਬਾ ਜੀ 80 ਬੰਦੇ ਰੁੜ ਗਏ। ਕਹਿੰਦੇ ਭਾਈ ਭਰੋਸੇ ਤੋਂ ਹੀਣੇ ਸੀਗੇ ਤੇ ਕੁਛ ਖਵਾਜਾ ਕੇ ਜਾਂਦੇ ਬਲੀ ਵੀ ਲੈਣੀ ਹੋਈ, ਨਾਸਤਕ ਸੀਗੇ। ਦਰਗਾਹ ਵਾਲਾ ਮੰਨਦਾ, ਦਰਿਆ ਨੇ ਵੀ ਮੰਨਿਆ, ਕਿਸੇ ਨੂੰ ਕਹਿ ਦੇਣ ਮੰਨਦਾ, ਕਹਿੰਦਾ ਮੇਰੇ ਔਲਾਦ ਨਹੀਂ ਹੁੰਦੀ। ਕਹਿੰਦੇ ਹੋਜੂ, ਜੋਤਿਸ਼ੀ ਕਹਿੰਦੇ ਨਹੀਂ ਹੋ ਸਕਦੀ, ਕਹਿੰਦੇ ਇੱਕ ਨਹੀਂ ਸੱਤ ਹੋਣਗੇ, ਸੱਤ ਅਈਆਂ ਜਿਹਾ ਮਹਾਰਾਜ ਦੇ ਜੀਵਨ ਚ ਆਉਂਦੀਆਂ ਜ਼ਿਕਰ। ਕਈ ਥਾਵਾਂ ਤੇ ਜ਼ਿਕਰ ਆਇਆ ਮਹਾਰਾਜ ਜਿੱਥੇ ਜੋਤਿਸ਼ੀਆਂ ਨੇ ਕਿਹਾ ਵੀ ਔਲਾਦ ਨਹੀਂ ਹੋਣੀ। ਇੱਕ ਪ੍ਰੇਮੀ ਸੀ ਇੱਥੇ ਕਾਲਕਾ ਹੁੰਦਾ, ਮਹਿੰਦਰ ਸਿੰਘ ਸੀ ਉਹਦਾ ਨਾਮ, ਲਾਹੌਰ ਹੁੰਦਾ, ਜਦ ਮੈਂ ਮਹਾਰਾਜ ਜੀ ਦੇ ਕੋਲ ਰਹਿੰਦਾ ਹੁੰਦਾ, ਮਹਾਰਾਜ ਜੀ ਦੇ ਆਲੇ ਦੁਆਲੇ ਬਹੁਤ ਸੰਗਤ ਬੈਠੀ ਹੈ, ਬੀਬੀਆਂ ਲਾਹੌਰ ਦੀਆਂ ਬੈਠੀਆਂ ਬਹੁਤ ਸਾਰੀਆਂ, ਤੇ ਉੱਥੇ ਇਹ ਮਹਿੰਦਰ ਸਿੰਘ ਵੀ ਹੈ ਤੇ ਬੜੇ ਖੁਸ਼ੀ ਦੇ ਘਰ ਚ ਨੇ ਉਸ ਵੇਲੇ। ਮਹਾਰਾਜ ਜੀ ਮੌਕਾ ਦੇਖ ਕੇ ਕਹਿਣ ਲੱਗੇ ਬਈ ਮਹਾਰਾਜ ਇਹਦੇ ਕਿੰਨੇ ਸਾਲ ਹੋ ਗਏ ਵਿਆਹ ਹੋਏ ਨੂੰ, ਕੋਈ ਬੱਚਾ ਨਹੀਂ ਹੁੰਦਾ। ਕਹਿੰਦੇ ਅਸੀਂ ਟੇਵੇ ਟੂਵੇ ਵੀ ਕਢਾ ਕੇ ਦੇਖ ਲਏ, ਕਹਿੰਦੇ ਹੋਣਾ ਹੀ ਨਹੀਂ ਇਹਦੇ ਤਾਂ, ਤੇ ਤੁਸੀਂ ਕਿਰਪਾ ਕਰੋ। ਮਹਾਰਾਜ ਜੀ ਨੇ ਸਹਿ ਸਵਾ ਉਂਗਲੀ ਐ ਹੱਥ ਚੱਕ ਲਿਆ, ਕਹਿੰਦੇ 1, 2, 3, 4, 5, 6, 7, ਜਦ 7 ਕਿਹਾ ਕਿਸੇ ਨੇ ਸਮਝ ਲਿਆ ਵੀ ਆਹ ਤਾਂ ਗੱਲੇ ਵਿਗੜਦੀ ਜਾਂਦੀ ਹੈ, ਖੜਾ ਹੋ ਗਏ। ਕਹਿੰਦੇ ਬਾਬਾ ਜੀ ਬਸ 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 ਬਹੁਤ, ਉਹਦੇ 7 ਪੁੱਤਰ ਹੋਏ। ਹੁਣ ਐਡਾ ਅਖਤਿਆਰ ਰਾਜੇ ਦਾ ਹੈ ਕਿਸੇ ਦਾ, ਕੋਈ ਰਾਜਾ ਚਲਾ ਸਕਦਾ, ਫਿਰ ਰਾਜਿਆਂ ਨੂੰ ਡਿਗਾ ਥੱਲੇ ਲਿਆਉਂਦੇ ਨੇ। ਸੋ ਇਸ ਤਰ੍ਹਾਂ ਬੀਬੀ ਦੇ ਮਨ ਚ ਖਿਆਲ ਆਇਆ, ਕਹਿਣ ਲੱਗੀ ਜਸਵੰਤ ਸਿੰਘ ਉਹਨਾਂ ਨੂੰ ਕਿ ਤੇਰੀ ਥਾਣੀਦਾਰੀ ਦੀ ਗੱਲ ਨਹੀਂ ਸੀ ਕਰਦੇ, ਕੋਈ ਰਮਜ ਮਾਰੀ ਹੈ। ਤੇ ਉਸ ਵੇਲੇ ਬਾਬਾ ਜੀ ਨੇ ਫੇਰ ਗੱਲ ਕਹੀ, ਕਹਿੰਦੇ ਦੇਖ ਆਪਣਾ ਕੰਮ ਕੁੰਮ ਤੂੰ ਕਰਦੇ ਖਤਮ, ਇਸ ਕੰਮ ਨੂੰ ਨਹੀਂ ਆਇਆ ਤਾਂ ਵੱਡੇ ਵੱਡੇ ਕੰਮ ਕਰਨੇ ਨੇ, ਤੇਰਾ ਜਨਮ ਇਹ ਕੰਮਾਂ ਵਾਸਤੇ ਨਹੀਂ ਹੋਇਆ, ਦੁਨੀਆਦਾਰੀ ਵਾਸਤੇ, ਤੇਰਾ ਕੰਮ ਰੂਹਾਨੀਅਤ ਵਾਸਤੇ ਹੈ, ਕਦ ਆਏਗਾ? ਕਹਿੰਦਾ ਜੀ 6 ਮਹੀਨੇ ਚਾਹੂੰ। ਕਹਿੰਦੇ ਜੇ ਨਾ ਆਇਆ ਸਿਰ ਤੋਂ ਫੜ ਕੇ ਮੰਗਾ ਲੈਣਾ ਸੀ। 6 ਮਹੀਨੇ ਲੰਘ ਗਏ, ਗੱਲ ਭੁੱਲ ਗਿਆ, ਸਿਰ ਦੁਖਣਾ ਸ਼ੁਰੂ ਹੋ ਗਿਆ। 2 ਮਹੀਨੇ ਦਵਾਈਆਂ ਖਾਂਦਾ, ਸਿਰ ਬੰਨ ਲਿਆ, ਕਮਜ਼ੋਰ ਹੋ ਗਿਆ, ਰੋਟੀ ਹਜ਼ਮ ਨਹੀਂ ਹੁੰਦੀ, ਮੰਜੇ ਤੇ ਪਿਆ ਰਹਿੰਦਾ। ਕਹਿੰਦਾ ਹੈਰਾਨੀ ਦੀ ਗੱਲ ਹੈ ਵੀ ਕੋਈ ਦਵਾਈ ਵੀ ਨਹੀਂ ਲੱਗਦੀ, ਕਰੀਏ ਕੀ? ਬੀਬੀ ਕਹਿਣ ਲੱਗੀ ਵੀ ਤੇਰੇ ਤੁਹਾਡੇ ਯਾਦ ਨਹੀਂ ਹੈ, ਮਹਾਂਪੁਰਸ਼ਾਂ ਨੇ ਗੱਲ ਕਹੀ ਸੀ, ਤੁਸੀਂ ਉੱਥੇ ਗਏ ਨਹੀਂ ਹੈ ਨਿਰੰਗਾਬਾਦ। ਜੋ ਨਰ ਨਿਰਦਾਵੇ ਰਹੇ ਗਣੇ ਇੰਦਰ ਸਿਉ ਰੰਗ। ਕਹਿੰਦੇ ਇਹੋ ਜਿਹੇ ਟੋਲ ਲੈ, ਲੋੜਾਂ ਵਾਲੇ ਹੈਨ ਘਨੇਰੇ, ਲੱਭ ਕਿਤੋਂ ਬੇਲੋੜੇ। ਜਿਨ੍ਹਾਂ ਨੂੰ ਕੋਈ ਚੀਜ਼ ਨਾ ਚਾਹੀਦੀ ਹੋਵੇ, ਸੰਤੋਖੀ ਬੰਦੇ ਟੋਲ ਦੁਨੀਆਂ ਦੇ ਅੰਦਰ, ਲੱਭ ਪੈਣ ਬੇਲੋੜੇ। ਜੇਕਰ ਇਹ ਜੇ ਲੱਭ ਪੈਣ ਫਿਰ ਕੀ ਕਰੇ? ਕਹਿੰਦੇ ਚੁੰਮ ਤਿੰਨਾਂ ਦੇ ਜੋੜੇ, ਇਹਨਾਂ ਦੀ ਜੁੱਤੀਆਂ ਨੂੰ ਚੁੰਮ। ਉਹ ਬਹੁਤ ਵੱਡੇ ਮਹਾਂਪੁਰਸ਼ ਹੁੰਦੇ। ਉਸੇ ਵੇਲੇ ਬਾਬਾ ਜੀ ਬਹੁਤ ਪ੍ਰਸੰਨ ਹੋਏ, ਬਾਬਾ ਸਾਹਿਬ ਪ੍ਰਸੰਨ ਹੋਏ, ਕਹਿਣ ਜਾਓ ਤੁਹਾਡੀ ਦਾਤ ਬਾਬਾ ਵੀਰ ਸਿੰਘ ਜੀ ਦੇ ਕੋਲ ਸੁਰੱਖਿਅਤ ਪਈ ਹੈ, ਸਮਾਂ ਆਏ ਤੇ ਉਹ ਤੁਹਾਨੂੰ ਦੇ ਦੇਣਗੇ। ਸਮਾਂ ਲੰਘਦਾ ਗਿਆ, ਬਾਬਾ ਜੀ ਅਲੋਪ ਹੋ ਗਏ, ਬਾਬਾ ਭਾਗ ਸਿੰਘ ਜੀ ਦਾ ਸਰੀਰ ਅਲੋਪ ਹੋ ਗਿਆ ਤੇ ਆਪ ਸੇਵਾ ਕਰਦੇ ਨੇ ਦਿਨ ਰਾਤ। ਤੇ ਇੱਕ ਦਿਨ ਆਪ ਨੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਜਦ ਬਾਬਾ ਜੀ ਦੇ ਪਾਸ ਸੇਵਾ ਕਰਦਾ ਸੀ ਤਾਂ ਉਸ ਵੇਲੇ ਉਹਨਾਂ ਨੇ ਇਸ਼ਾਰਾ ਕਰਿਆ ਸੀ ਕਿ ਤੇਰੀ ਅਮਾਨਤ ਬਾਬਾ ਵੀਰ ਸਿੰਘ ਜੀ ਨੇ ਸਾਂਭ ਕੇ ਰੱਖੀ ਹੋਈ ਹੈ, ਜਿਹੜੀ ਤੈਨੂੰ ਦੇਣੀ ਹੈ ਜਾਂ ਉਹਨਾਂ ਕੋਲ ਹੈ, ਤੂੰ ਉੱਥੋਂ ਲੈ, ਸਾਡੇ ਕੋਲ ਨਹੀਂ ਹੈ, ਉੱਥੇ ਜਾ ਪਹੁੰਚੀ। ਸੋ ਉਸ ਵੇਲੇ ਆਪ ਨੇ ਏਕਾਂਤ ਦੇ ਵਿੱਚ ਕਿਰਪਾ ਕੀਤੀ, ਬ੍ਰਹਮ ਗਿਆਨ ਦੀ ਦਾਤ ਦਿੱਤੀ। ਪਹਿਲਾਂ ਪੂਰਾ ਹੀ ਸੀ, ਤੇਲ ਵੀ ਸੀਗਾ, ਬੱਤੀ ਵੀ ਸੀ, ਕੇਵਲ ਜਗਮਗ ਨਹੀਂ ਸੀ ਕਰਦਾ, ਜਲੇ ਹੋਏ ਦੀਵੇ ਨਾਲ ਜਦ ਦੀਵਾ ਜੀ ਦੀਵਾ ਲੱਗ ਜੇ ਉਸੇ ਵੇਲੇ ਜਲ ਪੈਂਦਾ। ਕਿਰਪਾ ਕਰ ਦਿੱਤੀ, ਬ੍ਰਹਮ ਗਿਆਨ ਦੇ ਤਾਂ ਨੇਤਰ ਖੋਲ ਦਿੱਤੇ, ਮਸਤੀ ਚੜ ਗਈ। ਹਰ ਵਕਤ ਮਸਤ ਰਹਿੰਦੇ ਨੇ, ਕੱਪੜੇ ਲਾ ਤੇ ਇਕੱਲਾ ਇੱਕ ਇਸ਼ਾਰਾ ਰੱਖਦੇ ਸੀ, ਸਿਰ ਦੇ ਉੱਤੇ ਇੱਕ ਭੂਰੀ ਰੱਖਣੀ, ਹਰ ਵਕਤ ਸਿਮਰਨ ਕਰੀ ਜਾਂਦੇ ਸੀ। ਤੇ ਇੱਕ ਵਾਰੀ ਉਹਨਾਂ ਨੂੰ ਪੁੱਛਿਆ, ਕਹਿਣ ਲੱਗੇ ਬਾਬਾ ਜੀ ਐਡੀ ਮਸਤੀ ਤੁਹਾਨੂੰ ਕਿਹੜੀ ਗੱਲ ਦੀ ਚੜ ਗਈ, ਸਾਨੂੰ ਵੀ ਦੱਸ ਦਿਓ। ਉਸ ਵੇਲੇ ਇਸ ਤਰ੍ਹਾਂ ਨਾਲ ਦੱਸਦੇ ਨੇ,
ਪਿਆਰੇ ਬੇਖੁਦੀਆਂ ਦੀ ਬੂਟੀ ਮੁਰਸ਼ਦ ਕੋਲ ਪੁਲਾਈ ਹੈ, ਪਿਆਰੇ ਬੇਖੁਦੀਆਂ ਦੀ ਪਿਆਰੇ ਦੇਖਦੀਆਂ ਨੇ।
ਮਹਾਰਾਜ ਜੀ ਇੰਨੀ ਮਸਤੀ ਕਿਹੜੀ ਗੱਲ ਦੀ ਚੜ ਗਈ। ਕਹਿੰਦੇ ਅੰਨਾ ਸੀ ਅੰਨਾ ਦਵਾਈ ਪਾ ਦਿੱਤੀ ਮੇਰੇ ਨੇਤਰਾਂ ਚ ਗੁਰੇ ਦਿਖਾਏ ਲੋਏ ਨਾ ਈਤਾ ਊਤਾ ਘੱਟ 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 ਤੂੰ ਹੀ ਮੋਏ ਨਾ ਮੇਰਾ ਮਾਲਕ ਦਿਸ ਰਿਹਾ ਮਸਤੀਆਂ ਨਾ ਹੋਣ ਫਿਰ। ਐਸੀ ਅਵਸਥਾ ਬਾਬਾ ਜੀ ਦੀ ਸੁਰਤ ਚਾੜ ਦਿੱਤੀ। ਵਿਰਾਗ ਪਹਿਲਾਂ ਹੁੰਦਾ ਕਰਮ ਫੇਰ ਹੋਇਆ ਕਰਦਾ ਉਹਦੇ ਬਾਅਦ ਉਪਾਸ਼ਨਾ ਹੁੰਦੀ ਹੈ ਫੇਰ ਗਿਆਨ ਹੁੰਦਾ ਫੇਰ ਵਿਗਿਆਨ ਹੁੰਦਾ। ਮਿਹਨਤ ਅਭਿਆਸ ਦੇ ਨਾਲ ਆਦਮੀ ਲੰਘਿਆ ਕਰਦਾ ਦਿਮਾਗ ਦਿਮਾਗੀ ਤਾਕਤ ਨਾਲ ਨਹੀਂ ਆਦਮੀ ਲੰਘਦਾ ਸ਼ਬਦ ਦੀ ਕਮਾਈ ਕਰਕੇ ਇੱਥੇ ਪਹੁੰਚਦਾ ਜਿੱਥੇ ਬੇਖੁਦੀ ਤੇ ਮਸਤੀ ਆਉਂਦੀ ਹੈ। ਭਾਈ ਨੰਦ ਲਾਲ ਜੀ ਨੇ ਲਿਖਿਆ ਇਹਦੇ ਬਾਰੇ ਬਹੁਤ ਜ਼ਬਰਦਸਤ ਬੇਖੁਦੀਆਂ ਕੀ ਹੁੰਦੀਆਂ ਮਸਤੀਆਂ ਕੀ ਹੁੰਦੀਆਂ ਪੜਿਆ ਕਰੋ ਕਦੇ ਗੁਰੂ ਦਸ਼ਮੇਸ਼ ਪਿਤਾ ਨੇ ਪ੍ਰਵਾਨ ਕੀਤੀ ਹੈ ਪੜ੍ਹਨ ਵਾਸਤੇ। ਸੋ ਆਪ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ। ਇੱਕ ਦਿਨ ਇਹ ਕੋਈ ਵੱਡੇ ਅਮੀਰ ਸੀ ਇਹਨਾਂ ਦੀ ਸੰਗਤ ਚਾਹੇ ਉਹਨਾਂ ਨੇ ਜਾ ਕੇ ਸ਼ੇਰ ਸਿੰਘ ਜੀ ਨੂੰ ਦੱਸਿਆ ਕਿ ਇੱਕ ਮਹਾਤਮਾ ਨੇ ਤੇ ਉਹਨਾਂ ਨੇ ਲਿਆ ਕੇ ਇੱਕ ਹੀਰਿਆਂ ਦਾ ਭਰਿਆ ਹੋਇਆ ਥਾਲ ਜਿੱਥੇ ਬੈਠੇ ਸੀ ਅੱਗੇ ਰੱਖ ਦਿੱਤਾ ਹਜ਼ਾਰਾਂ ਰੁਪਏ ਦੇ ਹੀਰੇ ਉਹਦੇ ਵਿੱਚ ਇੱਕ ਹੀਰੇ ਦਾ ਹੀ ਮੁੱਲ ਬੇਅੰਤ ਹੁੰਦਾ ਭਰਿਆ ਹੋਇਆ ਹੀਰਿਆਂ ਦਾ ਹਾਰ ਰੱਖ ਦਿੱਤਾ ਆਪ ਉਵੇਂ ਜਿਵੇਂ ਬੈਠੇ ਨੇ। ਇੱਕ ਕੋਈ ਪ੍ਰੇਮੀ ਆਇਆ ਤੇ ਉਹਨੇ ਹਾਰ ਥਾਲ ਚੁੱਕਿਆ ਬਾਬਾ ਜੀ ਦੇਖ ਰਹੇ ਨੇ ਚੁੱਕੀ ਜਾਂਦਾ ਕੋਲੋਂ ਹੀ ਚੁੱਕ ਕੇ ਲੈ ਗਿਆ। ਇਹ ਜਦੋਂ ਸ਼ੇਰ ਸਿੰਘ ਜੀ ਨੂੰ ਪਤਾ ਲੱਗਿਆ ਮਹਾਰਾਜ ਸ਼ੇਰ ਸਿੰਘ ਨੂੰ ਉਸ ਵੇਲੇ ਕਹਿਣ ਲੱਗੇ ਵੀ ਇਹ ਤਲਾਸ਼ੀਆਂ ਲਓ ਕੌਣ ਲੈ ਗਿਆ ਜਾ ਕੇ ਤਲਾਸ਼ੀਆਂ ਲੈ ਰਹੇ ਨੇ। ਬਾਬਾ ਜੀ ਨੇ ਬੁਲਾਇਆ ਕਹਿੰਦੇ ਤਲਾਸ਼ੀਆਂ ਕਾਹਦੀਆਂ ਲੈਂਦਾ ਤੂੰ ਤੇਰਾ ਤਾਂ ਨਹੀਂ ਸੀਗਾ ਉਹ ਤੂੰ ਤਾਂ ਸਾਡੇ ਭੇਟ ਕਰ ਗਿਆ ਹੁਣ ਸਾਡੀ ਮਰਜ਼ੀ ਅਸੀਂ ਕਿਸੇ ਨੂੰ ਦਈਏ ਨਾ ਦਈਏ ਸਾਨੂੰ ਤਾਂ ਉਹਦੀ ਲੋੜ ਨਹੀਂ ਸੀ ਲੋੜਵੰਦ ਆ ਕੇ ਲੈ ਗਿਆ ਤੂੰ ਵਿਚਾਲੇ ਵਿਚਾਲੇ ਕਿਹੜੀ ਗੱਲ ਤੋਂ ਔਖਾ ਉਹਨੇ। ਇਵੇਂ ਜਿਵੇਂ ਬਾਬਾ ਆਇਆ ਸਿੰਘ ਜੀ ਆਪ ਜੀ ਦੇ ਆਸ਼ਰਮ ਤੇ ਬਹੁਤ ਸਾਰੀਆਂ ਗਊਆਂ ਸੀ ਪਠਾਣਾ ਨੇ ਰਾਤ ਨੂੰ ਆ ਕੇ ਗਊਆਂ ਚੋਰੀ ਕਰ ਲਈਆਂ ਬਲੋਚਿਸਤਾਨ ਦੇ ਬਲੋਚ ਸੀ ਜਦੋਂ ਗਊਆਂ ਹੱਕ ਕੇ ਲੰਘੀ ਜਾਂਦੇ ਨੇ ਤਾਂ ਫੌਜੀਆਂ ਨੇ ਪਛਾਣ ਲਈਆਂ ਵੀ ਇਹ ਤਾਂ ਡੇਰੇ ਦੇ ਗਊਆਂ ਲਈ ਜਾਂਦੇ ਉਹਨਾਂ ਨੇ ਫੜ ਲਿਆ ਉਹ ਫੜੇ ਹੋਏ ਚੋਰ ਮੁਸ਼ਕਾਂ ਬੰਨ ਕੇ ਸਮੇਤ ਗਊਆਂ ਦੇ ਲਿਆਏ। ਇਧਰਲੇ ਪਾਸੇ ਬਾਬਾ ਜੀ ਨੂੰ ਦੱਸਿਆ ਅੰਮ੍ਰਿਤ ਵੇਲੇ ਵੀ ਮਹਾਰਾਜ ਅੱਜ ਲੰਗਰ ਦੇ ਵਿੱਚ ਦੁੱਧ ਕਾਹਦਾ ਪਾਈਏ ਗਊਆਂ ਤਾਂ ਚੋਰ ਲੈ ਗਏ ਸਾਰੀਆਂ। ਕਹਿੰਦੇ ਫੇਰ ਕੁਛ ਬਚਿਆ ਕਹਿੰਦੇ ਹਾਂਜੀ ਕਟਰੂ ਬਛਰੂ ਖੜੇ ਨੇ ਕਹਿੰਦੇ ਉਹਨਾਂ ਨੂੰ ਲੈ ਕੇ ਨਾ ਖੁਰਾ ਦੇਖ ਲਓ ਮਗਰ ਮਗਰ ਲੈ ਜਾਓ ਉਹ ਵਿਚਾਰੀਆਂ ਕੀ ਕਰਨਗੀਆਂ ਇਹ ਵਿਚਾਰੇ ਕੀ ਕਰਨਗੇ ਜਾਓ ਇਹਨਾਂ ਨੂੰ ਵੀ ਛੱਡਿਓ। ਤੇ ਉਸੇ ਤਰ੍ਹਾਂ ਨਾਲ ਜਾਂਦੇ ਉਧਰ ਫੌਜੀਆਂ ਨੇ ਗਊਆਂ ਘੇਰ ਲਈਆਂ ਤੇ ਇਧਰੋਂ ਇਹ ਲਈ ਜਾਂਦੇ ਨੇ ਅਖੀਰ ਡੇਰੇ ਫੇਰ ਆ ਗਏ ਮੁੜ ਕੇ ਦੁੱਧ ਕੱਢਿਆ ਲੰਗਰ ਚ ਵਰਤਿਆ ਉਹਨਾਂ ਨੂੰ ਵੀ ਪੜਾਇਆ। ਬਾਬਾ ਜੀ ਕਹਿੰਦੇ ਇਹਨਾਂ ਨੂੰ ਕਿਹੋ ਨਾ ਕੁਛ ਵੀ ਇਹ ਗਰੀਬ ਨੇ ਵਿਚਾਰੇ। ਉਸ ਵੇਲੇ ਪੁਲਿਸ ਨੂੰ ਜਦ ਪਤਾ ਲੱਗਿਆ ਇੰਸਪੈਕਟਰ ਆਇਆ ਇਨਕੁਆਇਰੀ ਕਰਨ ਕਹਿੰਦਾ ਬਾਬਾ ਜੀ ਤੁਹਾਡੇ ਡੇਰੇ ਦੀਆਂ ਗਊਆਂ ਕੌਣ ਲੈ ਗਿਆ ਕਿਹਦੀਆਂ ਗਊਆਂ ਤੁਹਾਡੀਆਂ ਕਹਿੰਦੇ ਨਾ ਭਾਈ ਸਾਡੀਆਂ ਤਾਂ ਹੈ ਨਹੀਂ। ਕਹਿੰਦੇ ਕਿਹਦੀਆਂ ਨੇ ਕਹਿੰਦੇ ਇੱਥੇ ਬੰਦੇ ਬੰਨ ਜਾਂਦੇ ਨੇ ਅਸੀਂ ਇਹਨਾਂ ਨੂੰ ਪੱਠੇ ਪਾਈ ਜਾਂਦੇ ਹਾਂ ਦੁੱਧ ਸੰਗਤ ਨੂੰ ਪਿਲਾਈ ਜਾਂਦੇ ਹਾਂ ਸਾਡੀ ਮੇਰ ਕਾਹਦੀ ਹੈ ਇਹ ਉਹਨਾਂ ਨੂੰ ਪੁੱਛੋ ਜਿਹੜੇ ਬੰਨ ਕੇ ਜਾਂਦੇ ਉਹਨਾਂ ਦੀਆਂ ਹੋਣੀਆਂ। ਕਹਿੰਦੇ ਬਾਬਾ ਜੀ ਇਹ ਚੋਰ ਨੇ ਜਿਹੜੇ ਲੈ ਗਏ ਤੁਹਾਡੇ ਆਹ ਫੜੇ ਨੇ ਬੰਦੇ ਆ ਚੋਰ ਨੇ ਇਹ। ਬਾਬਾ ਜੀ ਕਹਿੰਦੇ ਚੋਰ ਸਾਧ ਸਭ ਬਰਮ ਪਛਾਣੋ ਸਾਨੂੰ ਤਾਂ ਵਾਹਿਗੁਰੂ ਤੇ ਬਿਨਾਂ ਦੀਂਦਾ ਨਹੀਂ ਦੂਆ ਕੋਈ ਪਰਮੇਸ਼ਰ ਇਹ ਹੈ ਇੱਕੋ ਹੀ ਇਹ ਲੋੜਵੰਦ ਸੀ ਭਾਈ ਇਹ ਤਾਂ ਲੈ ਗਏ ਦੇ ਦਿਓ ਇਹਨਾਂ ਨੂੰ ਲੋੜ ਪੁਲਿਸ ਕੀ ਕਰ ਸਕਦੀ ਹੈ ਜਦ ਮਦਈ ਨਹੀਂ ਕੁਛ ਕਰ ਰਿਹਾ। ਉਸ ਵੇਲੇ ਗਊਆਂ ਛੱਡਤੀਆਂ ਬਾਬਾ ਜੀ ਕਹਿੰਦੇ ਇਹਨਾਂ ਨੂੰ ਨਗਾਇਆ ਉਹ ਗਾਂ ਜਾ ਕੇ ਫੌਜ ਤੋਂ ਨਗਾਇਓ ਨਾਲ ਸਿੰਘ ਭੇਜਦੇ ਗਊਆਂ ਲਈ ਜਾਂਦੇ ਨੇ। ਉੱਥੇ ਜਾ ਕੇ ਜਦੋਂ ਛੱਡਿਆ ਇਹ ਉਹ ਸਾਰੇ ਪਠਾਨ ਬੈਠ ਗਏ ਇਕੱਠੇ ਹੋ ਗਏ ਕਹਿੰਦੇ ਉਹ ਮੁਰਸ਼ਦ ਕਿੱਡਾ ਕਿੱਡਾ ਬੜਾ ਫਕੀਰ ਹੈ ਦਰਵੇਸ਼ ਸਹੁਰੇ ਆਪਾਂ ਇਹਨਾਂ ਦੀਆਂ ਗਊਆਂ ਲਿਜਾ ਕੇ ਬਚਾਂਗੇ ਕਿ ਮਰਾਂਗੇ। ਚਲੋ ਕਹਿੰਦੇ ਛੱਡ ਕੇ ਆ ਜੀ ਵਾਪਸ ਫੇਰ ਛੱਡ ਗਏ। ਬਾਬਾ ਜੀ ਕਹਿੰਦੇ ਲੈ ਜਾਓ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ। ਬਾਬਾ ਜੀ ਕਹਿੰਦੇ ਚੰਗਾ ਇਹਨਾਂ ਨੂੰ ਵੀਹ ਸੇਰ ਚੌਲ ਚੌਲਾਂ ਦੀਆਂ ਪੰਡਾਂ ਬੰਨ ਦਿਓ ਵਿਚਾਰੇ ਭੁੱਖੇ ਨੇ ਤੇ ਘਰ ਜਾ ਕੇ ਖਾ ਲੈਣਗੇ। ਸੋ ਇਹ ਦ੍ਰਿਸ਼ਟੀ ਹੁੰਦੀ ਹੈ ਬੇਲੋੜਿਆਂ ਦੀ ਉਹ ਇਹ ਜੀਵਨ ਮੁਕਤਾਂ ਦੀ ਅਵਸਥਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸਾ ਫਰਮਾਨ ਆਉਂਦਾ ਹੈ।
तैसा स्वर्ण तैसी उस माटी
तैसा उस सोग सदा आनंद तय नहीं ब्यो तैसा स्वर्ण तैसी उस माटी सोना तय मिट्टी मतलब यह है कि उन्होंने कोई पकड़ नहीं होया करती किसे किस्म की। बाबा आतर सिंह जी मस्तू आने वाले आपने पहला मस्तू आना बनाया ते उदे बाद दमदमे साहब के तख्त आबाद करिया उथे आप आबादी करते हैं बेअंत संगतां सेवा करन आउंदियां सरोवरां दे काम चल रहे ने बिल्डिंगां दे चल रहे ने। इह जिहड़ी कमेटी सी श्रोमणी कमेटी क्योंकि तख्त सी इहनां दा अधिकार सी बाबा जी नूं जो भी कोई भेटा देई जाया करे संत हिसाब किताब नहीं रख्या करदे कोई भी जे कोई कहे संत हिसाब रखणगे संत नहीं हिसाब रखदे हुंदे उह तां जिहड़ा आउंदा उहनूं परे नूं तक दिंदे ने वे लओ भाई इहनूं खर्च लओ हिसाब दुनियादार रखदे ने जो कुछ भी आवे बस्तर आउण कोई आउण उन्हां दा मंजा घोड़े कोल डिया हुंदा भोरा बनाया सी उन्हां ने पर उहदे च बैठदे नहीं सी हुंदे बैठदे किते होर सी उह रोशनदान थे हेठां सिटी जांदे सी मंजा पिया सी कपड़िया दे ढेर ला के जो भी माया आवे माया सिटदे जो कुछ आवे उहदे सिटदे। कमेटी आ गई आके कहण लगी बाबा जी तुसीं इन्ने साल दे हो इत्थे इन्नी अगराही तुहाडे कोल आउंदी है असीं हिसाब किताब लैणा चाहुंदे हां। कहते भाई असी तो हिसाब धर्मराज नूं नहीं देना तुसी कौन हो हिसाब वाले हिसाब कहता है असी इत्थे बैठे हां आ देखो आ एक चोला पाया है साडे आ कशहरा साडा सुकदा है तार ते पाया है ओ भरना सुकदा है वाहिगुरु जी का खालसा वाहिगुरु जी की फतेह चाबी किसे सेवादार को होनी है लै लियो ते असी चले कोई भी पकड़ नहीं मन दे अंदर बाद च कमेटियां खोल दिया बेअंत चीजा उहदे च पईआं पता नहीं हाथ लै लिया होनी है कि खा पी गए होने। सो इस तरह महाराज जी ने जब दबलान बनाया मैनू कहण लगे मैं जलंधर तो आया कहिंदे बाबा नंद सिंह जी नूं लिया। बाबा नंद सिंह जी 138 साल दे हो के शरीर छड्डिया उन्हां ने दशहरी बाग वाले सी ते आप सानू इह गल कही जांदे हुंदे जब मैं पटियाले हुंदा कहते सानू शब्द सुना दो शब्द ਕਹਿੰਦੇ ਪਹਿਲਾਂ ਅਸੀਂ ਸੁਣਿਆ ਸ਼ਬਦ ਬਾਬਾ ਰਾਮ ਸਿੰਘ ਜੀ ਤੋਂ ਨਾਮਧਾਰੀ, ਉਹ ਬਹੁਤ ਸਾਲ ਗੂੰਜਦਾ ਰਿਹਾ ਉਹ ਸ਼ਬਦ, ਫਿਰ ਅਸੀਂ ਸੁਣਿਆ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਤੋਂ। ਹੁਣ ਸਮਾਂ ਹੋ ਗਿਆ ਭਾਈ, ਹੁਣ ਸ਼ਬਦ ਉਹ ਮੱਧਮ ਪੈਂਦਾ ਜਾਂਦਾ, ਅਸੀਂ ਇੱਕ ਵਾਰੀ ਫੇਰ ਸੁਣਨਾ ਚਾਹੁੰਦੇ। ਅਸੀਂ ਬਾਬਾ ਜੀ ਨੂੰ ਜਾ ਕੇ, ਸਾਡੇ ਕੋਲ ਮਹਾਰਾਜ ਜੀ ਹਰ ਮਹੀਨੇ ਮੇਰੇ ਕੋਲ ਆਇਆ ਕਰਦੇ ਸੀ, ਤੇ ਜਦ ਮਾਨ ਹੋਇਆ ਮੈਂ ਜਾ ਕੇ ਲੈ ਆਇਆ। ਉਹ ਫੇਰ ਕਹਿ ਦਿਆ ਕਰਨ ਸ਼ਬਦ ਸੁਣਾ ਦਿਓ, ਮੇਰੀ ਸਮਝ ਨਾ ਪਵੇ ਵੀ ਇਹ ਸ਼ਬਦ ਕੀ ਕਹਿੰਦੇ ਨੇ, ਬਈ ਮਹਾਰਾਜ ਦੇ ਕੀਰਤਨ ਚ ਵੀ ਲੈ ਗਏ, ਅਜੇ ਵੀ ਕਹੀ ਜਾਂਦੇ ਨੇ। ਉਦਣ ਮਹਾਰਾਜ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਪਟਿਆਲੇ ਜਾਓ, ਜਾ ਕੇ ਬਾਬਾ ਨੰਦ ਸਿੰਘ ਜੀ ਨੂੰ ਅੱਗ ਸਾਡੀ ਗੱਡੀ ਚ ਬਿਠਾ ਲਿਓ। ਜਦ ਮੈਂ ਅੱਗੇ ਗਿਆ ਤਾਂ ਬਾਬਾ ਨੰਦ ਸਿੰਘ ਜੀ ਤਿਆਰ ਖੜੇ ਨੇ, ਵਸਤਰ ਪਾਏ ਹੋਏ ਨੇ, ਬੀਬੀਆਂ ਜ਼ਿਆਦਾ ਉਹਨਾਂ ਦੇ ਦੁਆਲੇ ਰਹਿੰਦੀਆਂ ਸੀ, ਭਾਈ ਭੂਜ ਨਹੀਂ ਸੀ ਰੱਖਦੇ ਬਹੁਤੇ, ਬੀਬੀਆਂ ਹੀ ਬੀਬੀਆਂ ਹੁੰਦੀਆਂ, ਆਲੇ ਦੁਆਲੇ ਪ੍ਰਸ਼ਾਦਾ ਚੁਕਾਉਣ, ਵਸਤਰ ਧੋਣ, ਨਲਾਉਣ ਧੋਣ, ਬਿਰਧ ਸੀਗੇ ਤੇ ਇਹਨਾਂ ਦਾ ਦਿਲ ਕੁਛ ਨਰਮ ਹੋਣ ਕਰਕੇ ਇਹ ਸੰਭਾਲ ਸਕਦੀਆਂ, ਭਾਈ ਅੱਕ ਜਾਂਦੇ ਨੇ। ਸੋ ਜਦੋਂ ਗੱਡੀ ਆਈ, ਗੱਡੀ ਦੇ ਵਿੱਚ ਮਹਾਰਾਜ ਨੇ ਕਦੇ ਬੀਬੀ ਬੈਠਣ ਨਹੀਂ ਸੀ ਦਿੱਤੀ, ਅਲਾਊਡ ਨਹੀਂ ਸੀ। ਬਾਬਾ ਜੀ ਕਹਿਣ ਲੱਗੇ, ਲੈ ਗੱਡੀ ਆ ਗਈ, ਭਰ ਜਾਓ, ਬਹਿ ਜਾਓ, ਕਹਿੰਦੇ ਆਪਾਂ ਅੱਜ ਚੱਲਣਾ ਸਾਧ ਦੇ ਦਰਸ਼ਨ ਕਰਨ। ਉਹ ਇੰਨੇ ਬਹਿ ਗਏ, ਥਾਂ ਹੀ ਨਾ ਰਿਹਾ, ਮੈਂ ਖੜਾ ਰਹਿ ਗਿਆ। ਤੇ ਮੈਨੂੰ ਕਹਿੰਦੇ ਤੂੰ, ਮੈਂ ਕਿਹਾ ਜੀ ਮੈਂ ਆ ਜਾਊਂਗਾ, ਆਪੇ ਹੀ ਆ ਜਾਊਂਗਾ, ਕੋਈ ਨਾ ਕੋਈ ਪ੍ਰਬੰਧ ਕਰ। ਨਾ ਕਹਿੰਦੇ ਤੂੰ ਸਾਡੇ ਕੋਲ ਬਹਿ ਜਾ, ਅੱਜ ਤਾਂ ਮੂਹਰੇ ਆ ਜਾ। ਮੈਂ ਮੂਹਰੇ ਆ ਕੇ, ਮੈਨੂੰ ਪਤਾ ਸੀ ਬੈਠਣ ਨੂੰ ਥਾਂ ਤਾਂ ਹੈ ਨਹੀਂ, ਵੀ ਮੂਹਰੇ ਕਹੀ ਜਾਂਦੇ। ਕਹਿੰਦੇ ਇੱਥੇ ਬਹਿ ਜਾ ਸਾਡੇ ਬਰਾਬਰ। ਜਦ ਮੈਂ ਉੱਥੇ ਲੈ ਕੇ ਗਿਆ ਤਾਂ ਮਹਾਰਾਜ ਜੀ ਬਾਹਰ ਆ ਗਏ, ਬਾਹਰ ਆ ਕੇ ਆਸ਼ਰਮ ਤੇ ਬਾਹਰ ਕਹਿਣ ਲੱਗੇ, ਬਾਬਾ ਜੀ ਤੁਸੀਂ ਚਰਨ ਨਹੀਂ ਤਰਨੇ ਇਹਦੇ ਵਿੱਚ, ਸਾਡੀ ਪਿੱਠ ਤੇ ਸਵਾਰ ਹੋਵੋ। ਕਿੰਨੀ ਨਿਮਰਤਾ ਹੱਥ ਤੋਂ ਜ਼ਿਆਦਾ। ਬਾਬਾ ਆਨੰਦ ਸਿੰਘ ਜੀ ਦੇ ਨੇਤਰਾਂ ਜਲ ਆ ਗਿਆ ਗੱਲ ਸੁਣਦੀ ਸਾਰ। ਕਹਿੰਦਾ ਇੰਨਾ ਨੀਵਾਂ ਹੋ ਕੇ ਤਾਂ ਕਹਿੰਦੇ ਗੁਰੂ ਨਾਨਕ ਦਾ ਘਰ ਲੁੱਟ ਲਿਆ, ਆਹੀ ਨੀਵਾਂ ਪੁਣਾ ਹੈ ਤੇਰੇ ਚ, ਜਿਹਦੇ ਕਰਕੇ ਤਾਂ ਗੁਰੂ ਨਾਨਕ ਨੂੰ ਲੁੱਟ ਲਿਆ। ਕਹਿੰਦਾ ਹੁਣ ਮੈਨੂੰ ਫੱਕਰ ਨੂੰ ਵੀ ਲੁੱਟ ਲਿਆ ਤਾ। ਉਸ ਵੇਲੇ ਅੰਦਰ ਆ ਗਏ ਮਹਾਰਾਜ ਜੀ, ਆਪ ਆਪਣੇ ਦਸਤੇ ਮੁਬਾਰਕ ਦੇ ਨਾਲ ਆਪ ਦੁੱਧ ਪਿਲਾਉਣ ਲੱਗ ਗਏ ਸਾਰੀ ਸੰਗਤ ਨੂੰ, ਬੀਬੀਆਂ ਨੂੰ ਵੀ ਬੁਲਾ ਲਿਆ ਭੋਰੇ ਚ, ਤੇ ਸਾਰਿਆਂ ਨੂੰ ਪਿਲਾਉਂਦੇ ਨੇ। ਜਦੋਂ ਬਾਬਾ ਜੀ ਨੇ ਦੁੱਧ ਪੀਤਾ, ਅੱਧਾ ਬਚ ਗਿਆ, ਮਹਾਰਾਜ ਕਹਿੰਦੇ ਇਹ ਤਾਂ ਮੈਨੂੰ ਦੇ ਦਿਓ ਜਿਹੜਾ ਅੱਧਾ ਬਚਿਆ ਹੋਇਆ, ਇਹ ਸਾਰਾ ਨਾ ਪੀਓ। ਇੰਨੀ ਨਿਮਰਤਾ ਦੇਖ ਕੇ ਬਾਬਾ ਜੀ ਦੇ ਹੰਝੂ ਚੱਲਣ ਲੱਗ ਗਏ। ਕਹਿੰਦੇ ਫਕਰ ਲੁੱਟ ਲਿਆ, ਫਕਰ ਲੁੱਟ ਲਿਆ, 120 ਸਾਲ ਦੀ ਕਮਾਈ ਲੁੱਟ ਲਈ। ਕਹਿੰਦਾ ਰਮਜ ਮਾਰੀ ਉਹਨਾਂ ਨੇ ਵੀ ਮੈਂ ਸਾਰਾ ਕੁਛ ਜਿਹੜਾ ਇੱਥੇ ਢੇਰੀ ਕਰ ਰਿਹਾ ਸਾਰੀ ਜ਼ਿੰਦਗੀ ਦੀ ਕਮਾਈ। ਉਹਦੇ ਬਾਅਦ ਦੀਵਾਨ ਵਿੱਚ ਲੈ ਗਏ ਅਸੀਂ, ਤਖ਼ਤ ਪੋਸ਼ ਤੇ ਬਿਠਾ ਦੇ ਬਾਬਾ ਜੀ, ਬਾਬਾ ਨੰਦ ਸਿੰਘ ਜੀ। ਜਦੋਂ ਮਹਾਰਾਜ ਜੀ ਨੇ ਕੀਰਤਨ ਸ਼ੁਰੂ ਕਰਿਆ, ਸੁੱਤੇ ਭਾਗ ਜਾਗ ਪਏ, ਮੇਰੇ ਮੇਲਾ ਹੋ ਗਿਆ ਸਾਧੂਆਂ ਦਾ, ਬਾਬਾ ਜੀ ਨੂੰ ਚੁਣਚਣੀ ਆਈ। ਮੈਂ ਕਿਹਾ ਇਹ ਗਿਰ ਜਾਣਗੇ, ਹੁਣ ਤੋਂ ਸੰਭਲ ਨਾ ਹੋਵੇ ਉਹਨਾਂ ਤੇ, ਮੈਂ ਹੱਥ ਲਾਇਆ। ਫੇਰ ਦੂਰੀ ਵਾਰੀ ਆਈ, ਤੀਹਰੀ ਵਾਰੀ ਆਈ, ਜਦੋਂ ਉੱਥੋਂ ਉੱਠ ਕੇ ਦੀਵਾਨ ਤੋਂ ਆ ਗਏ ਤਾਂ ਮਹਾਰਾਜ ਜੀ ਸੀ, ਇੱਕ ਮੈਂ ਸੀਗਾ, ਇੱਕ ਬਾਬਾ ਜੀ ਸੀ, ਤਿੰਨੇ ਸੀ, ਚੌਥਾ ਬੰਦਾ ਕੋਲ ਕੋਈ ਨਹੀਂ ਸੀ। ਤਾਂ ਉੱਥੇ ਮਹਾਰਾਜ ਜੀ ਨੇ ਆਪਣੇ ਪਲੰਗ ਤੇ ਬਿਠਾ ਤਾ। ਉਹਨਾਂ ਨੇ ਸਾਰੀ ਜ਼ਿੰਦਗੀ ਚ ਛੱਤ ਥੱਲੇ ਨਹੀਂ ਸੀ ਕਦੇ ਪੈਰ ਰੱਖਿਆ। ਉਦਣ ਭੋਰੇ ਚ ਜਾ ਕੇ ਮਹਾਰਾਜ ਜੀ ਦੇ ਪਲੰਗ ਤੇ ਵਿਰਾਜਮਾਨ ਹੋ ਗਏ। ਤੇ ਮੈਂ ਕਿਹਾ ਬਾਬਾ ਜੀ ਤੁਸੀਂ ਇੰਨੀ ਤੁਹਾਨੂੰ ਚੁਣਚਣੀ ਕਿਉਂ ਆਈ? ਕਹਿੰਦੇ ਸ਼ਬਦ ਮੇ ਤੇ ਸਹਿ ਨਾ ਹੋਇਆ, ਅੱਜ ਮੈਨੂੰ ਕਹਿੰਦਾ ਮੇਰੀ ਭਾਵਨਾ ਪੂਰੀ ਹੋਈ ਹੈ। ਪਹਿਲਾ ਸ਼ਬਦ ਮੈਂ ਬਾਬਾ ਰਾਮ ਸਿੰਘ ਤੋਂ ਸੁਣਿਆ ਸੀ, ਬੜੀ ਦੇਰ ਮੇਰੇ ਅੰਦਰ ਰਿਹਾ। ਕਹਿੰਦੇ ਹੁਣ ਫੇਰ ਮੈਂ ਮਸਤੂਆਣੇ ਵਾਲੇ ਤੋਂ ਸੁਣਿਆ, ਹੁਣ ਕਹਿੰਦੇ ਅਸਮਾਨ ਚ ਤਾਂ ਸੁਣਦਾ ਸੀ ਪਰ ਅਜੇ ਤਾਈਂ ਮੇਰੇ ਅੰਦਰ ਨਹੀਂ ਸੀ ਉਹਦਾ ਵਾਸਾ ਹੋਇਆ। ਕਹਿੰਦੇ ਅੱਜ ਹੋ ਗਿਆ, ਰੋਮ ਰੋਮ ਚ ਉਹ ਸ਼ਬਦ ਮੇਰੇ ਸਮਾ ਗਿਆ ਇਹਨਾਂ ਦਾ, ਹੁਣ ਮੇਰਾ ਜਿਹੜਾ ਅੰਤ ਦਾ ਸਮਾਂ ਇਹ ਸ਼ਬਦ ਦੀ ਨਸ਼ੇ ਚ ਲੰਘੇਗਾ। ਉਸ ਵੇਲੇ ਮਹਾਰਾਜ ਜੀ ਬੈਠੇ ਨੇ, ਕਹਿੰਦੇ ਆਲਾ ਦੁਆਲਾ ਦੇਖਣ ਲੱਗ ਗਏ, ਛੱਤ ਵੱਲ ਦੇਖਣ ਲੱਗ ਗਏ, ਇੱਧਰ ਦੇਖਣ ਲੱਗ ਗਏ, ਕਹਿੰਦੇ ਆਹ ਤਾਂ ਬਹੁਤ ਸੋਹਣਾ ਥਾਂ ਬਣਾਇਆ ਤੁਸੀਂ, ਕਹਿੰਦੇ ਸਾਡੇ ਬੜਾ ਪਸੰਦ ਹੈ। ਮਹਾਰਾਜ ਜੀ ਕਹਿੰਦੇ ਫੇਰ ਮਹਾਰਾਜ ਕਿਰਪਾ ਕਰੋ। ਕਹਿੰਦੇ ਕਿਰਪਾ ਕਾਹਦੀ ਕਰਨੀ ਹੈ, ਹੁਣ ਤਾਂ ਅਸੀਂ ਤਾਂ ਇੱਥੇ ਹੀ ਰਹਿਆ ਕਰਾਂਗੇ, ਤੂੰ ਹੋਰ ਬਣਾ ਲਈ। ਕਹਿੰਦੇ ਹੁਣ ਨਹੀਂ ਅਸੀਂ ਜਾਣਾ ਕਿਤੇ ਵੀ, ਇੱਥੇ ਹੀ ਰਹਿਣਾ। ਤੇ ਮਹਾਰਾਜ ਜੀ ਉਸੇ ਵੇਲੇ ਨਮਸਕਾਰ ਕਰੀ, ਕਹਿੰਦੇ ਫਿਰ ਸਾਨੂੰ ਆਗਿਆ ਦਿਓ। ਮਹਾਰਾਜ ਜੀ ਬਾਹਰ ਆ ਗਏ, ਬਾਹਰ ਆਏ ਤਾਂ ਮੈਂ ਸਾਰੀ ਗੱਲ ਸੁਣ ਲਈ। ਮੈਂ ਕਿਹਾ ਤਾਂ ਦਵਲਾਨ ਦਾ ਆਸ਼ਰਮ ਜਿਹੜਾ ਹੈ ਹੁਣ ਮਹਾਰਾਜ ਜੀ ਛੱਡ ਕੇ ਚਲੇ ਜਾਣਗੇ, ਉਸੇ ਵੇਲੇ ਮੈਨੂੰ ਕਹਿਣ ਲੱਗੇ ਵੀ ਉਹਨੂੰ ਕਹਿ ਬਾਬੂ ਜੀ ਨੂੰ ਜਿਹੜੇ ਹੁਣੇ ਤੁਸੀਂ ਦਰਸ਼ਨ ਕਰੇ ਆ ਜਿਹਨਾਂ ਦੇ, ਕਹਿੰਦੇ ਤਿਆਰੀ ਕਰ ਲੈਣ, ਕੋਈ ਚੀਜ਼ ਨਹੀਂ ਚੱਕਣੀ ਕੋਈ ਵੀ ਸਵਾਏ ਕਛਹਿਰੇ ਤੇ ਭਰਨੇ, ਬਸ ਸਵੇਰੇ ਆਪਾਂ ਇਸ਼ਨਾਨ ਕਰਨ ਵਾਸਤੇ ਜਿਹੜੀ ਚੀਜ਼ ਲੈਣੀ ਆ ਲੈ ਲਓ, ਬਾਕੀ ਸਾਰੀ ਐਵੇਂ ਜਿਵੇਂ ਇਹਨਾਂ ਦੇ ਨਾਲ ਜਿਹੜਾ ਸੇਵਾਦਾਰ ਹੈ ਕੋਈ ਬੀਬੀ ਮੁਖੀ ਉਹਨੂੰ ਸੰਭਾਲ ਦਿਓ ਤੇ ਲੈ ਭਾਈ ਸਾਹਿਬ ਤੇ ਅਸੀਂ ਚੱਲੇ। ਉਸ ਵੇਲੇ 120 ਵਿਘੇ ਦਾ ਸੀ ਆਸ਼ਰਮ ਬਣਿਆ ਹੋਇਆ, ਹੁਣ ਤਾਂ 200 ਦਾ ਆਉਣਾ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਅੰਦਰ ਕੋਈ ਪਕੜ ਨਹੀਂ ਹੋਇਆ ਕਰਦੀ। ਸਾਧ ਸਿੰਘ ਜੀ ਉੱਤੋਂ ਦਿਸਦੇ ਰਹੇ ਵੀ ਫੜਿਆ ਹੋਇਆ ਕੰਮ ਕਰਾਉਂਦੇ ਨੇ, ਨਾ ਅੰਦਰੋਂ ਬਿਲਕੁਲ ਬੇਲਾਗ ਹੁੰਦੇ। ਤੈਸਾ ਸਵਰਨ ਤੈਸੀ ਉਸ ਮਾਟੀ, ਇਹ ਜੀਵਨ ਮੁਕਤ ਦੀ ਨਿਸ਼ਾਨੀ ਹੈ। ਜਦੋਂ ਇਹਨਾਂ ਦੀ ਮਹਿਮਾ ਬਹੁਤ ਫੈਲੀ, ਆਪ ਕਾਬਲ ਵੱਲ ਲੰਘ ਗਏ, ਬਾਦਸ਼ਾਹੀ ਮਸੀਤ ਚ ਚਲੇ ਗਏ, ਉੱਥੇ ਜੁਮੇ ਦੀ ਨਮਾਜ਼ ਪੜ੍ਹਦੇ ਸੀ, ਵਿੱਚ ਜਾ ਕੇ ਖੜੇ ਹੋ ਗਏ, ਇਕੱਲੇ ਹੀ ਕਛਹਿਰੇ ਪਾਏ ਹੋਏ, ਸਿਰ ਦੇ ਉੱਤੇ ਬੰਨੀਆਂ ਹੋਈਆਂ ਪੂਰੀਆਂ, ਤਿੰਨ ਜਣੇ ਸੀ। ਉਹ ਜਿਹੜਾ ਨਮਾਜ਼ੀ ਖੜਾ ਉਹਨੂੰ ਧੱਕਾ ਮਾਰਨ, ਜਿਹੜਾ ਖੜਾ ਧੱਕਾ ਮਾਰੀ ਜਾਣ, ਸਾਰੇ ਹਲਚਲ ਪੈ ਗਈ। ਬਾਦਸ਼ਾਹ ਵਿੱਚ ਨਮਾਜ਼ ਪੜ੍ਹ ਰਿਹਾ, ਨਮਾਜ਼ ਕਜ਼ਾ ਹੋਣ ਤੋਂ ਡਰਦੇ ਬੋਲਦੇ ਨਹੀਂ, ਜਦੋਂ ਨਮਾਜ਼ ਪੜ੍ਹ ਹਟੀ ਸਾਰੇ ਦੁਆਲੇ ਹੋ ਗਏ ਇਹਨਾਂ ਦੇ। ਕਹਿਣ ਲੱਗੇ ਤੁਸੀਂ ਨਮਾਜ਼ ਕਜ਼ਾ ਕਰੀ ਆ, ਤੁਸੀਂ ਕੌਣ ਹੋ? ਇਹਨਾਂ ਨੂੰ ਅਫਗਾਨਿਸਤਾਨ ਦਾ ਬਾਦਸ਼ਾਹ ਵੀ ਆ ਗਿਆ ਤੇ ਗੱਲ ਸੁਣਨ ਲੱਗ ਗਿਆ ਤੇ ਬਾਬਾ ਜੀ ਕਹਿਣ ਲੱਗੇ ਅਸੀਂ, ਮੈਂ ਕਹਿੰਦੇ ਖੁਦਾ, ਕਹਿੰਦੇ ਆਹ ਕੌਣ ਹੈ? ਕਹਿੰਦੇ ਮੁਹੰਮਦ। ਆਹ ਤੀਸਰਾ ਕੌਣ ਹੈ? ਕਹਿੰਦੇ ਰਸੂਲ। ਹੈਰਾਨ ਹੋ ਗਏ ਬਈ ਇਹ, ਕਹਿੰਦੇ ਮਾਰੋ ਕਾਫਰ ਨੇ। ਉਹ ਬਾਦਸ਼ਾਹ ਨੇ ਕਿਹਾ ਵੀ ਨਹੀਂ ਨਹੀਂ, ਕੋਈ ਰਮਜ ਵਾਲੇ ਬੰਦੇ ਆ, ਪੁੱਛੋ। ਕਹਿੰਦੇ ਤੁਸੀਂ ਧੱਕੇ ਕਿਉਂ ਦਿੱਤੇ? ਕਹਿੰਦੇ ਨਮਾਜ਼ ਨਹੀਂ ਸੀ ਪੜ੍ਹਦੇ। ਕਹਿੰਦੇ ਨਮਾਜ਼ ਮੇਰੀ ਪੜ੍ਹਦੇ ਨਹੀਂ ਸੀ, ਕਹਿੰਦੇ ਪਖੰਡ ਕਰਦੇ ਸੀ, ਫਲਾਣੇ ਥੋਂ ਨਹੀਂ ਸੀ ਤੇਰੀ ਸੁਰਤ ਫਿਰਦੀ। ਉਹ ਜਿੰਨਿਆਂ ਨੂੰ ਧੱਕੇ ਮਾਰਦੇ, ਕਹਿੰਦੇ ਤੁਹਾਡੀ ਵੀ ਫਿਰਦੀ ਸੀ? ਬਾਦਸ਼ਾਹ ਨੂੰ ਵੀ ਦੱਸਤਾ। ਬਾਦਸ਼ਾਹ ਨੇ ਸਿਜਦਾ ਕਰਦਾ ਵੀ ਕੋਈ ਬਲੀ ਅੱਲਾ ਆ ਗਿਆ, ਅੱਜ ਅੰਦਰ ਲੈ ਗਿਆ ਮਹਿਲਾਂ ਚ ਜਾ ਕੇ ਨਿਵਾਸ ਕਰਾ ਤਾ। ਉਸ ਦਿਨ ਤੋਂ ਇਹਨਾਂ ਦਾ ਨਾਂ ਖੁਦਾ ਸਿੰਘ ਪੈ ਗਿਆ। ਫੇਰ ਮੁਲਾਨਿਆਂ ਨੇ ਕਿਹਾ ਵੀ ਇਹਦੇ ਮਜ਼ਹਬ ਦਾ ਤਾਂ ਪਤਾ ਕਰੋ ਵੀ ਹੈ ਕੌਣ, ਇਹ ਹਿੰਦੂ ਹੈ ਕੌਣ ਹੈ? ਉਸ ਵੇਲੇ ਉਹਨਾਂ ਨੇ ਕਿਹਾ ਵੀ ਖਾਣਾ ਅੱਜ ਇਕੱਠੇ ਖਾਣਾ ਹੈ। ਸਾਰਿਆਂ ਨੇ ਬਾਦਸ਼ਾਹ ਨੂੰ ਕਹਿਤਾ ਬਈ ਦਰਵੇਸ਼ ਵੀ ਵਿੱਚ ਖਾਣਾ ਖਾਣ। ਉਹਨਾਂ ਨੇ ਗਊ ਬਣਾਤੀ ਵੀ ਜੇ ਖਾਊਗਾ ਤਾਂ ਇਹ ਇਸਲਾਮ ਵਾਲਾ, ਨਹੀਂ ਖਾਊਗਾ ਤਾਂ ਕਹਿੰਦੇ ਪਤਾ ਲੱਗ ਜੂ ਵੀ ਹਿੰਦੂ ਹੈ। ਬਾਬਾ ਜੀ ਨੇ ਕਤੂਰੇ ਲੈ ਲਏ ਕਾਫੀ ਸਾਰੇ, ਪੱਛਾਂ ਚ ਲੈ ਲਏ, ਸਾਰਿਆਂ ਨੇ ਦੋ ਦੋ ਤਿੰਨ ਤਿੰਨ ਫੜ ਲਏ, ਚੌਂ ਚੌਂ ਕਰਦੇ। ਜਦ ਉੱਥੇ ਜਿੱਥੇ ਰੋਟੀ ਖਾਂਦੇ ਜਾ ਕੇ ਉੱਤੇ ਛੱਡਤੇ ਸਾਰਿਆਂ ਨੇ, ਉਹ ਨੱਟ ਨੱਟ ਕੇ ਹਰੇਕ ਚ ਮੂੰਹ ਪਾਤਾ ਉਹਨਾਂ ਨੇ ਕੁੱਤਿਆਂ ਨੇ। ਉਹ ਕਹਿੰਦੇ ਜੀ ਇਹ ਤਾਂ ਸਾਰਾ ਹੀ ਝੂਠਾ ਹੋ ਗਿਆ। ਕਹਿੰਦੇ ਆਓ ਖਾਈਏ, ਖੁਦਾ ਦੇ ਹੀ ਨੇ ਇਹਨਾਂ ਚ, ਇਹ ਵੀ ਮੇਰਾ ਹੀ ਰੂਪ ਨੇ। ਸੋ ਉਸ ਵੇਲੇ ਰਮਜ ਨੂੰ ਸਮਝ ਗਏ ਵੀ ਦਰਵੇਸ਼ ਦੇ ਨਾਲ ਅਸੀਂ ਗੱਲ ਨਹੀਂ ਕਰਨੀ। ਉਹਨਾਂ ਨੇ ਫਿਰ ਹੁਕਮ ਕਰ ਦਿੱਤਾ ਵੀ ਜਿੱਥੇ ਜੀ ਕਰਦਾ ਫਿਰਨੇ। 10 ਸਾਲ ਫਿਰ ਟਰਕੀ ਤੱਕ ਇਹਨਾਂ ਨੇ ਅਰਬ ਕੰਟਰੀਆਂ ਚ ਪ੍ਰਚਾਰ ਕਰਿਆ, ਉਹਦੇ ਬਾਅਦ ਇਧਰ ਆ ਗਏ ਵਾਪਸ। ਬੜੀ ਕਰਨੀ ਕਮਾਈ ਫੈਲ ਗਈ ਤੇ ਪਟਿਆਲੇ ਨੇ ਅੱਜ ਆਪ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰ ਰਹੇ। ਉਸ ਵੇਲੇ ਇੱਕ ਸੰਤ ਰਹਿੰਦਾ ਸੀ ਉੱਥੇ, ਜਿਹਦਾ ਨਾਮ ਮੈਨੀ ਰਾਮ ਸੀ, ਬਹਿਰੰਗਾ ਕਹਿੰਦੇ ਸੀ ਇਹਨੂੰ। ਇਹ ਉੱਠ ਕੇ ਖੜਾ ਹੋ ਗਿਆ, ਕਹਿੰਦਾ ਬਾਬਾ ਜੀ ਮੈਨੂੰ ਇੱਕ ਕਥਾ ਸੁਣਾਓ, ਜੀਵਨ ਮੁਕਤ ਦੇ ਲੱਛਣ ਦੱਸੋ ਕੀ ਨੇ, ਉਹਨਾਂ ਦੀ ਕਥਾ ਮੈਂ ਸੁਣਨੀ ਚਾਹੁੰਦਾ। ਉਸ ਵੇਲੇ ਆਪਨੇ ਕਥਾ ਸਰਵਣ ਕਰਾਈ ਵੀ ਜਿਹੜੇ ਰਿਐਲਾਈਜ਼ ਸੋਲ ਹੁੰਦੇ ਨੇ, ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਉਹਨਾਂ ਦੀ ਬਿਰਤੀ ਜਿਹੜੀ ਹੈ ਸਮਾਨ ਹੋਇਆ ਕਰਦੀ ਹੈ, ਦੁਆਇਤ ਨਹੀਂ ਹੋਇਆ ਕਰਦੀ। ਨਾ ਕੋਈ ਆਪਣਾ ਹੁੰਦਾ ਨਾ ਕੋਈ ਬਗਾਨਾ ਹੁੰਦਾ। ਭਾਵਨਾ ਦੇ ਨਾਲ ਉਹਨਾਂ ਦੇ ਨਾਲ ਕੋਈ ਪਿਆਰ ਕਰਦਾ ਪਿਆਰ ਦਾ ਫਲ ਲੈ ਲੈਂਦਾ, ਕੋਈ ਦੁਆਇਤ ਕਰਦਾ ਦੁਆਇਤ ਦਾ ਲੈ ਲੈਂਦਾ। ਜਿਉਂ ਕਰ ਨਿਰਮਲ ਆਰਸੀ ਜਗ ਦੇਖਣ ਵਾਲਾ, ਜਿਹਾ ਮੂੰਹ ਕਰ ਪਾ ਲਈਏ ਤੇ ਹੋ ਵੇਖਾਲ। ਆਈ ਦੀ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਹੁੰਦੀ, ਗਈ ਦੀ ਕੋਈ ਗਮੀ ਨਹੀਂ ਹੁੰਦੀ, ਤੇ ਉਹਨਾਂ ਦੀ ਨਿਗਾਹ ਦੇ ਵਿੱਚ ਸੋਨਾ ਮਿੱਟੀ ਇੱਕੋ ਹੁੰਦਾ। ਇਸ ਤਰ੍ਹਾਂ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਨੇ ਪ੍ਰਮਾਣ ਕਰਿਆ।
ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਸਾਬੂ ਜਾਣੇ, ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਸਾਬੂ ਜਾਣੇ।
ਉਹਨਾਂ ਦੀ ਬਿਰਤੀ ਸਾਮ ਹੋਇਆ ਕਰਦੀ ਹੈ, ਸਭ ਦੇ ਵਿੱਚ ਪਰਮੇਸ਼ਰ ਦੀ ਪਰਮੇਸ਼ਰ ਨੂੰ ਦੇਖਦੇ ਨੇ। ਦੁੱਖ ਤੇ ਸੁੱਖ ਨੂੰ ਅੱਡ ਨਹੀਂ ਜਾਣਦੇ, ਜੋਰ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਮਾਨਾ, ਹਰਖ ਸੋਖ ਜੋ ਜੇ ਪਰਸੇ ਨਾਹੇ, ਨਾਹੇ ਮਾਨ ਅਪਮਾਨਾ। ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਾ ਮਾਣ ਹੈ ਨਾ ਮਾਣ ਹੈ, ਹਰ ਸੋਗ ਤੇ ਰਹੋ ਨਿਆਰੋ, ਨਾ ਹੈ ਮਾਨ ਉਪਮਾਨਾ, ਆਸਾ ਮਨਸਾ ਸਗਲ ਤਿਆਗ ਹੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹੇ ਤੇ ਘਟ ਬਰਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ। ਸੋ ਆਪ ਕਥਾ ਕਰਦੇ ਸੀ, ਪੂਰਨ ਮਹਾਂਪੁਰਖ ਸੀਗੇ, ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ ਪੂਰਨ ਮਹਾਂਪੁਰਖਾਂ ਦੇ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਹੁਕਮ ਸੀ ਕਿ ਜਦੋਂ ਤੁਸੀਂ ਕੀਰਤਨ ਸੁਣਨ ਤੋਂ ਬਾਅਦ ਜਾਂਦੀ ਹੈ ਸੰਗਤ, ਤਾਂ ਆਹ ਜਿਹੜੇ ਬਿਮਾਰ ਬੈਠੇ ਨੇ ਇਹਨਾਂ ਵੱਲ ਦੇਖਦੇ ਜਾਇਆ ਕਰੋ। ਸੰਗਤ ਨੇ ਦੇਖਦੇ ਚਲੇ ਜਾਣਾ, ਇੱਧਰ ਦੇਖਣਾ ਇੱਧਰ ਦੇਖਣਾ, ਬਿਮਾਰ ਬੈਠੇ ਰਹਿੰਦੇ ਸੀ ਮਹਾਰਾਜ, ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ, ਥੋੜੇ ਦਿਨਾਂ ਦੇ ਬਾਅਦ ਉਹ ਬਿਮਾਰ ਰਾਜੀ ਹੋ ਕੇ ਘਰਾਂ ਨੂੰ ਚਲੇ ਜਾਂਦੇ ਸੀ। ਇੱਕ ਦਿਨ ਕਹਿਣ ਲੱਗੇ, ਮਹਾਰਾਜ ਇਹ ਸਾਨੂੰ ਆਗਿਆ ਦਿੰਦੇ ਹੋ ਤੁਸੀਂ ਵੀ ਇਹਨਾਂ ਨੂੰ ਦੇਖਿਆ ਕਰੋ, ਇਹ ਸਾਡੇ ਦੇਖਣ ਚ ਕੋਈ ਫਰਕ ਹੈ? ਕਹਿੰਦੇ ਪ੍ਰੇਮੀਓ, ਤੁਹਾਡੀ ਸੁਰਤੀ ਪਰਮੇਸ਼ਰ ਨਾਲ ਜੁੜੀ ਹੁੰਦੀ ਹੈ। ਜਦੋਂ ਤੁਸੀਂ ਹਰੀ ਦਾ ਜਸ ਸੁਣਦੇ ਉਸ ਵੇਲੇ ਤੁਹਾਡੇ ਅੰਦਰ ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਉਹ ਅੰਮ੍ਰਿਤ ਦੀ ਵਰਖਾ ਜਿਹੜੀ ਹੈ, ਜਦ ਤੁਸੀਂ ਨੇਤਰ ਖੋਲਦੇ ਹੋ ਤਾਂ ਤੁਹਾਡੇ ਨੇਤਰਾਂ ਦੇ ਰਾਹੀਂ ਜਿਹਦੇ ਉੱਤੇ ਤੁਸੀਂ ਦ੍ਰਿਸ਼ਟੀ ਕਰੋਗੇ ਉਹਦੇ ਉੱਤੇ ਉਹ ਅੰਮ੍ਰਿਤ ਦੀ ਫੁਹਾਰ ਪਏਗੀ ਤੇ ਬਿਮਾਰ ਰਾਜੀ ਹੋ ਜਾਣਗੇ, ਕਿਉਂਕਿ ਐਸਾ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਫਰਮਾਨ ਕਰਿਆ। ਅੰਮ੍ਰਿਤ ਨੈਣਾ ਚੋਂ ਵਰਸੇ ਵਰਮ ਗਿਆ ਦੇ, ਅੰਮ੍ਰਿਤ ਨੈਣਾ ਵਰਸੇ ਵਰਮ ਗਿਆ ਦੇ, ਅੰਮ੍ਰਿਤ ਵਰਸਦਾ ਹੈ, ਜਿੱਥੇ ਉਹਦੀ ਦ੍ਰਿਸ਼ਟੀ ਪੈ ਜਾਏਗੀ ਉੱਥੇ ਬਿਮਾਰ ਵੀ ਰਾਜੀ ਹੋ ਜਾਣਗੇ, ਮੰਦੇ ਖਿਆਲਾਂ ਵਾਲੇ ਸ਼ੁੱਧ ਖਿਆਲਾਂ ਵਾਲੇ ਹੋ ਜਾਣਗੇ। ਬਾਬਾ ਭਾਗ ਸਿੰਘ ਜੀ ਆਪ ਹਜ਼ੂਰ ਸਾਹਿਬ ਤੋਂ ਵਾਪਸ ਆਏ ਨੇ, 22 ਸਾਲ ਦੀ ਉਮਰ ਹੈ, ਬਹੁਤ ਮਸਤੀ ਚ ਰਹਿੰਦੇ ਨੇ ਹਰ ਵਕਤ, ਆਪਦੇ ਮਨ ਦੀ ਕੀ ਮੌਜ ਆਈ, ਇੱਕ ਦਿਨ ਬੇਸ਼ਵਾ ਦੇ ਚਵਾਰੇ ਚ ਚੜ ਗਏ, ਸਾਰੇ ਹੈਰਾਨ ਹੈ ਵੀ ਇਹ ਲਟਵਾਰਾ ਜਿਹਾ ਉੱਤੇ ਨੂੰ ਜਾਂਦਾ, ਇਹ ਮਸਤ ਉਹੀ ਜਾ ਵੜਿਆ ਬੇਸ਼ਵਾ ਦੇ। ਤੇ ਅੱਗੇ ਬੇਸ਼ਵਾ ਨੇ ਦੇਖਿਆ ਬਈ ਇਹ ਕੋਈ ਗਾਹਕ ਤਾਂ ਹੈ ਨਹੀਂ, ਤੇ ਬੰਦਾ ਕਿਉਂ ਆ ਗਿਆ? ਜਦ ਉਹਨੇ ਨੇਤਰਾਂ ਵੱਲ ਦੇਖਿਆ, ਬੇਸ਼ਵਾ ਦੇ ਨੇਤਰ ਤਾਪ ਨਾ ਲਿਆ ਸਕੇ, ਉਹਨਾਂ ਦੇ ਨੇਤਰਾਂ ਦੀ ਇਕਦਮ ਥੱਲੇ ਗਿਰ ਕੇ ਪਵਿੱਤਰਤਾ ਹੀ ਪਵਿੱਤਰਤਾ ਆ ਗਈ, ਉੱਠ ਕੇ ਜਾ ਕੇ ਚਰਨ ਫੜ ਲਏ ਬਾਬਾ ਜੀ ਦੇ, ਚਰਨ ਫੜੇ ਹੋਏ ਖੜੀ ਹੈ, ਬਾਬਾ ਜੀ ਮੁਸਕਰਾ ਰਹੇ ਨੇ, ਕਹਿ ਰਹੇ ਬੀਬਾ ਇੰਨਾ ਕੀਮਤੀ ਮਾਨਸ ਜਨਮ ਕੌਡੀਆਂ ਦੇ ਭਾਵ ਗੋਲੀਆਂ ਤੋਂ, ਇਹਦਾ ਵਾਰ ਵਾਰ ਹੱਥ ਨਹੀਂ ਆਉਣਾ। ਖਬਰਦਾਰ ਹੋ, ਸਾਵਧਾਨ ਹੋ, ਇਹਨਾਂ ਕੰਮਾਂ ਵਾਸਤੇ ਨਹੀਂ ਮਿਲਿਆ ਏ ਤੈਨੂੰ। ਇਹ ਤਾਂ ਤੈਂ ਆ ਕੇ ਪਰਮੇਸ਼ੁਰ ਦਾ ਨਾਮ ਜਪਣਾ ਸੀ, ਤੈਂ ਇਹ ਕਿਹੜੇ ਕੰਮਾਂ ਦੇ ਵਿੱਚ ਮਾਨਸ ਜਨ ਨੂੰ ਗਵਾਤਾ? ਇਹ ਕੋਈ ਮਾਮੂਲੀ ਦੇਹ ਨਹੀਂ ਹੈ ਜਿਹਨੂੰ ਤੂੰ ਐਵੇਂ ਹੀ ਸਮਝਦੀ ਹੈ, ਇਹਨੂੰ ਤਾਂ ਬਹੁਤ ਵੱਡੇ ਵੱਡੇ ਵੀ ਲੋਚਦੇ ਨੇ। ਜਿਹੜੀ ਦੇਹੀ ਨੂੰ ਲੋਚਦੇ ਸਿਮਰੇ ਦੇਵ ਸੋ ਦੇਹੀ ਪਾਜਾ ਕੀ ਸੇ ਬੀਬਾ। ਇਹ ਵਿਸ਼ਿਆਂ ਵਿਕਾਰਾਂ ਚ ਸੋਨ ਚਾਰ ਸਿੱਕਿਆਂ ਵਾਸਤੇ ਤੂੰ ਐਡਾ ਕੀਮਤੀ ਜਨਮ ਬਰਬਾਦ ਕਰ ਰਹੀ। ਦ੍ਰਿਸ਼ਟੀ ਦੀ ਤਾਪ ਨਾ ਲਿਆ ਸਕੀ ਸਾਧ ਸਿੰਘ ਜੀ, ਇੱਕ ਦ੍ਰਿਸ਼ਟੀ ਦੇ ਨਾਲ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੱਤਾ ਮਹਾਂਪੁਰਸ਼ਾਂ ਨੇ। 22 ਸਾਲ ਦੀ ਉਮਰ ਹੈ, ਬਹੁਤ ਹੀ ਵੱਡੇ ਨਹੀਂ ਹੈਗੇ। ਚਰਨ ਫਲਦੇ ਬਾਬਾ ਜੀ ਮੈਨੂੰ ਸੁੱਤੀ ਨੂੰ ਜਗਾਤਾ ਤੁਸੀਂ, ਸੁੱਤੀ ਨੂੰ ਜਗਾ ਤਾ, ਮੇਰੇ ਭਾਗ ਜਾਗ ਪਏ, ਤੁਸੀਂ ਇਸ ਪਾਪ ਦੇ ਮੰਦਰ ਵਿੱਚ ਆ ਗਏ, ਹੁਕਮ ਕਰੋ ਮੈਨੂੰ। ਕਹਿੰਦੇ ਹੁਣ ਤੋਂ ਬਾਅਦ ਵਾਹਿਗੁਰੂ 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 ਕਰੀ ਜਾਣ, ਹਟੀ ਨਾ ਕਰਨ ਦੇ, ਤੇਰੇ ਗਾਹਕ ਆਉਣਗੇ ਨਾ। ਕਹਿੰਦੀ ਹਾਂਜੀ। ਕਹਿੰਦੇ ਉਹਨਾਂ ਨੂੰ ਵੀ ਲਾ ਲਈ, ਇਹ ਪਾਪ ਦੇ ਮੰਦਰ ਚੋਂ ਨਿਕਲ ਜਾ, ਵੇਚ ਦੇ ਇਹਨੂੰ, ਬਾਹਰ ਕੁਟੀਆ ਪਾ ਲੈ। ਬਾਹਰ ਕੁਟੀਆਂ ਪਵਾ ਦਿੱਤੀ, ਸੰਗਤ ਜੁੜਨ ਲੱਗ ਗਈ, ਬੇਅੰਤ ਸੰਗਤ ਹੋਈ ਉਸਦੀ, ਇੱਕੋ ਹੀ ਨਿਗਾਹ ਕੀਤੀ ਹੈ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ਼ੀ। ਬਾਬਾ ਖੁਦਾ ਸਿੰਘ ਜੀ ਪਟਿਆਲੇ ਨੇ ਤੇ ਸੰਤ ਮੈਨੀ ਰਾਮ ਜੀ ਜਿਨ੍ਹਾਂ ਨੂੰ ਬੈਰੰਗਾ ਕਹਿੰਦੇ ਸੀ, ਇੱਕ ਦਿਨ ਬਗੈਰ ਖਬਰ ਤੇ ਤਤੂਰਾ ਸੰਖੀਆ ਤੇ ਜ਼ਹਿਰ ਘੋਲ ਲਿਆ। ਕਹਿੰਦੇ ਬਾਬਾ ਜੀ ਮੈਂ ਇੱਕ ਗੱਲ ਸੁਣੀ ਸੀ, ਬਈ ਜਿਹੜੇ ਸਾਧੂ ਹੁੰਦੇ ਨੇ ਬ੍ਰਹਮ ਗਿਆਨੀ, ਉਹਨਾਂ ਦੇ ਬਾਰੇ ਲਿਖਿਆ ਹੋਇਆ ਇਸ ਤਰ੍ਹਾਂ ਦੇ ਨਾਲ, ਕੈਸਾ ਅੰਮ੍ਰਿਤ ਤੈਸੀ ਬਿਨ ਕਾ ਆਈ ਵੇਖਟ ਤੇ ਅੰਮ੍ਰਿਤ ਵੀ ਉਹ ਜਾ ਜਾਣਦੇ ਨੇ ਸਾਧੂ ਤੇ ਵਿਓ ਨੂੰ ਵੀ ਉਹ ਜਾ ਹੀ ਜਾਣਦੇ ਆ। ਬਾਬਾ ਜੀ ਕਹਿੰਦੇ ਕੀ ਅੰਤ ਵਾਰਾ ਲੈਣਾ ਚਾਹੁੰਦੇ ਹੋ ਸੰਤ ਜੀ? ਕਹਿੰਦਾ ਮੇਰੇ ਹੱਥ ਵਿੱਚ ਗਲਾਸ ਹੈ, ਮੈਂ ਪ੍ਰਤੱਖ ਦੇਖਣਾ ਚਾਹੁੰਦਾ। ਕਹਿੰਦੇ ਸੰਗਤ ਦੇ ਸੰਗਤ ਦਾ ਨੀ ਅੰਤ ਵਾਰਾ ਲਈ ਦਾ, ਇਹਦੇ ਚ ਪਰਮੇਸ਼ਰ ਵੀ ਹੁੰਦਾ ਜਿਹਦੇ ਚ ਪੈ ਗਿਆ। ਕਹਿੰਦੇ ਫਿਰ ਆਪਾਂ ਅੰਤ ਵਾਰਾ ਕਿਹਦਾ ਲੈਣਾ, ਲਿਓ ਸਾਨੂੰ ਇਹ ਫੜਾ ਦੋ। ਇਹ ਤਾਂ ਅੰਮ੍ਰਿਤ ਦਾ ਗਲਾਸ ਲਈ ਫਿਰਦਾ, ਤੂੰ ਵਿਓ ਦਾ ਨੀ ਹੈਗਾ, ਤੈਨੂੰ ਭੁਲੇਖਾ ਲੱਗ ਗਿਆ। ਦ੍ਰਿਸ਼ਟੀ ਕਰੀ ਉਹਦੇ ਚ, ਕਹਿੰਦੇ ਭਾਈ ਇਹਦੇ ਚ ਤਾਂ ਪਰਮੇਸ਼ਰ ਹੀ ਨਜ਼ਰ ਆ ਰਿਹਾ। ਜਲ ਚ ਗੱਟ ਗੱਟ ਕਰਕੇ ਪੀ ਗਏ, ਫਿਰ ਕਸਾ ਕਰਨ ਲੱਗ ਗਏ। ਹੈਰਾਨ ਹੋ ਗਿਆ ਕਿ ਉਹ ਜ਼ਹਿਰ ਜਿਹੜੀ ਇੱਕ ਘੁੱਟ ਮਾਰ ਦੇਵੇ ਤੇ ਇਹਨਾਂ ਨੂੰ ਤਾਂ ਕੋਈ ਗੱਲ ਹੀ ਨਹੀਂ ਹੋਈ। ਸੋ ਐਸੇ ਜੀਵਨ ਮਹਾਂਪੁਰਸ਼ਾਂ ਦੇ ਹੋਣ ਕਰਕੇ ਉਹਨਾਂ ਦੀ ਯਾਦ ਦੇ ਨਾਲ ਅਸੀਂ ਵੀ ਪ੍ਰੇਰਣਾ ਲੈਂਦੇ ਹਾਂ ਵੀ ਐਡੇ ਐਡੇ ਮਹਾਂਪੁਰਸ਼ ਹੋਏ ਇਸ ਸੰਪਰਦਾ ਦੇ, ਅਸੀਂ ਤਾਂ ਕੁਛ ਵੀ ਨਹੀਂ ਹੈਗੇ, ਮਾੜੇ ਮੋਟੇ ਵੀ ਨਹੀਂ ਹੈਗੇ ਉਹਨਾਂ ਦੇ ਮੁਕਾਬਲਿਆਂ ਤੇ। ਤੇ ਫਿਰ ਕਿੰਨੇ ਪਰਉਪਕਾਰੀ ਸੀ, ਕਿਉਂਕਿ ਬਾਣੀ ਦੇ ਅੰਦਰ ਐਸਾ ਫਰਮਾਨ ਆਉਂਦਾ ਹੈ
ਪਰਉਪਕਾਰੀ ਜੀ ਰਾਮ ਪਿਆਰਾ।
ਜਾਣਨ ਵਾਲਾ ਦੂਸਰਿਆਂ ਦੇ ਵਾਸਤੇ ਜਿਉਂਦਾ, ਕਿਉਂਕਿ ਦੂਸਰਿਆਂ ਵਿੱਚ ਵੀ ਆਪਣੇ ਆਪ ਨੂੰ ਦੇਖਦਾ। ਬਾਬਾ ਜੀ ਅੰਮ੍ਰਿਤ ਵੇਲੇ ਉੱਠੇ, 2 ਵਜੇ ਨੇ, ਸਾਰੇ ਲਾਹੌਰ ਦੇ ਵਿੱਚ ਚੁੱਪ ਚਾਂਦ ਛਾਈ ਹੋਈ ਹੈ। ਇੱਕ ਥਾਂ ਤੋਂ ਰੋਣ ਦੀ ਆਵਾਜ਼ ਆ ਰਹੀ ਹੈ, ਬਹੁਤ ਕਰਾਉਣ ਦੀ ਆਵਾਜ਼ ਆ ਰਹੀ ਹੈ, ਦਰਦ ਦੀ ਆਵਾਜ਼ ਆ ਰਹੀ ਹੈ। ਬਾਬਾ ਜੀ ਦੇ ਹਿਰਦੇ ਚ ਜਦੋਂ ਆਵਾਜ਼ ਉਹਨਾਂ ਨੇ ਸੁਣੀ ਤਾਂ ਹਿਰਦੇ ਦੇ ਅੰਦਰ ਪੀੜਾ ਹੋਈ। ਉਸ ਵੇਲੇ ਸੇਵਾਦਾਰ ਨੂੰ ਬੁਲਾ ਕੇ ਕਹਿਣ ਲੱਗੇ ਵੀ ਦੇਖ ਆਹ ਆਵਾਜ਼ ਦਰਦਨਾਕ ਕਿੱਥੋਂ ਆ ਰਹੀ ਹੈ। ਆਵਾਜ਼ ਦੀ ਸਿਹਤ ਲੈ ਕੇ ਸੇਵਾਦਾਰ ਜਾਂਦਾ ਤੇ ਗਿਆ ਕਿੱਥੇ, ਬਾਹਰ ਸੈਂਸੀਆਂ ਨੇ ਕੱਪੜਾ ਲਾ ਕੇ ਸੜਕ ਦੇ ਉੱਤੇ ਬੈਠੇ ਰਹਿੰਦੇ ਸੀ, ਉੱਥੇ ਗੰਦਾ ਥਾਂ ਬਿਲਕੁਲ। ਤੇ ਉੱਥੇ ਇੱਕ ਬੀਬੀ ਦੇ ਦਰਦ ਹੋ ਰਿਹਾ ਛਾਤੀ ਦੇ ਉੱਤੇ, ਤੇ ਉਹ ਬਹੁਤ ਜ਼ਿਆਦਾ ਦਰਦ ਦੇ ਨਾਲ ਬੇਚੈਨ ਹੈ, ਨੀਂਦ ਨਹੀਂ ਆ ਰਹੀ, ਹਾਏ ਹਾਏ ਦੀ ਆਵਾਜ਼ ਆਉਂਦੀ ਹੈ। ਸੇਵਾਦਾਰ ਨੇ ਕਿਹਾ ਵੀ ਕੀ ਗੱਲ ਭਾਈ? ਕਹਿੰਦੇ ਬਾਬਾ ਜੀ ਇਹਦੇ ਫੋੜਾ ਨਿਕਲਿਆ ਹੋਇਆ, ਅਸੀਂ ਗਰੀਬ ਆਦਮੀ ਹਾਂ, ਨਾ ਕਿਤੇ ਇਲਾਜ ਕਰਾ ਸਕਦੇ, ਨਾ ਕੋਈ ਇਲਾਜ ਹੈ, ਹੁਣ ਕੀ ਕਰਿਆ ਜਾਵੇ? ਬਾਬਾ ਜੀ ਨੂੰ ਆ ਕੇ ਉਹਨਾਂ ਦੱਸਤਾ। ਬਾਬਾ ਜੀ ਕਹਿਣ ਲੱਗੇ ਪ੍ਰੇਮੀਆਂ ਭਜਨ ਆਪਾਂ ਪਿੱਛੋਂ ਹੀ ਕਰ ਲਾਂਗੇ, ਪਹਿਲਾਂ ਦੁਖੀਏ ਦਾ ਦੁੱਖ ਦੂਰ ਕਰੀਏ। ਚਲੋ ਉੱਥੇ ਚਲੇ ਗਏ, ਜਾ ਕੇ ਕਹਿਣ ਲੱਗੇ ਦੇਖ ਬੀਬਾ ਤੂੰ ਸੰਗ ਨਾ ਕਰੀ, ਧਰਮ ਦੀ ਪੁੱਤਰੀ ਹੈ ਤੂੰ ਸਾਡੀ, ਦੱਸ ਕਿੱਥੇ ਹੈ ਤੇਰੇ ਦਰਦ ਹੁੰਦਾ, ਕੱਪੜਾ ਚੁੱਕ ਲੈ। ਕੱਪੜਾ ਚੁੱਕਿਆ ਤਾਂ ਛਾਤੀ ਦੇ ਦੁੱਧ ਦੇ ਉੱਤੇ ਫੋੜਾ ਨਿਕਲਿਆ। ਉਸ ਵੇਲੇ ਆਪਨੇ ਮੂੰਹ ਲਾ ਕੇ ਪੀਕ ਖਿੱਚ ਲਈ ਸਾਰੀ, ਕੱਢ ਕੱਢ ਕੇ ਬਾਹਰ ਸਿੱਟੀ ਜਾਂਦੇ ਨੇ, ਸਾਰੀ ਪੀਕ ਕੱਢਤੀ। ਵੈਸੇ ਹੀ ਮਹਾਂਪੁਰਸ਼ਾਂ ਦੇ ਟੱਚ ਕਰਨ ਨਾਲ ਰਾਜੀ ਹੋ ਜਾਣਾ ਸੀ, ਆਰਾਮ ਨਾਲ ਸੁਣਨੀ। ਸੋ ਇਹ ਜਿਹੜੀਆਂ ਬਾਤਾਂ ਨੇ ਸਾਧ ਸਿੰਘ ਜੀ, ਇਹ ਮਹਾਂਪੁਰਸ਼ ਕਰ ਸਕਦੇ ਨੇ, ਹੋਰ ਕੋਈ ਨਹੀਂ ਕਰ ਸਕਦਾ ਇਹਨਾਂ ਗੱਲਾਂ। ਸੋ ਇਸ ਤਰ੍ਹਾਂ ਦੇ ਨਾਲ ਆਪ ਸੰਸਾਰ ਦੇ ਅੰਦਰ ਚਾਨਣਾ ਦੇ ਰਹੇ ਸੀ ਹਰ ਪਹਿਲੂ ਤੇ। ਅੱਜ ਆਪਦੇ ਪਾਸ ਇੱਕ ਜਗਿਆਸੂ ਆਇਆ ਜਿਸ ਦਾ ਨਾਮ ਆਤਮਾ ਸਿੰਘ ਸੀ। ਬਾਬਾ ਜੀ ਅੰਦਰ ਬੈਠੇ ਸੀ ਤੇ ਇਜਾਜ਼ਤ ਲਈ ਤੇ ਇਜਾਜ਼ਤ ਲੈ ਕੇ ਅੰਦਰ ਚਲਿਆ ਗਿਆ। ਉਸ ਵੇਲੇ ਬਾਬਾ ਜੀ ਨੇ ਉਹਨੂੰ ਸਵਾਲ ਕਰਿਆ, ਕਹਿਣ ਲੱਗੇ ਤੂੰ ਕੌਣ ਹੈ? ਉਹ ਚੁੱਪ ਕਰ ਗਿਆ। ਕਹਿਣ ਲੱਗੇ ਅਸੀਂ ਪੁੱਛਦੇ ਹਾਂ ਭਾਈ ਤੂੰ ਕੌਣ ਹੈ? ਉਸ ਵੇਲੇ ਉਹਨੇ ਆ ਜਵਾਬ ਦਿੱਤਾ, ਪੜੋ ਪਿਆਰ ਨਾਲ।
ਕੀ ਜਾਣਾ ਮੈਂ ਕੌਣ ਏ ਹੋ ਪੁੱਛਣ ਆਇਆ,
ਕਹਿੰਦੇ ਤੂੰ ਕੌਣ ਹੈ? ਸਾਰੇ ਮਹਾਂਪੁਰਸ਼ ਮਾਰਦੇ ਜਦ ਮੈਂ ਮਹਾਰਾਜ ਜੀ ਨੂੰ ਪਹਿਲੀ ਵਾਰੀ ਮਹਾਰਾਜ ਜੀ ਦੇ ਦਰਸ਼ਨ ਕਰੇ, ਉਸ ਵੇਲੇ ਮੈਂ ਦਸਵੀਂ ਦਾ ਇਮਤਿਹਾਨ ਦੇ ਕੇ ਹਟਿਆ ਸੀ। ਮਾਤਾ ਜੀ ਸਾਡੇ ਕਹਿਣ ਲੱਗੇ ਬਈ 8 ਮਾਘ ਦਾ ਦੀਵਾਨ ਹੈ, ਰਾੜੇ ਸਾਹਿਬ ਜਾਣਾ। ਪਹਿਲੀ ਵਾਰੀ ਮੈਂ ਮਹਾਰਾਜ ਜੀ ਦੇ ਦਰਸ਼ਨ ਕਰੇ, ਦੂਰੋਂ ਤਾਂ ਕਰੇ ਸੀ ਦੀਵਾਨ ਲਾਏ ਤੇ, ਨੇੜੇ ਹੋ ਕੇ ਨਹੀਂ ਸੀ ਕਦੇ ਕਰੇ। ਤੇ ਮਨ ਵਿਚ ਆਇਆ ਚਾਓ ਵੀ ਚਲੋ ਮਹਾਂਪੁਰਸ਼ਾਂ ਦੇ ਦਰਸ਼ਨ ਕਰੀਏ। ਮੈਂ ਬਚਪਨ ਤੋਂ ਹੀ ਦਰਸ਼ਨ ਕਰਦਾ ਸੀ ਸਾਧੂਆਂ ਦੇ, ਛੋਟੀ ਜੀ ਉਮਰ ਤੋਂ ਹੀ, ਜਿੱਥੇ ਸੁਣਨਾ ਉੱਥੇ ਹੀ ਚਲੇ ਜਾਣਾ। ਪਰ ਐਸੀ ਗੱਲ ਸੀ ਕਿ ਰਾੜੇ ਸਾਹਿਬ ਬਜਾਏ ਇਸ ਦੇ ਕਿ ਹਰ ਵਕਤ ਖਿੱਚ ਰਹਿੰਦੀ ਸੀ, ਜਾ ਨਹੀਂ ਸੀ ਸਕਿਆ। ਮਾਤਾ ਜੀ ਲੈ ਗਏ ਦੂਰੋਂ ਮਹਾਰਾਜ ਦੇ ਦਰਸ਼ਨ ਕਰਕੇ, ਮੈਂ ਬਾਹਰ ਖੜ ਗਿਆ ਵੀ ਦਰਸ਼ਨ ਤਾਂ ਕਰ ਲਏ, ਹੁਣ ਕਾਹਨੂੰ ਭੀੜ ਕਰਨੀ ਹੈ, ਆਲੇ ਦੁਆਲੇ ਭੀੜ ਬਹੁਤ ਹੈ। ਬੇਬੇ ਅੰਦਰ ਚਲੀ ਗਈ ਤੇ ਥੋੜੀ ਦੇਰ ਬਾਅਦ ਉੱਠ ਕੇ ਆ ਗਈ, ਕਹਿੰਦੀ ਚੱਲ ਤੂੰ ਅੰਦਰ। ਮੈਂ ਕਿਹਾ ਮੈਂ ਤਾਂ ਦਰਸ਼ਨ ਕਰ ਲਏ। ਕਹਿੰਦੀ ਨਾ ਅੰਦਰ ਚੱਲ। ਮੈਂ ਗਿਆ ਨਾ, ਦੂਜੀ ਵਾਰੀ ਫੇਰ ਆ ਗਈ, ਫੇਰ ਗਿਆ, ਫੇਰ ਨਾ ਮੈਂ ਗਿਆ, ਤੀਜੀ ਵਾਰੀ ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮੇਰਾ ਪੁੱਤਰ ਹੈ ਬਾਹਰ ਖੜਾ ਹੈ, ਕਹਿੰਦਾ ਮੈਂ ਦਰਸ਼ਨ ਕਰ ਲਏ ਤੇ ਅੰਦਰ ਨਹੀਂ ਆਉਂਦਾ, ਕਹਿੰਦੇ ਜਾਓ ਲਿਆਓ। ਉਹਨੇ ਆ ਕੇ ਮੈਨੂੰ ਕਿਹਾ ਮਹਾਰਾਜ ਮਹਾਂਪੁਰਸ਼ਾਂ ਨੇ ਕਿਹਾ। ਮੈਂ ਅੰਦਰ ਚਲਿਆ ਗਿਆ, ਅੰਦਰ ਜਾ ਕੇ ਨਮਸਕਾਰ ਕਰੀ, ਅਜੇ ਮੈਂ ਨਮਸਕਾਰ ਕਰਕੇ ਖੜਾ ਹੀ ਹੋਇਆ, ਮਹਾਰਾਜ ਕਹਿੰਦੇ ਤੂੰ ਕੌਣ ਹੈ? ਚੁੱਪ ਕਰ ਗਿਆ ਮੈਂ ਸੁਣ ਕੇ ਵੀ ਕੌਣ ਆ। ਪਹਿਲੇ ਸਕੂਲ ਚ ਪੜ੍ਹਦਾ ਆਇਆ ਸੀ, ਨਾ ਕਦੇ ਇਹੋ ਜਿਹਾ ਸਵਾਲ ਅੱਜ ਤਾਈਂ ਸੁਣਿਆ, ਨਾ ਕਦੇ ਪਤਾ। ਮੈਂ ਚੁੱਪ ਕਰ ਰਿਹਾ, ਇੱਕ ਮਿੰਟ ਚੁੱਪ ਕਰ ਰਿਹਾ। ਜਿੰਨੀ ਸੰਗਤ ਬੈਠੀ ਸੀ ਕਹਿਣ ਲੱਗੀ ਕਿ ਤੈਨੂੰ ਪੁੱਛਦੇ ਨੇ। ਮੈਂ ਕਿਹਾ ਹਾਂ। ਮਹਾਰਾਜ ਕਹਿੰਦੇ ਚੁੱਪ ਕਰੋ ਤੁਸੀਂ, ਮੈਂ ਇਹਦੇ ਨਾਲ ਗੱਲ ਕਰ। ਇੱਕ ਮਿੰਟ ਦੇ ਬਾਅਦ ਕਹਿੰਦੇ ਦੱਸਿਆ ਨਾ। ਮੈਂ ਕਿਹਾ ਦੱਸਦਾ ਜੀ। ਸਾਰੇ ਸੰਗਤ ਹੈਰਾਨ ਹੋ ਵੀ ਇੰਨੀ ਉਹ ਗੱਲ ਨਹੀਂ ਹੈ ਦੱਸ ਸਕਿਆ ਵੀ ਮੈਂ ਕੌਣ। ਇੱਕ ਮਿੰਟ ਹੋਰ ਲੰਘ ਗਿਆ, ਤਿੰਨ ਮਿੰਟ ਲੰਘ ਗਏ ਇਸੇ ਤਰ੍ਹਾਂ। ਕਹਿੰਦੇ ਦੱਸਿਆ ਨਾ। ਮੈਂ ਕਿਹਾ ਮਹਾਰਾਜ ਮੈਨੂੰ ਦੱਸਣਾ ਨਹੀਂ ਆਉਂਦਾ। ਕਹਿੰਦੇ ਕਿਵੇਂ ਨਹੀਂ ਦੱਸੂ ਕੌਣ ਹੈ? ਪਹਿਲਾਂ ਤਾਂ ਮੈਂ ਆਪਣਾ ਨਾਂ ਦੱਸਣ ਲੱਗਿਆ, ਫਿਰ ਮੈਨੂੰ ਖਿਆਲ ਆ ਗਿਆ ਵੀ ਨਾਂ ਤਾਂ ਮਾਂ ਬਾਪ ਨੇ ਰੱਖਿਆ ਮੇਰਾ, ਇਹ ਮੈਂ ਤਾਂ ਨਹੀਂ ਆ। ਜੇ ਮੇਰਾ ਨਾਂ ਹੀ ਨਾ ਰੱਖਦੇ ਫਿਰ ਕੀ ਹੁੰਦਾ? ਫਿਰ ਮਹਾਰਾਜ ਇਸ ਜਨਮ ਤੋਂ ਮੈਂ ਪਹਿਲਾਂ ਵੀ ਸੀਗਾ, ਉਸ ਤੋਂ ਵੀ ਪਹਿਲਾਂ ਸੀ, ਉਸ ਤੋਂ ਵੀ ਪਹਿਲਾਂ ਸੀ। ਤੁਸੀਂ ਐਂ ਕਰੋ ਜਿਵੇਂ ਭੌਣੀ ਕਮਾਈ ਦੀ ਆ ਨਾ, ਉਹਨੂੰ ਖੂਹ ਵਿੱਚ ਡੋਲ ਛੱਡ ਦਿਓ, ਆਖਰੀ ਲੱਜ ਦਾ ਜਿਹੜਾ ਸਿਰ ਹੈ ਉੱਥੇ ਪਹੁੰਚੋ। ਕਹਿੰਦੇ ਹਾਂ। ਕਹਿੰਦੇ ਮੈਂ ਕਿਹਾ ਮਹਾਰਾਜ ਮੈਂ ਉਹ ਹਾਂ ਜਿਹੜਾ ਪਹਿਲੇ ਦਿਨ ਕੁਛ ਬਣਿਆ, ਮੈਂ ਤਾਂ ਦੱਸਣਾ ਨਹੀਂ ਆਉਂਦਾ। ਸੋ ਇਹ ਸਵਾਲ ਸੀ ਬੜਾ ਜ਼ਬਰਦਸਤ ਮਹਾਂਪੁਰਸ਼ਾਂ ਦਾ। ਉਸ ਵੇਲੇ ਆਪ ਕਹਿਣ ਲੱਗੇ ਵੀ ਚੁੱਪ ਕਰੋ ਸਾਰੇ। ਚੁੱਪ ਕਰ ਗਏ ਤੇ ਨੇਤਰ ਬੰਦ ਕਰ ਲਏ। 45 ਮਿੰਟ ਨੇਤਰ ਬੰਦ ਕਰਕੇ ਬੈਠੇ, ਫੇਰ ਖੋਲੇ। ਮੈਨੂੰ ਕਹਿੰਦੇ ਤੂੰ ਵੀ ਨੇਤਰ ਖੋਲ। ਮੈਂ ਜਦ ਖੋਲੇ ਕਹਿੰਦੇ ਲੱਗਿਆ ਕੁਛ ਪਤਾ? ਮੈਂ ਕਿਹਾ ਮਹਾਰਾਜ ਮੈਨੂੰ ਤਾਂ ਕੁਛ ਨਹੀਂ ਪਤਾ ਲੱਗਿਆ। ਕਹਿੰਦੇ ਕੁਛ ਤਾਂ ਲੱਗਿਆ ਹੋਣਾ। ਮੈਂ ਕਿਹਾ ਮਹਾਰਾਜ ਮੈਨੂੰ ਐਂ ਲੱਗਦਾ ਵੀ ਇੱਕ ਬਹੁਤ ਬੜੀ ਜੋਤੀ ਹੈ, ਉਹਦੇ ਚੋਂ ਇੱਕ ਕਿਰਨ ਅੱਡ ਹੋ ਕੇ ਆਪਣਾ ਸਫ਼ਰ ਤੈਅ ਕਰਦੀ ਹੈ। ਕਹਿੰਦੇ ਫੇਰ ਗੱਲ ਫੜ ਲਈ ਤਾਂ। ਕਹਿੰਦੇ ਇਹਨੂੰ ਦੱਸਣਾ ਤਾਂ ਕੁਛ ਨਹੀਂ ਹੈ, ਇਹਨੂੰ ਸਾਡੀ ਜ਼ਬਾਨ ਚ, ਸ਼ਾਸਤਰੀ ਜ਼ਬਾਨ ਚ, ਫਿਲਾਸਫੀ ਦੀ ਜ਼ਬਾਨ ਚ ਇਹਨੂੰ ਜੀਵਾਤਮਾ ਕਹਿੰਦੇ ਨੇ। ਤੇ ਜੀਵ ਪਾਸੇ ਕਰਦੇ, ਬਾਕੀ ਆਤਮਾ ਰਹਿ ਗਿਆ। ਇੱਕ ਕਦਮ ਹੈ ਪੱਟ ਲੈ ਜੇ ਤੇ ਪੱਟ ਹੁੰਦਾ। ਸਾਰੀ ਜ਼ਿੰਦਗੀ ਚ ਪੱਟ ਲੈ ਤਾਂ ਵੀ ਬਹੁਤ ਹੈ, ਕਈ ਜਨਮਾਂ ਚ ਪੱਟ ਲੈ ਤਾਂ ਵੀ ਇੱਕ ਕਦਮ ਰਹਿੰਦਾ, ਉਹਨੂੰ ਪੱਟ ਲੈ। ਸੋ ਇਹ ਸਵਾਲ ਸਾਧ ਸੰਗਤ ਦੀ ਜਾਗੀ ਹੋਈ ਸੁਰਤ ਨੂੰ ਸਮਝ ਆਉਂਦਾ, ਦੂਜਿਆਂ ਨੂੰ ਨਹੀਂ ਪਤਾ ਲੱਗਦਾ। ਸੋ ਉਸ ਵੇਲੇ ਜਦੋਂ ਆਤਮਾ ਸਿੰਘ ਤੇ ਸਵਾਲ ਕਰਿਆ ਤਾਂ ਜਵਾਬ ਦਿੰਦਾ, ਕਹਿੰਦਾ ਨਾ ਮੈਂ ਆਦਮ ਹਵਾ ਦਾ ਜਾਇਆ, ਨਾ ਮੈਂ ਮੁਲਕ ਰੱਬੋਂ ਆਇਆ, ਨਾ ਪਾਣੀ ਨਾ ਪੌਣ ਬੋਲਿਆ, ਕਾ ਜਾਣਾ ਮੈਂ ਕੌਣ। ਕਹਿੰਦਾ ਮੈਨੂੰ ਕੀ ਪਤਾ ਮੈਂ ਕੌਣ, ਆਹੀ ਤਾਂ ਮੈਂ ਪੁੱਛਣ ਆਇਆ ਮਹਾਂਪੁਰਸ਼ੋ ਤੁਹਾਡੇ ਚਰਨਾਂ ਚ। ਉਸ ਵੇਲੇ ਬਾਬਾ ਜੀ ਬਿਸਮਾਤ ਦੀ ਅਵਸਥਾ ਚਲੇ, ਦੇਖਿਆ ਵੀ ਉੱਤਮ ਜਗਿਆਸੂ ਆ ਗਿਆ। ਉਸ ਵੇਲੇ ਕਹਿਣ ਲੱਗੇ ਪ੍ਰੇਮੀਆਂ, ਸੰਸਾਰ ਵਿੱਚ 3 ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹਨਾਂ 3 ਗੁਣਾਂ ਦੀ ਮਾਇਆ ਤੋਂ ਤੂੰ ਪਰੇ ਹੈ। 3 ਸਰੀਰ ਨੇ, ਸੂਖਸ਼ਮ, ਸਤੂਲ ਤੇ ਕਾਰਨ। ਇਹ 3 ਸਰੀਰਾਂ ਤੋਂ ਪਰੇ ਹੈ, 3 ਅਵਸਥਾ ਨੇ, ਜਾਗ੍ਰਿਤ, ਸੁਪਨ, ਸੁਖੋਪਤ। ਇਹਨਾਂ 3 ਤੋਂ ਪਰੇ ਤੂੰ ਤੁਰਿਆ ਅਵਸਥਾ ਚ ਰਹਿਣ ਵਾਲਾ। 5 ਕੋਸ਼ ਨੇ, ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨੋਮਈ ਕੋਸ਼, ਬੁੱਧ ਵਿਗਿਆਨਮਈ ਕੋਸ਼, ਆਨੰਦਮਈ ਕੋਸ਼। ਇਹਨਾਂ ਸਾਰਿਆਂ ਕੋਸ਼ਾਂ ਤੋਂ ਪਰੇ ਅੰਤਸ਼ਕਰਨ ਦਾ ਤੂੰ ਸਾਖੀ ਆਤਮਾ ਹੈ ਪ੍ਰੇਮੀਆਂ, ਤੇ ਆਪਣੇ ਆਪ ਨੂੰ ਸਮਝ। ਇਸ ਤਰ੍ਹਾਂ ਨਾਲ ਜਵਾਬ ਦਿੰਦੇ ਨੇ।
ਜੋਤ ਸਰੂਪ ਤੋਂ ਮੂਲ ਪਛਾਣਿਆ,
ਕਹਿਣ ਲੱਗੇ ਤੂੰ ਸਾਖੀ ਹੈ ਸਰੀਰ ਨੂੰ ਦੇਖਣ ਵਾਲਾ, ਸਰੀਰ ਨਹੀਂ ਹੈ ਤੂੰ ਕਿਸੇ ਤਰ੍ਹਾਂ ਦੇ ਨਾਲ, ਨਾ ਸੂਕਸ਼ਮ ਸਰੀਰ, ਨਾ ਕਾਰਨ ਸਰੀਰ, ਨਾ ਤੂੰ ਸਥੂਲ ਸਰੀਰ। ਇੱਕੋ ਹੀ ਮਿੰਟ ਦੇ ਅੰਦਰ ਮਹਾਂਪੁਰਸ਼ਾਂ ਨੇ ਦ੍ਰਿਸ਼ਟੀ ਕੀਤੀ, ਮਾਇਆ ਚੋਂ ਕੱਢ ਕੇ ਬ੍ਰਹਮ ਗਿਆਨ ਦੇ ਵਿੱਚ ਬਚਾ ਕੇ ਜੀਵਨ ਮੁਕਤ ਕਰ ਦਿੱਤਾ। ਸੋ ਇਹ ਮਹਾਂਪੁਰਸ਼ਾਂ ਦੀਆਂ ਦੇਣਾ ਹੋਇਆ ਕਰਦੀਆਂ ਸਾਧ ਸਿੰਘ ਜੀ ਕਮਾਈਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਆਪ ਇੱਕ ਦਿਨ ਬੈਠੇ ਕੀ ਦੇਖਦੇ ਨੇ, ਲਾਹੌਰ ਤੋਂ ਫੌਜਾਂ ਚੜੀਆਂ ਆ ਰਹੀਆਂ ਨੇ। 75,000 ਔਰ 1 ਲੱਖ ਦੇ ਦਰਮਿਆਨ ਫੌਜ ਚੜੀ ਆਉਂਦੀ ਹੈ, ਤੋਪਾਂ 150 ਤੋਪ ਨਾਲ ਲਈ ਹੋਈ ਹੈ, ਤੇ ਬਾਬਾ ਵੀਰ ਸਿੰਘ ਜੀ ਦੇ ਡੇਰੇ ਵੱਲ ਨੂੰ ਆ ਰਹੀਆਂ। ਬਾਬਾ ਜੀ ਉੱਥੋਂ ਉੱਠ ਖੜਦੇ ਨੇ, ਤੋਪਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੋਪਾਂ ਦੇ ਨਾਲ ਬਾਬਾ ਜੀ ਦਾ ਸਰੀਰ ਪਿੰਜਾ ਪਿੰਜਾ, ਪੁਰਜਾ ਪੁਰਜਾ ਹੋ ਕੇ ਕੱਟ ਜਾਂਦਾ, ਉੜ ਜਾਂਦਾ। ਹੈਰਾਨ ਹੁੰਦੇ ਨੇ ਵੀ ਆਹ ਕੀ ਮੈਨੂੰ ਦ੍ਰਿਸ਼ ਦਿਸਿਆ ਅੱਜ। ਫਿਰ ਨੇਤਰ ਵੀ ਬੰਦ ਕਰਦੇ ਨੇ, ਉਸ ਵੇਲੇ ਆਪ ਫਿਰ ਉਹੀ ਦ੍ਰਿਸ਼ ਸਾਹਮਣੇ ਆ ਗਿਆ। ਫਿਰ ਨੇਤਰ ਬੰਦ ਕਰੇ ਫਿਰ ਆ ਗਿਆ, ਚਿੱਤ ਨਹੀਂ ਲੱਗ ਰਿਹਾ। ਉਸ ਵੇਲੇ ਦਿਨ ਚੜਿਆ, ਬਾਬਾ ਜੀ ਦੇ ਚਰਨਾਂ ਚ ਆ ਗਏ, ਨਮਸਕਾਰ ਕਰੀ ਬਾਬਾ ਵੀਰ ਸਿੰਘ ਜੀ ਨੂੰ, ਕਹਿਣ ਲੱਗੇ ਮਹਾਰਾਜ ਅੱਜ ਮੈਂ ਡਾਵਾਂਡੋਲ ਹੋਇਆ, ਕਿਰਪਾ ਕਰਕੇ ਮੇਰਾ ਭਰਮ ਦੂਰ ਕਰੋ। ਕਹਿਣ ਲੱਗੇ ਦੱਸੋ ਕੀ ਹੈ। ਕਹਿੰਦੇ ਬਾਬਾ ਜੀ ਜਦ ਮੇਰੀ ਸੁਰਤੀ ਇਕਾਗਰਤਾ ਦੇ ਘਰ ਪਹੁੰਚੀ ਮੈਂ ਹੈਰਾਨ ਹੋ ਗਿਆ ਕਿ ਲਾਹੌਰ ਤੋਂ ਫੌਜਾਂ ਚੜੀਆਂ ਆਉਂਦੀਆਂ, ਤੋਪਾਂ ਨਾਲ ਨੇ, ਬੇਅੰਤ ਘੋੜੇ ਨੇ, ਤੇ ਤੁਹਾਡੇ ਨਾਲ ਵੀ ਬਹੁਤ ਸਾਰੇ ਸਿੰਘ ਹੈ, ਤੁਸੀਂ ਚੁੱਪ ਕਰੇ ਬੈਠੇ ਹੋ। ਤੋਪਾਂ ਵਾਲੇ ਤੋਪਾਂ ਮਾਰੀ ਜਾਂਦੇ, ਤਲਵਾਰਾਂ ਵਾਲੇ ਤਲਵਾਰਾਂ ਮਾਰੀ ਜਾਂਦੇ ਨੇ, ਇਹ ਕੀ ਗੱਲ ਹੈ। ਬਾਬਾ ਜੀ ਕਹਿਣ ਲੱਗੇ ਤੈਨੂੰ ਭਵਿੱਖ ਦਿਸ ਗਿਆ, ਇਹ ਭਾਣਾ ਸਾਡੇ ਨਾਲ ਵਰਤਣ ਵਾਲਾ ਹੀ ਹੈ, ਥੋੜੇ ਦਿਨਾਂ ਚ ਇਹਨਾਂ ਫੌਜਾਂ ਨੇ ਚੜਨਾ ਤੇ ਆ ਕੇ ਸਾਡੇ ਉੱਤੇ ਹੱਲਾ ਕਰਨਾ। ਕਹਿੰਦੇ ਬਾਬਾ ਜੀ ਮੈਂ ਤਾਂ ਸਹਿ ਨਹੀਂ ਸਕਣਾ। ਕਹਿੰਦੇ ਨਾ, ਇਸ ਵੇਲੇ ਸੰਤਾਂ ਦਾ ਇਮਤਿਹਾਨ ਹੈ, ਇਹ ਕਸਵੱਟੀ ਹੈ, ਇਹ ਪਰਚਾ ਪਿਆ ਹੋਇਆ, ਇਹਦੇ ਵਿੱਚ ਆਪਾਂ ਸਥਿਰ ਸਾਬਤ ਰਹਿਣਾ। ਕਹਿਣ ਲੱਗੇ ਬਾਬਾ ਜੀ ਉਹ ਬੈਰੀ ਨੇ, ਬੈਰ ਕਰਦੇ ਨੇ। ਬਾਬਾ ਜੀ ਕਹਿੰਦੇ ਤੁਹਾਨੂੰ ਭੁੱਲ ਗਿਆ ਗੁਰੂ ਨਾਨਕ ਦਾ ਉਪਦੇਸ਼,
ਨੰਦ ਸੇ ਬਗਾਨਾ ਜੀ ਨਾ ਕੋਈ ਬੈਰੀ।
ਤੇ ਸਾਧ ਸੰਗਤ ਹੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਘ ਹਮ ਕੋ ਬਣੇ। ਕਹਿੰਦੇ ਗੁਰਦਾਸ ਸਿੰਘ ਵੈਰੀ ਤਾਂ ਹੈ ਹੀ ਨਹੀਂ ਸੰਸਾਰ ਦੇ ਅੰਦਰ, ਆਪਣਾ ਹੀ ਆਤਮਾ ਸਾਰੇ ਪ੍ਰਕਾਸ਼ ਹੋ ਰਿਹਾ ਸਾਰਿਆਂ ਰੂਪਾਂ ਦੇ ਅੰਦਰ, ਕੀ ਨਾ ਕਿਹਨੇ ਚੜ ਕੇ ਆਉਣਾ, ਕਿਹਦੇ ਚੜ ਕੇ ਆਉਣਾ, ਤੇ ਫੇਰ ਹੋ ਰਹੀ ਹੈ। ਕਹਿੰਦਾ ਬਾਬਾ ਜੀ ਮੈਂ ਤੁਹਾਡੇ ਸਰੀਰ ਦੇ ਪੁਰਜੇ ਪੁਰਜੇ ਉੱਡਦੇ ਦੇਖ ਨਹੀਂ ਸਕਦਾ। ਕਹਿੰਦੇ ਚੰਗਾ ਤੂੰ ਬਾਹਰ ਚਲਿਆ ਜਾ, ਯੂਪੀ ਚ ਬਾਰਾਂਬੰਕੀ ਚਲਿਆ ਜਾ, ਉਧਰ ਜਾ ਕੇ ਪ੍ਰਚਾਰ ਕਰ, ਛੇਤੀ ਨਾ ਵਾਪਸ ਆਈ। ਭਾਣਾ ਵਰਤ ਲੈਣ ਦੇ, ਭਾਣਾ ਐਵੇਂ ਵਰਤਣਾ। ਫੌਜਾਂ ਆਉਂਦੀਆਂ ਨੇ ਚੜ ਕੇ, ਬਾਬਾ ਵੀਰ ਸਿੰਘ ਦੇ ਕੋਲ 26,000 ਸਿੰਘ ਇਕੱਠਾ ਹੋ ਜਾਂਦਾ। ਜਦ ਪਤਾ ਲੱਗਿਆ ਵੀ ਫੌਜਾਂ ਆ ਗਈਆਂ, ਬਾਬਾ ਜੀ ਕਹਿੰਦੇ ਆਪਾਂ ਇੱਥੇ ਆਬਾਦੀਆਂ ਨੇ ਭਾਈ, ਇੱਥੇ ਪਰਜਾ ਦਾ ਨੁਕਸਾਨ ਹੋਏਗਾ, ਆਪਣਾ ਕੀ ਹੈ ਸਾਧਾਂ ਦਾ, ਚਲੋ ਬਿਆਸਾ ਦਰਿਆ ਦੇ ਕੰਢੇ ਬੈਠੀਏ। ਬਿਆਸਾ ਦਰਿਆ ਦੇ ਕੰਢੇ ਆ ਜਾਂਦੇ ਨੇ, ਫੌਜਾਂ ਦੂਸਰੇ ਦਿਨ ਉੱਥੇ ਆ ਕੇ ਡੇਰੇ ਨੂੰ ਘੇਰ ਲੈਂਦੀਆਂ ਤੇ ਇਧਰੋਂ ਇਜਾਜ਼ਤ ਮੰਗਦੇ ਨੇ ਕਿ ਬਾਬਾ ਜੀ ਇਜਾਜ਼ਤ ਦਿਓ ਸਾਨੂੰ ਤੇ ਯੁੱਧ ਕਰੀਏ ਅਸੀਂ। ਬਾਬਾ ਜੀ ਕਹਿੰਦੇ ਨਾ, ਕਿਹਨੂੰ ਮਾਰੋਗੇ, ਭਰਾਵਾਂ ਨੂੰ ਮਾਰੋਗੇ, ਨਾ ਯੁੱਧ ਨਹੀਂ ਆਪਾਂ ਕਰਨਾ, ਆਪਾਂ ਨੂੰ ਤਾਂ ਰੋਣ ਵਾਲਾ ਹੀ ਕੋਈ ਨਹੀਂ, ਇਹਨਾਂ ਦੇ ਬਾਲ ਬੱਚੇ ਨੇ ਜਿਹਨੂੰ ਤੁਸੀਂ ਮਾਰੋਗੇ, ਇਹ ਵਿਚਾਰੇ ਹੁਕਮ ਦੇ ਬੰਨੇ ਹੋਏ ਲੜ ਰਹੇ ਨੇ, ਨਾ ਲੜਨਾ ਨਹੀਂ ਹੈ। ਕਹਿੰਦੇ ਯਾਦ ਰੱਖੋ ਗੁਰੂ ਨਾਨਕ ਦੇ ਅਸੂਲ, ਜਿਨ੍ਹਾਂ ਨੂੰ ਤੁਸੀਂ ਬੁਰੇ ਕਹਿੰਦੇ ਹੋ, ਬਾਣੀ ਕਹਿੰਦੀ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਕਰ। ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੋ ਮਾਪੜੇ ਕਰ ਜਾਈਏ ਪੈਰ ਤਿੰਨਾਂ ਦੇ ਚੁਵੇਂ ਤਾਂ ਆਪਣੇ ਕੋਲ ਦਰਸ਼ਨ ਆਏ ਨੇ ਅੱਗੇ ਦਰਸ਼ਨਾਂ ਵਾਲੇ ਆਉਂਦੇ ਨੇ ਹੁਣ ਹੋਰ ਤਰ੍ਹਾਂ ਦੇ ਨਾਲ ਦਰਸ਼ਨ ਕਰਨ ਆਏ ਨੇ ਆਏ ਤਾਂ ਭਾਈ ਦਰਸ਼ਨ ਕਰਨੇ ਭਲਾ ਕਰਨਾ ਹੀ ਆਪਾਂ ਨੂੰ ਬਾਣੀ ਦੱਸਦੀ ਹੈ
ਦੱਸਦੀ ਗੁਰਬਾਣੀ ਜੀ ਬੁਰੇ ਦਾ ਭਲਾ ਕਰਨਾ
ਲੱਗੇ ਹੀ ਪੱਲੇ ਸਭ ਕੁਛ ਦੇਖਿਓ ਇਸ ਤਰ੍ਹਾਂ ਨਹੀਂ ਕਰਨਾ ਐ ਕਰੋ ਤੁਸੀਂ ਲੰਗਰ ਤਿਆਰ ਕਰੋ ਮਹਿਮਾਨ ਆਏ ਨੇ ਆਪਣੇ 75,000 ਬੰਦਾ ਆਇਆ ਇਹ ਤੇ ਬਾਕੀ 26,000 ਚੋਂ ਜਿਹੜੇ ਬਚਣਗੇ ਆਪਣੇ ਨੇ ਵੀ ਪ੍ਰਸ਼ਾਦਾ ਛੱਡਣਾ ਹੀ ਹੋਇਆ ਨਾ ਦੇਗੇ ਚਾੜੋ ਬੜੇ ਤੇ ਕੜਾਹ ਪ੍ਰਸ਼ਾਦ ਦੀ ਅੱਜ ਤਿਆਰੀ ਕਰੋ ਸਾਰੇ ਜਿੰਨੇ ਵੀ ਆਉਣਗੇ ਸਭ ਨੂੰ ਪ੍ਰਸ਼ਾਦ ਛਕਾਓ ਪਹਿਲਾਂ ਉਹਨਾਂ ਨੂੰ ਛਕਾਉਣਾ ਪਿੱਛੋਂ ਛਕਣਾ ਭਾਈ ਤੁਸੀਂ ਤੋਪਾਂ ਚੱਲ ਰਹੀਆਂ ਨੇ ਬਾਬਾ ਜੀ ਦੇ ਗੋਡੇ ਤੇ ਆ ਕੇ ਅਪੱਟ ਤੋੜ ਦਿੱਤਾ ਬਾਂਹ ਚ ਲੱਗੀ ਹੋਰ ਸਾਹ ਲੱਗੀ ਕੋਈ ਬੜੇ ਹੀ ਜ਼ਖਮ ਹੋਏ ਹੋਏ ਖੂਨ ਚੱਲ ਰਿਹਾ ਬਾਬਾ ਜੀ ਦੇ ਸਾਰੇ ਸਰੀਰ ਚ ਜੋਤ ਸਿੰਘ ਉਹਨਾਂ ਦਾ ਜਿਹੜਾ ਗੜਬਈ ਸੀ ਰੋਣ ਲੱਗ ਗਿਆ ਕਹਿੰਦੇ ਕੀ ਗੱਲ ਤੂੰ ਰੋਣਾ ਕਹਿੰਦੇ ਬਾਬਾ ਜੀ ਤੁਹਾਡੇ ਸਰੀਰ ਚ ਇੰਨੇ ਜ਼ਖਮ ਹੋ ਗਏ ਖੂਨ ਚੱਲ ਰਿਹਾ ਮੈਂ ਤਾਂ ਦੇਖਿਆ ਨਹੀਂ ਜਾਂਦੇ ਕਹਿੰਦੇ ਤੂੰ ਮੈਨੂੰ ਹੁਣ ਤਾਂ ਸਰੀਰ ਹੈ ਸਮਝਦਾ ਰਿਹਾ ਮੈਂ ਤਾਂ ਆਤਮਾ ਜਿਵੇਂ ਤੂੰ ਦੇਖ ਰਿਹਾ ਐਵੇਂ ਮੈਂ ਸਾਖੀ ਹੋ ਕੇ ਦੇਖ ਰਿਹਾ ਵੀ ਕੀ ਖੇਲ ਨਿਰੰਕਾਰ ਦਾ ਵਰਤ ਰਿਹਾ ਕਹਿੰਦੇ ਦੇਖੋ ਅਸੀਂ ਸਰੀਰ ਛੱਡ ਦੇਣਾ ਹੁਣ ਭੁੱਲਿਓ ਨਾ ਸਾਡਾ ਵਚਨ ਜਦੋਂ ਫੌਜਾਂ ਹੁਣ ਹੱਥ ਬੰਨ ਕੇ ਗਏ ਉਹਨਾਂ ਨੂੰ ਪ੍ਰਸ਼ਾਦਾ ਛਕ ਸੋ ਆਪ ਸਰੀਰ ਛੱਡ ਦਿੰਦੇ ਨੇ ਫੌਜਾਂ ਆ ਜਾਂਦੀਆਂ ਨੇ ਤੇ ਫੌਜਾਂ ਨੂੰ ਆਇਆਂ ਨੂੰ ਪਹਿਲਾਂ ਜਿਹੜੇ ਜਿੰਨੇ ਕੁ ਬਚੇ ਫਤਿਹ ਬੁਲਾਉਂਦੇ ਨੇ ਤੇ ਨਾਲ ਕਹਿੰਦੇ ਗੁਰਮੁਖੋ ਭਗਤਾਂ ਲਾਓ ਪ੍ਰਸ਼ਾਦੇ ਛਕਾਈਏ ਸਨ ਬਾਬਾ ਜੀ ਤਾਂ ਚੜ੍ਹਾਈ ਕਰ ਗਏ ਸੱਚਖੰਡ ਚਲੇ ਗਏ ਪ੍ਰਸ਼ਾਦ ਦੀਆਂ ਦੇਗਾਂ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਉਸ ਵੇਲੇ ਨਾਏ ਤਾਂ ਪ੍ਰਸ਼ਾਦ ਛਕਦੇ ਨੇ ਨਾਲੇ ਰੋਂਦੇ ਨੇ ਵੀ ਅਸੀਂ ਇੱਕ ਸਾਧੂ ਬਗੈਰ ਕਾਰਨ ਤੇ ਹੁਕਮ ਦੇ ਵਿੱਚ ਬੰਨਿਆ ਹੋਇਆ ਨੇ ਕਿੰਨਾ ਅਸੀਂ ਜ਼ੁਲਮ ਕਰਿਆ ਅੰਦਰ ਪਛਤਾਵਾ ਆ ਗਿਆ ਸਾਧ ਸਿੰਘ ਜੀ ਸਾਰਿਆਂ ਦਾ ਸੋ ਸਾਧੂ ਜਾਂਦੇ ਵੀ ਭਲਾ ਕਰਦੇ ਨੇ ਸੰਸਾਰ ਚ ਰਹਿੰਦੇ ਹੋਏ ਵੀ ਭਲਾ ਕਰਦੇ ਆ ਸੋ ਐਸੀਆਂ ਸਾਖੀਆਂ ਮਹਾਂਪੁਰਸ਼ਾਂ ਦੀਆਂ ਨਿਆਰੀਆਂ ਹੁੰਦੀਆਂ ਨੇ
ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਸਾਰਾਣੀ
ਕਥਾ ਨਰਾਰੀ ਰੇ ਨਿਆਰੀਆਂ ਕਥਾਵਾਂ ਸਾਨੂੰ ਰਸਤਾ ਦੱਸ ਰਹੀਆਂ ਨੇ ਸਾਡੇ ਵਾਸਤੇ ਪੂਰਨੇ ਪਾ ਪਾ ਕੇ ਮਹਾਂਪੁਰਸ਼ ਸੰਸਾਰ ਚ ਆ ਕੇ ਦੁੱਖ ਵੀ ਸਹਿੰਦੇ ਨੇ ਬੜਾ ਕੁਛ ਕਰਦੇ ਨੇ ਤੇ ਸਾਨੂੰ ਦੱਸ ਕੇ ਚਲੇ ਜਾਂਦੇ ਵੀ ਜੀਵਨ ਜਿਉਣਾ ਤਾਂ ਐਂ ਜਿਉਂ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਕਹੋ ਨਾਨਕ ਬਾਹੁ ਲੜਾਈ ਸੋ ਅੱਜ ਦਾ ਦੀਵਾਨ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਇੱਥੇ ਹੀ ਸਮਾਪਤ ਕਰਦਾ ਕੱਲ੍ਹ ਦਾ ਦਿਨ ਜੋ ਹੈ ਆਖਰੀ ਦੀਵਾਨ ਹੈ ਇਸ ਪੰਡਾਲ ਦਾ ਹੁਣ ਮਮਾ ਕੇ ਪਹੁੰਚਿਓ ਨਦੀ ਨਾਮ ਸੰਜੋਗੀ ਮੇਲੇ ਅਗਲਾ ਸਾਲ ਜਿਹੜਾ ਆਏਗਾ ਕਿਸ ਤਰ੍ਹਾਂ ਦਾ ਆਉਂਦਾ ਵਾਹਿਗੁਰੂ ਜਾਣਦਾ ਸੋ ਆਪਾਂ ਸਾਰੇ ਜੋ ਕੁਛ ਵੀ ਇੱਥੇ ਬਚਨ ਕੀਤੇ ਜਾਂਦੇ ਨੇ ਮਹਾਂਪੁਰਸ਼ਾਂ ਦਾ ਜੀਵਨ ਸਾਰੇ ਸੰਸਾਰ ਦਾ ਸਾਂਝਾ ਹੋਇਆ ਕਰਦਾ, ਉਹ ਚੋਂ ਲਾਈਟ ਮਿਲਦੀ ਹੈ ਸਾਨੂੰ, ਪ੍ਰਕਾਸ਼ ਮਿਲਦਾ। ਸਾਰੇ ਮਹਾਂਪੁਰਸ਼ ਇੱਕੋ ਹੀ ਹੋਇਆ ਕਰਦੇ ਨੇ, ਚਾਹੇ ਕੋਈ ਮਹਾਂਪੁਰਸ਼ ਹੈ ਜਿਹੜਾ ਵੀ ਪਰਮੇਸ਼ਰ ਦੇ ਪਿਆਰ ਵਿੱਚ ਮੰਡਲ ਚ ਪਹੁੰਚ ਗਿਆ, ਉਹਦੀ ਬਿਰਤੀ ਸੁਰਤੀ ਰਹਿਣੀ ਬਹਿਣੀ ਇੱਕੋ ਜਿਹੀ ਹੋ ਜਾਇਆ ਕਰਦੀ। ਸੋ ਕੱਲ ਨੂੰ ਆਪ ਸੁਣਿਓ, ਤੇ ਰਾਤ ਦਾ ਵੀ ਮੈਂ ਕਿਹਾ ਵੀ ਦੀਵਾਨ ਲੱਗੇਗਾ, ਕੁਛ ਪ੍ਰੇਮੀ ਇੱਥੇ ਅੱਗੇ ਤਾਂ ਫਿਲਮ ਦਿਖਾਉਂਦੇ ਨੇ ਤੇ ਹੁਣ ਬਾਹਰੋਂ ਆਏ ਹੋਏ ਨੇ, ਉਹਨਾਂ ਦਾ ਵੀ ਕੀਰਤਨ ਸਰਵਣ ਕਰ ਲਿਓ ਦੋ ਤਿੰਨ ਘੰਟੇ ਅੰਮ੍ਰਿਤ ਵੇਲੇ। ਫਿਰ ਆਸ਼ਾ ਦੀ ਵਾਰ ਚ ਚੰਡੀਗੜ੍ਹ ਤੋਂ ਪਹੁੰਚ ਜਾਂਦੀਆਂ ਬੀਬੀਆਂ, ਖਾਸ ਕਰਕੇ ਹੈਰਾਨੀ ਦੀ ਗੱਲ ਹੈ, ਪਹੁੰਚ ਜਾਂਦੀਆਂ ਸਾਰੀਆਂ ਸਹੀ ਟਾਈਮ ਤੇ ਪਹੁੰਚਦੀਆਂ। ਇੱਥੇ ਤਾਂ ਟਾਈਮ ਹੈ 5 ਵਜੇ ਦਾ, ਜੇ 2 ਵਜੇ ਦਾ ਹੋਵੇ ਤਾਂ ਵੀ ਇਹ 2 ਵਜੇ ਪਹੁੰਚ ਜਾਂਦੀਆਂ, ਪਰ ਨੇੜੇ ਨੇੜੇ ਦੇ ਪਿੰਡ ਨੇ ਉਹਨਾਂ ਨੂੰ ਮਜਬੂਰੀਆਂ, ਕਿਸੇ ਨੇ ਤਾਰਾਂ ਕੱਢਣੀਆਂ, ਕਿਸੇ ਨੇ ਕੁਛ ਕਰਨਾ, ਪਰ ਕੋਸ਼ਿਸ਼ ਕਰੋ ਵੀ ਹਰੀ ਦਾ ਜਸ ਸੁਣਨ ਵਾਸਤੇ ਹਿੰਮਤ ਦੇ ਨਾਲ ਆਓ, ਟੇਕੇ ਬੈਠੋ, ਜਿੰਨਾ ਟਾਈਮ ਹੈ ਆਰਾਮ ਨਾਲ ਬੈਠੋ। ਹੁਣ ਆਨੰਦ ਸਾਹਿਬ ਦਾ ਪਾਠ ਹੋਏਗਾ ਤੇ ਉਹਦੇ ਬਾਅਦ ਗੁਰਸਤੋਤਰ ਤੇ ਬਚਨ ਸੁਣ ਕੇ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਹੀਂ ਜਾਂਦੀ। ਕੱਲ ਮੈਂ ਦੇਖਿਆ ਪਿੱਠ ਦੇ ਗਏ, ਹੈਰਾਨੀ ਆਉਂਦੀ ਹੈ ਵੀ ਅਜੇ ਸਿੱਖੀ ਦਾ ਤਾਂ ਇੱਥੇ ਊੜਾੜਾ ਵੀ ਨਹੀਂ ਆਇਆ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਆਸ਼ਾ ਜੀ ਦੀ ਵਾਰ ਲੱਗੀ ਹੋਈ ਹੈ ਸਰਸੇ ਦੇ ਕੰਢੇ ਤੇ, ਉਧਰੋਂ